ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਸੈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ ਜੀ ਪਿਆਰਿਓ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫੀ ਚਾਹੁੰਦੇ ਹਾਂ ਕਿ ਥੋੜ੍ਹੀ ਟੈਕਨੀਕਲ ਖਰਾਬੀ ਕਾਰਨ ਗਲਤ ਸਟਾਰਟ ਸੌਂਗ ਹੋ ਗਿਆ ਕੋਈ ਗੱਲ ਨਹੀਂ ਸਾਰੇ ਭੁੱਲਣਹਾਰ ਨੇ ਅਤੇ ਸਿਸਟਮ ਵੀ ਕਈ ਵਾਰੀ ਗਲਤੀ ਕਰਦਾ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸਵੇਰ ਦੇ ਵੈਸੇ ਤਾਂ ਗੁਰਬਾਣੀ ਵਿਚਾਰ ਪ੍ਰੋਗਰਾਮ 'ਚ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸੰਚਾਲਨ ਕਰਦੇ ਨੇ ਅਤੇ ਮੈਂ ਦੱਸ ਦੇਵਾਂ ਕਿ ਛੇਤੀ ਹੀ 1 ਅਗਸਤ ਤੋਂ ਦੁਆਰਾ ਸਹਿਜ ਪਾਠ ਸ਼ੁਰੂ ਹੋ ਰਿਹਾ ਹੈ ਇਸ ਵੇਲੇ 8:01 ਹੋਇਆ ਹੈ ਘੜੀ ਦੇ ਉੱਤੇ ਅਤੇ ਤਰੀਕ ਹੈਗੀ ਹੈ 17 ਜੁਲਾਈ 2021 ਦਿਨ ਸ਼ਨਿਚਰਵਾਰ ਆਸਟ੍ਰੇਲੀਆ ਦੇ ਵਿੱਚ ਅਤੇ ਸਮਾਂ ਸਾਰਨੀ ਹੁਣ ਸਾਂਝੀ ਕਰ ਲੈਂਦੇ ਹਾਂ ਐਡਲੇਡ ਦੇ ਵਿੱਚ 7:31 6:01 ਪਰਥ ਦੇ ਵਿੱਚ ਹੋਏ ਨੇ ਨਵੀਂ ਦਿੱਲੀ ਵਿੱਚ 3:31 ਅਤੇ ਲੰਡਨ ਦੇ ਵਿੱਚ 11 ਰਾਤ ਦੇ ਹੋ ਗਏ ਨੇ ਦਿਨ ਸ਼ੁੱਕਰਵਾਰ ਹੀ ਚੱਲ ਰਿਹਾ 16 ਤਰੀਕ ਹੀ ਚੱਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿੱਚ 6:01 ਨਿਊਯਾਰਕ ਅਤੇ ਟੋਰੋਂਟੋ ਵੈਨਕੂਵਰ ਅਤੇ ਐਲਏ ਦੇ ਵਿੱਚ 3:01 ਦੁਪਹਿਰ ਦਾ ਹੁਣ 3:02 ਹੋ ਗਏ ਨੇ ਸੋ ਜਿੱਥੋਂ ਵੀ ਜੁੜਦੇ ਹੋ ਜੀ ਆਇਆਂ ਨੂੰ ਅਤੇ ਆਓ ਫਿਰ ਆਪਾਂ ਸਾਰੇ ਰਲਦੇ ਹਾਂ ਰਲ ਕੇ ਅਰਦਾਸ ਕਰਦੇ ਹਾਂ ਸਰਬੱਤ ਦਾ ਭਲਾ ਮੰਗਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਐਸ ਚਾਲ ਬੜੀ ਛੇਤੀ ਆਉਂਦੇ ਹੋਣਗੇ ਸਾਡੇ ਨਾਲ ਗੱਲਬਾਤ ਕਰਨਗੇ ਅਮਰੀਕ ਭਾਅ ਜੀ ਸਾਡੇ ਨਾਲ ਜੁੜ ਰਹੇ ਨੇ ਜਿਨ੍ਹਾਂ ਨੇ ਪਿੱਛੇ ਜਿਹੇ ਪਾਰਟੀ ਬਦਲ ਲਈ ਸੀ ਆਪਣੀ ਅਤੇ ਕਿਉਂਕਿ ਸੀਜ਼ਨ ਹੀ ਇਹੋ ਜਿਹਾ ਚੱਲ ਰਿਹਾ ਅਤੇ ਉਹ ਵੀ ਜੁੜਨਗੇ ਅਤੇ ਅਸੀਂ ਮੁੱਦਿਆਂ 'ਤੇ ਗੱਲ ਕਰਾਂਗੇ ਜਿਹੜਾ ਭੱਖਦੇ ਮਸਲੇ ਚੱਲ ਰਹੇ ਨੇ ਦੁਨੀਆਂ ਦੇ ਉੱਤੇ ਕਰੋਨਾ ਦਾ ਚੱਲ ਰਿਹਾ ਆਫਕੋਰਸ ਹਰੇਕ ਤਾਂ ਲੋਕਡਾਊਨ ਲੱਗ ਰਿਹਾ ਕਿਤੇ ਖੁੱਲ੍ਹ ਰਿਹਾ ਕਿਤੇ ਕੇਸ ਵੱਧ ਰਹੇ ਨੇ ਘਟਣ ਦਾ ਤਾਂ ਨਾਮ ਨਹੀਂ ਲੈ ਰਹੇ ਸੋ ਟੀਕੇ ਵੀ ਲੱਗ ਰਹੇ ਨੇ ਇਹ ਮਸਲੇ ਨੇ ਇਹਨਾਂ ਦੇ ਬਾਰੇ ਤਾਂ ਆਪਾਂ ਕਰਨਾ ਹੀ ਕਰਨਾ ਚਿੰਤਨ ਥੋੜ੍ਹਾ ਜਿਹਾ ਅਤੇ ਜਿਹੜਾ ਪਿਛਲੇ ਹਫ਼ਤੇ ਟ੍ਰੈਂਡਿੰਗ ਮਸਲਾ ਚੱਲ ਰਿਹਾ ਉਹ ਹੈਗਾ ਹੈ ਜੀ ਵਿਦੇਸ਼ਾਂ ਦੇ ਵਿੱਚ ਗਏ ਜਿਹੜੇ ਮੁੰਡੇ ਕੁੜੀਆਂ ਨੇ ਨੌਜਵਾਨ ਨੇ ਉਹਨਾਂ ਦੇ ਜੀਵਨ ਦੇ ਬਾਰੇ ਇਹ ਮਸਲਾ ਵੈਸੇ ਹੁਣ ਮੀਡੀਆ ਦੇ ਵਿੱਚ ਛਾਇਆ ਪਿਆ ਤੂਲ ਫੜ ਰਿਹਾ ਹੈ ਪਰ ਇਹ ਕੋਈ ਨਵਾਂ ਮਸਲਾ ਨਹੀਂ ਕਿਉਂਕਿ ਕੈਨੇਡਾ ਦੇ ਵਿੱਚ ਇਹ ਹੁਣ ਹੋ ਰਿਹਾ ਹੈ ਅਤੇ ਆਸਟ੍ਰੇਲੀਆ ਦੇ ਵਿੱਚ 2004-05 ਤੋਂ ਇਹ ਚੱਲ ਰਿਹਾ ਪਰ ਇਹ ਉਦੋਂ ਦਾ ਵੀ ਨਹੀਂ ਹੈਗਾ ਇਹ ਉਸ ਤੋਂ ਵੀ ਪੁਰਾਣੇ ਮਸਲੇ ਨੇ ਪਹਿਲਾਂ ਜ਼ਿਆਦਾਤਰ ਮੁੰਡੇ ਜਾਂਦੇ ਹੁੰਦੇ ਸੀ ਬਾਹਰ ਖਿੱਚ ਧੂ ਕੇ ਪੱਕੇ ਹੋ ਕੇ ਫਿਰ ਵਿਆਹ ਕਰਾਉਂਦੇ ਹੁੰਦੇ ਸੀ ਅਤੇ ਕਈ ਵਾਰੀ ਗਲਤ ਕੰਮ ਕਰਦੇ ਸੀ ਮੁੰਡੇ ਵੀ ਮੈਨੂੰ ਯਾਦ ਹੈ ਕਿ ਸਾਡੇ ਇਲਾਕੇ ਦੇ ਵਿੱਚ ਇੱਦਾਂ ਕਿਤੇ ਪੱਕੇ ਹੋ ਕੇ ਆਉਂਦੇ ਹੁੰਦੇ ਸੀ ਤਾਂ ਕੁਛ ਕੁੜੀਆਂ ਨੂੰ ਖਰਾਬ ਕੀਤਾ ਉਹ ਹਰੇਕ ਸਾਲ ਦੂਜੇ ਤੀਜੇ ਸਾਲ ਆ ਕੇ ਹੋਰ ਵਿਆਹ ਕਰਾ ਲੈਂਦੇ ਸੀ ਅਤੇ ਇਹ ਟ੍ਰੈਂਡ ਚੱਲਦਾ ਸੀ ਪਰ ਮੈਂ ਇਹ ਵੀ ਜਾਣਦਾ ਕਿ ਬਹੁਤ 99.9% ਜਿਹੜੇ ਨੇ ਮੁੰਡੇ ਕੁੜੀਆਂ ਦੇ ਵਿਆਹ ਬਿਲਕੁਲ ਸਹੀ ਕੈਨੇਡਾ ਇੰਗਲੈਂਡਾਂ ਦੇ ਵਿੱਚ ਸਾਰੇ ਵਸੇ ਹੋਏ ਨੇ ਤੁਸੀਂ ਸਾਰੇ ਜਾਣਦੇ ਹੋ ਸੁਣਦੇ ਹੋ ਔਰ ਸਾਰੇ ਹੀ ਇਸ ਤਰ੍ਹਾਂ ਸਿਸਟਮ ਦੇ ਵਿੱਚ ਹੀ ਰਹਿ ਕੇ ਮਰਿਆਦਾ ਦੇ ਵਿੱਚ ਰਹਿ ਕੇ ਹੀ ਆਪਣਾ ਜੀਵਨ ਉਹਨਾਂ ਨੇ ਅੱਗੇ ਤੋਰਿਆ ਹੈ ਅਤੇ ਹਾਂ ਅਗਰ 1-2% ਸੀਗਾ ਤਾਂ ਉਹ ਉਦੋਂ ਵੀ ਗਲਤ ਸੀ ਅਤੇ ਹੁਣ ਵੀ ਗਲਤ ਹੈ ਅਤੇ ਹੁਣ ਵੀ ਮੈਂ ਇਹੀ ਕਹਿੰਦਾ ਹਾਂ ਉੱਦਣ ਵੀ ਆਪਾਂ ਗੱਲ ਪਿਛਲੇ ਹਫ਼ਤੇ ਵੀ ਇਹੀ ਕੀਤੀ ਆ ਕਿ ਹੁਣ ਵੀ ਥੋੜ੍ਹੇ ਹੀ ਹੈ ਪਰ ਮੀਡੀਆ ਹੁਣ ਜ਼ਿਆਦਾ ਆ ਮੀਡੀਆ ਨੇ ਰੌਲਾ ਪਾਇਆ ਆ ਜ਼ਿਆਦਾ ਜਿਹੜੇ ਹੁਣ ਵੋਲਿਊਮ ਹੈ ਆਪਣਾ ਨੰਬਰਸ ਨੇ ਉਹ ਹੁਣ ਲੱਖਾਂ 'ਚ ਹੈ ਲੱਖਾਂ ਦੇ ਵਿੱਚੋਂ ਜੇ 1% ਵੀ ਹੋ ਗਿਆ ਤੁਸੀਂ ਦੇਖ ਲਓ ਕਿੰਨੇ ਕੇਸ ਹੋ ਗਏ ਔਰ ਉਦੋਂ ਵੀ ਇੰਨੇ ਹੀ ਸੀ ਉਦੋਂ ਥੋੜ੍ਹੇ ਸੀ ਉਦੋਂ ਹਜ਼ਾਰਾਂ 'ਚ ਸੀ ਸੋ ਇਸ ਕਰਕੇ ਹੁਣ ਇਉਂ ਲੱਗਦਾ ਕਿ ਬਹੁਤ ਕੁਛ ਹੋ ਰਿਹਾ ਹੈ। ਵੈਸੇ ਇਹ ਗੱਲ ਉਦੋਂ ਵੀ ਭੰਡਣ ਵਾਲੀ ਸੀ ਅਤੇ ਹੁਣ ਵੀ ਭੰਡਣ ਵਾਲੀ ਹੀ ਹੈ। ਇਹ ਇਵੇਂ ਵੀ ਨਹੀਂ ਹੋਣਾ ਚਾਹੀਦਾ। ਇਸ ਦੇ ਵਿੱਚ ਜਾਨਾਂ ਜਾਂਦੀਆਂ ਨੇ, ਪਰਿਵਾਰ ਟੁੱਟਦੇ ਨੇ, ਲੋਕ ਦੁਖੀ ਹੁੰਦੇ ਨੇ। ਬੇਲੋੜਾ ਕਲਚਰ ਜਿਹੜਾ ਸਾਡਾ ਸੱਭਿਆਚਾਰ ਹੈ, ਸੱਭਿਅਕ, ਸੱਭਿਅਕ 'ਤੇ ਮੈਂ ਜ਼ੋਰ ਦੇਣਾ ਚਾਹੁੰਦਾ, ਉਹ ਗੰਧਲਾ ਹੋ ਰਿਹਾ ਹੈ। ਕਿਸ ਵਾਸਤੇ? ਪੱਕੇ ਹੋਣ ਵਾਸਤੇ, ਪੈਸੇ ਵਾਸਤੇ, ਸ਼ੋਹਰਤ ਵਾਸਤੇ, ਚਾਹੇ ਉਹ ਕੁੜੀ ਕਰ ਰਹੀ ਆ, ਚਾਹੇ ਉਹ ਮੁੰਡਾ ਕਰ ਰਿਹਾ। ਮੁੰਡੇ ਵੀ ਘੱਟ ਨਹੀਂ ਹੈਗੇ, ਪਰ ਪਹਿਲਾਂ ਕੁੜੀਆਂ ਇਹੋ ਜਿਹਾ ਕੰਮ ਨਹੀਂ ਸੀ ਕਰਦੀਆਂ। ਅਤੇ ਹੁਣ ਜਿਹੜਾ ਮੋਡਰਨਿਟੀ ਹੈ, ਫੈਮਨਿਜ਼ਮ ਹੈ, ਉਹ ਕਾਫੀ ਕੁਛ ਹੋ ਰਿਹਾ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਉਹਨਾਂ ਦੇ ਪਿੱਛੇ ਵੀ, ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਇਹ ਜਿਹੜੀ ਏਜ ਹੁੰਦੀ ਹੈ ਕੁੜੀਆਂ ਮੁੰਡਿਆਂ ਦੀ, ਇਹ ਬਹੁਤ ਹੀ ਨਾਜ਼ੁਕ ਏਜ ਹੁੰਦੀ ਆ, 17 ਸਾਲ ਤੋਂ ਲੈ ਕੇ 21-22 ਸਾਲ ਤੱਕ। ਇੱਥੇ ਪੈਰ ਉੱਖੜਨੇ ਹੁੰਦੇ ਨੇ। ਇੱਥੇ ਮਾਂ ਬਾਪ ਦੀ ਪੂਰੀ ਛਤਰ ਛਾਇਆ ਇੱਥੇ ਚਾਹੀਦੀ ਹੈ। 21 ਸਾਲ ਤੱਕ ਜਿਹੜਾ ਆਪਣੇ ਬੱਚਿਆਂ ਨੂੰ ਗਾਈਡ ਕਰ ਗਿਆ, ਸੁਪਰਵਿਜ਼ਨ ਕਰ ਗਿਆ, ਉਹ ਠੀਕ ਰਹਿੰਦੇ ਨੇ। ਸਾਡੇ ਆਪਣੇ ਨਿੱਜੀ ਤਜਰਬੇ ਨੇ, ਅਸੀਂ ਸਿਆਣਿਆਂ ਤੋਂ ਵੀ ਸੁਣਦੇ ਹਾਂ ਗੱਲਾਂ, ਉਹਨਾਂ ਨਾਲ ਵੀ ਕਰੀਦੀਆਂ ਹੈ ਕਿ ਮੰਨ ਲਓ ਅਗਰ ਤੁਸੀਂ ਨਾ ਆਪਣੇ ਬੇਟੇ ਨੂੰ, ਆਪਣੇ ਪੁੱਤ ਨੂੰ 21 ਸਾਲ ਤੱਕ ਉਮਰ ਤੱਕ ਪੜ੍ਹਾ ਗਏ, ਚੰਗੇ ਸੰਸਕਾਰ ਦੇ ਗਏ ਔਰ ਨਸ਼ੇ ਤੋਂ ਬਚਾ ਗਏ, ਤਾਂ ਉਹ ਕਦੇ ਵੀ ਨਸ਼ਾ ਨਹੀਂ ਕਰੇਗਾ। ਜੇ ਤੁਸੀਂ 21 ਸਾਲ ਤੱਕ, ਹੁਣ ਟਰੈਂਡ ਕੀ ਹੈ, 14 ਸਾਲ ਇਹਨੂੰ ਬੀਅਰ ਦੇ ਦਿਓ ਜੀ, ਉਹ ਬੀਅਰ ਪੀ ਕੇ ਦੇਖ ਲਾ, ਉਹ ਦੇਖ ਲਾ, ਕੁਛ ਨਹੀਂ ਹੁੰਦਾ। ਨਹੀਂ 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 ਅਸੀਂ ਬਹੁਤ ਰੋਕਦੇ ਹਾਂ ਇਹਨਾਂ ਚੀਜ਼ਾਂ ਤੋਂ। ਨਹੀਂ, ਜਿਹੜੇ ਪਹਿਲਾਂ ਹੀ ਪੀਣ ਲੱਗ ਜਾਂਦੇ ਨੇ ਉਹਨਾਂ ਦੇ, ਉਹ ਸਾਰੀ ਉਮਰ ਪੀਂਦੇ ਨੇ। ਫਿਰ ਜਿਹਨੇ 20-21 ਸਾਲ ਤੱਕ ਨਹੀਂ ਮੂੰਹ ਨੂੰ ਲਾਈ ਨਾ, ਜੇ ਉਹ ਬਾਅਦ ਦੇ ਵਿੱਚੋਂ ਬਾਈ ਚਾਂਸ ਕਿਤੇ ਪੀਣ ਵੀ ਲੱਗ ਜਾਵੇ ਤਾਂ ਵੀ 1-2 ਪੈਗਾਂ ਤੋਂ ਵੱਧ ਨਹੀਂ ਉਹ ਲਾਉਂਦਾ, ਫਿਰ ਛੱਡ ਵੀ ਜਾਂਦਾ ਬੜੀ ਛੇਤੀ। ਸੋ ਇਸ ਕਰਕੇ ਆਪਣੇ ਧੀਆਂ ਪੁੱਤਾਂ ਨੂੰ ਪ੍ਰੋਪਰ ਅਸੀਂ ਪਰਵਰਿਸ਼ ਦਈਏ, ਉਹਨਾਂ 'ਤੇ ਸਮਾਂ ਬਿਤਾਈਏ ਔਰ ਉਹਨਾਂ ਨੂੰ ਜ਼ਿੰਦਗੀ ਦੇ ਸਹੀ ਰਾਹ ਲਾਈਏ, ਤਾਂ ਸਾਡਾ ਬੁਢਾਪਾ ਵੀ ਸਹੀ ਰਹੇਗਾ। ਸੋ ਇਸ ਉਮਰੇ ਅਸੀਂ ਬਿਨਾਂ ਸਹਾਰੇ ਤੋਂ ਆਪਣੇ ਧੀ ਪੁੱਤ ਜਹਾਜ਼ ਚੜ੍ਹਾਉਂਦੇ ਹਾਂ। ਕਿੱਥੇ ਜਾਣਾ, ਅਸੀਂ ਵੀ ਨਹੀਂ ਕਦੇ ਗਏ ਹੁੰਦੇ ਉੱਥੇ, ਚੜ੍ਹਾ ਕੇ ਫਿਰ ਅਸੀਂ ਕਿਸੇ ਦੇ ਹਵਾਲੇ ਵੀ ਨਹੀਂ ਕਰਦੇ। ਕਈ ਵਾਰੀ ਕਰਦੇ ਹਾਂ ਤਾਂ ਉਹ ਜਾਂਦੇ ਹੀ ਲੜ ਪੈਂਦੇ ਆ ਉਹਨਾਂ ਦੇ ਨਾਲ, ਹੈ ਨਾ, ਲੜ ਕੇ ਆਜ਼ਾਦ ਹੋ ਜਾਂਦੇ ਆ। ਉਹਨਾਂ ਦੀਆਂ ਆਪਣੀਆਂ ਸਧਰਾਂ ਹੁੰਦੀਆਂ ਨੇ ਜੋ ਫਿਲਮਾਂ 'ਚ ਨਹੀਂ, ਗਾਣਿਆਂ 'ਚ ਦੇਖੀਆਂ ਹੁੰਦੀਆਂ ਨੇ, ਅਤੇ ਉੱਥੇ ਕੀ ਹੁੰਦਾ ਆ, ਉਹ ਫਿਰ ਮਿਸਯੂਜ਼ ਹੁੰਦੇ ਨੇ। ਨਾਲ ਦੇ ਕੁੜੀਆਂ ਨੂੰ ਮਿਸਯੂਜ਼ ਕਰਦੀਆਂ ਜਾਂ ਮੁੰਡੇ ਕੁੜੀਆਂ ਨੂੰ ਮਿਸਯੂਜ਼ ਕਰਦੇ, ਮੁੰਡੇ ਮੁੰਡਿਆਂ ਨੂੰ ਕਰਦੇ ਨੇ, ਜਿਹੜੇ ਪਹਿਲਾਂ ਉਹਨਾਂ ਤੋਂ ਗਏ ਹੁੰਦੇ ਆ ਉਹ ਉਹਨਾਂ ਨੂੰ ਗਲਤ ਪਾਸੇ ਲਾ ਦਿੰਦੇ ਨੇ। ਬਹੁਤ ਘੱਟ ਹੁੰਦੇ ਨੇ ਜਿਹੜੇ ਸਹੀ ਗਾਈਡ ਕਰਦੇ ਨੇ। ਮੈਂ ਜਾਣਦਾ ਜਿਨ੍ਹਾਂ ਨੇ ਸਹੀ ਗਾਈਡ ਕੀਤਾ ਆ। ਔਰ ਜ਼ਿਆਦਾਤਰ ਵਿਦੇਸ਼ਾਂ ਦੇ ਵਿੱਚ ਜਿਹੜੇ 2 ਨੰਬਰ ਦਾ ਕੰਮ ਮੁੰਡੇ ਕਰਦੇ, ਖਾਸ ਕਰਕੇ ਡਰੱਗਾਂ ਡਰੁੱਗਾਂ ਦਾ ਕੰਮ ਕਰਦੇ ਨੇ, ਉਹ ਮਿਸ ਗਾਈਡ ਕਰਦੇ ਨੇ ਪੁਰਾਣੇ ਬੰਦੇ, ਪੁਰਾਣੇ ਗਏ ਹੋ ਜਿਹੜੇ। ਮੈਂ ਇਹ ਨਹੀਂ ਕਹਿੰਦਾ ਵੀ ਪੁਰਾਣੇ ਬਹੁਤ, ਮਤਲਬ ਜਿਹੜੇ 60-70 ਸਾਲ ਪਹਿਲਾਂ ਗਏ ਹੋ ਆ, ਜਿਹੜੇ 2-3 ਸਾਲ ਪਹਿਲਾਂ ਹੀ ਗਏ ਹੁੰਦੇ ਹਜੇ, ਉਹ ਇੱਕ ਚੇਨ ਬਣਦੀ। ਜਿੱਦਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਚੇਨ ਬਣਦੀ ਹੈ ਨਾ, ਪਿੰਡ 'ਚ ਇੱਕ ਹੁੰਦਾ ਆ, ਉਹ ਫਿਰ ਆਪ ਵੀ ਖਾਂਦਾ ਅਤੇ ਹੋਰਨਾਂ ਨੂੰ ਫਿਰ ਲਾ ਕੇ ਤਾਂ ਆਪਣਾ ਕਮਿਸ਼ਨ ਕਮਾਉਂਦਾ। ਸੋ ਇਹ ਚੇਨ ਬਣੀ ਹੋਈ ਆ ਇੱਕ ਦੂਜੇ ਨੂੰ ਮਿਸ ਗਾਈਡ ਕਰਨ ਦੀ। ਇੱਦਾਂ ਹੀ ਕੁੜੀਆਂ ਮਿਸ ਗਾਈਡ ਕਰਦੀਆਂ ਇੱਕ ਦੂਜੇ ਨੂੰ। ਸੋ ਇਸ ਕਰਕੇ ਇਹ ਸਰਕਲ ਤੋਂ ਕਿੱਦਾਂ ਟੁੱਟਿਆ ਜਾਵੇ, ਕਿੱਦਾਂ ਛੁੱਟਿਆ ਜਾਵੇ, ਇਹ 'ਤੇ ਚਿੰਤਨ ਕਰਨਾ ਬਣਦਾ। ਇਹ ਜਿਹੜੇ ਕੇਸ ਹੁਣ ਮੀਡੀਆ ਦੇ ਵਿੱਚ ਇੱਕ ਕੇਸ ਨੂੰ ਹੀ ਰਗੜਿਆ ਲਾਈ ਜਾ ਰਹੇ ਆ, ਇਹ ਸਾਡੇ ਵਾਸਤੇ ਤਾਂ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ। ਪਰ ਇਹ ਸਾਈਕਲ ਟੁੱਟਿਆ, ਤੋੜਨਾ ਆ, ਕਿੱਦਾਂ ਤੋੜਿਆ ਕਿੱਦਾਂ ਜਾਵੇ। ਇਸ ਕਰਕੇ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ, ਆਪਾਂ ਗੱਲ ਕਰਾਂਗੇ ਅਮਰੀਕ ਭਾਅ ਜੀ ਨੂੰ ਆ ਲੈਂਦੇ, ਜਿਹੜੇ ਇੰਸਟੀਟਿਊਸ਼ਨਸ ਨੇ ਉਹ ਬਣੀਆਂ ਹੋਈਆਂ ਨੇ, ਕੀ ਉਹ ਕੀ ਕਰ ਰਹੀਆਂ ਨੇ, ਕੀ ਕਿੱਥੇ ਖੜ ਰਹੀਆਂ ਨੇ, ਕੀ ਕਰ ਰਹੀਆਂ ਨੇ, ਜਾਂ ਉਹਨਾਂ ਦੀ ਕੋਈ ਕਿੰਨੀ ਕੁ ਮੰਨ ਰਿਹਾ ਆ। ਇਹ ਸਾਰੇ 'ਤੇ ਅੱਜ ਆਪਾਂ ਵਿਚਾਰ ਕਰਨੀ ਆ। ਚਾਲ ਸਾਹਿਬ ਵੀ ਆਉਂਦੇ ਹੋਣਗੇ, ਉਹਨਾਂ ਤੋਂ ਖਬਰਾਂ ਵੀ ਸੁਣਨੀਆਂ ਨੇ, ਅਤੇ ਤੁਹਾਨੂੰ ਫਿਰ ਇੱਕ ਗੀਤ ਨਾ ਸੁਣਾ ਦਈਏ। ਗੀਤ ਜਿਹੜਾ ਸ਼ੁਰੂ ਹੀ ਹੋਇਆ ਸੀਗਾ ਉਹੀ ਦੁਆਰਾ ਸੁਣਾਉਂਦੇ ਹਾਂ। ਹੈਪੀਨੈਸ, ਖੁਸ਼ੀ ਦੇ ਲਈ ਬੰਦਾ ਬਹੁਤ ਕੁਛ ਕਰਦਾ ਹੈ, ਕਰਨਾ ਚਾਹੀਦਾ ਵੀ ਆ, ਐਫਰਟ ਕਰਨੇ ਚਾਹੀਦੇ ਆ। ਤਰਸੇਮ ਜੱਸੜ ਦਾ ਗੀਤ ਹੈਪੀਨੈਸ।
ਹੱਸਕੇ ਕੱਟ ਲੈ ਚਾਰ ਦੇ ਹਾੜਿਆ, ਰੋਂਦੇ ਆਏ ਰੋਂਦੇ ਜਾਣਾ, ਹੱਸਕੇ ਕੱਟ ਲੈ ਚਾਰ ਦੇ ਹਾੜਿਆ, ਜਿਉਂ ਲਾਏ ਜੋ ਘੜੀਆਂ ਮਿਲੀਆਂ, ਜਿਉਂ ਲਾਏ ਜੋ ਘੜੀਆਂ ਮਿਲੀਆਂ, ਸਦਾ ਨੀ ਰਹਿਣੇ ਸੱਜਣ ਪਿਆਰੇ। ਉਹ ਰੋਂਦੇ ਆਏ ਰੋਂਦੇ ਜਾਣਾ, ਹੱਸਕੇ ਕੱਟ ਲੈ ਚਾਰ ਦੇ ਹਾੜਿਆ, ਰੋਂਦੇ ਆਏ ਰੋਂਦੇ ਜਾਣਾ, ਹੱਸਕੇ ਕੱਟ ਲੈ।
ਸਭ ਲੱਭ ਜਾਂਦੇ ਤੂੰ ਦੇਖਣ ਵਾਲੀ ਅੱਖ ਤਾਂ ਰੱਖੀ, ਯਾਰ ਵੀ ਮੰਨ ਜੂ ਪਿਆਰ ਵੀ ਮੰਨ ਜੂ, ਤੂੰ ਸੱਚੇ ਦਿਲ ਤੋਂ ਪੱਖ ਤਾਂ ਰੱਖੀ, ਜ਼ਿੱਦ ਵੀ ਚੱਲਦੀ ਆਪਣਿਆਂ ਕੋਲੇ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ।
ਜੀ, ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਤੇ ਬੜਾ ਵਧੀਆ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਹਾਸੇ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਕਿਉਂਕਿ ਰੋਂਦੇ ਆਇਆ ਰੋਂਦੇ ਜਾਣਾ, ਅਖੀਰ ਦੇ ਵਿੱਚ ਹੋਰਨਾਂ ਨੇ ਵੀ ਰੋਣਾ, ਆਪ ਵੀ ਬੰਦਾ ਰੋਂਦਾ ਕਿ ਮੈਂ ਕਿੱਥੇ ਚੱਲਿਆ, ਇਹ ਦੁਨੀਆ ਰੰਗਲੀ ਸੀ, ਜਾਣ ਨੂੰ ਦਿਲ ਨਹੀਂ ਕਰਦਾ। ਪਿਆਰਿਓ, ਇਸ ਵੇਲੇ ਹਵਾ ਬਹੁਤ ਚੱਲ ਰਹੀ ਹੈ ਕੌਫ ਸਰਵਰ ਦੇ ਵਿੱਚ, ਹਨੇਰੀ ਚੱਲ ਰਹੀ ਹੈ ਤਕਰੀਬਨ ਸਾਰੇ ਈਸਟ ਕੋਸਟ ਦੇ ਉੱਤੇ, ਪਰ ਆਪਾਂ ਜਾਣਕਾਰੀ ਲੈ ਲੈਂਦੇ ਹਾਂ। ਕੇਨਸ 29 ਡਿਗਰੀ ਤਾਪਮਾਨ ਅੱਜ ਰਹੇਗਾ, ਵੱਧ ਤੋਂ ਵੱਧ ਬ੍ਰਿਸਬਨ ਦੇ ਵਿੱਚ 21 ਡਿਗਰੀ ਠੰਡਾ, ਪਰ ਹਵਾ ਕੌਫ ਸਾਰਬਰ ਦੇ ਵਿੱਚ ਵੀ ਰਾਤੀ ਕਾਫੀ ਹਨੇਰੀ ਚੱਲੀ, ਹੁਣ ਵੀ ਚੱਲ ਰਹੀ ਆ। 20 ਡਿਗਰੀ ਤਾਪਮਾਨ ਸਿਡਨੀ ਦੇ ਵਿੱਚ ਵੀ, ਇਸੇ ਤਰ੍ਹਾਂ 15, ਅਤੇ ਕੈਨਬਰਾ ਦੇ ਵਿੱਚ ਮੀਂਹ 8 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਮੈਲਬਨ ਦੇ ਵਿੱਚ ਵੀ ਠੰਡਾ ਅਤੇ ਸ਼ਾਵਰ ਦੱਸੇ ਜਾ ਰਹੇ ਨੇ, 7 ਤੋਂ 13। ਇਸੇ ਹੀ ਤਰ੍ਹਾਂ ਹਵਾ ਦੇ ਨਾਲ ਐਡਲੇਟ ਮੀਂਹ 7 ਤੋਂ 14, ਪਰਥ ਵਿੱਚ ਹਲਕੇ ਸ਼ਾਵਰ 18 ਡਿਗਰੀ, ਡਾਰਵਿਨ ਦੇ ਵਿੱਚ ਦਿਨ ਸਾਫ ਅਤੇ ਸੁੱਕਾ 32 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ 3 ਤੋਂ ਲੈ ਕੇ 20 ਡਿਗਰੀ ਤਾਪਮਾਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 30 ਡਿਗਰੀ ਤਾਪਮਾਨ ਇਸ ਵੇਲੇ ਹੈ, ਔਰ ਦਿਨਾਂ ਨੂੰ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਗਵੀਰ ਸੇਖੋਂ ਜੀ ਸਾਡੇ ਨਾਲ ਜੁੜ ਚੁੱਕੇ ਨੇ, ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ ਜੀ, ਕਹਿੰਦੇ ਗੁੱਡ ਮੋਰਨਿੰਗ। ਸੁਖਵਿੰਦਰ ਸੌਂਦ ਬਾਈ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੁਲਵੀਰ ਸਿੰਘ ਸੰਧੂ ਸਾਡੇ ਕੈਨੇਡਾ ਵਾਲੇ ਵੀ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਸੁਖਦੀਪ ਸਿੰਘ ਵੀ ਸ਼ਾਮਿਲ ਹੋਏ ਸਨ ਪ੍ਰੋਗਰਾਮ 'ਚ, ਨਰਿੰਦਰ ਰਾਠੌਰ, ਹਾਂਜੀ ਤੁਹਾਡਾ ਮਸਲਾ ਥੋੜ੍ਹੀ ਦੇਰ ਬਾਅਦ ਆਪਾਂ ਕਰਦੇ ਹਾਂ, ਸਤਿ ਸ਼੍ਰੀ ਅਕਾਲ, ਅਤੇ ਗੁਰਮੀਤ ਸਿੰਘ ਬਧਨੀ ਕਲਾਂ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਹਾਂਗਕਾਂਗ ਵਾਲਿਓ, ਠੀਕ ਠਾਕ ਹੋ? ਅਤੇ ਇੱਧਰ ਮੇਰੇ ਨਾਲ ਸਾਡੇ ਜੀ ਐੱਸ ਚਾਲ ਜੀ ਵੀ ਸਿਡਨੀ ਤੋਂ ਸ਼ਾਮਿਲ ਹੋ ਗਏ ਨੇ। ਚਾਲ ਸਾਹਿਬ ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ, ਸਵਾਗਤ ਹੈ ਜੀ ਤੁਹਾਡਾ।
ਠੀਕ ਠਾਕ ਹੈ ਜੀ।
ਅੱਛਾ ਅੱਛਾ, ਚਲੋ, ਅਤੇ ਸਿਡਨੀ ਦੇ ਵਿੱਚ ਲੋਕਡਾਊਨ ਲੱਗਾ ਹੋਇਆ ਅਤੇ ਕਿਸ ਤਰ੍ਹਾਂ ਚੱਲ ਰਿਹਾ?
ਹਾਂਜੀ, ਸਿਡਨੀ ਦੇ ਵਿੱਚ ਲੋਕਡਾਊਨ ਲੱਗਾ ਹੋਇਆ ਜੀ, ਜਿਹੜਾ 20 ਜੁਲਾਈ ਤੱਕ ਵਧਾਇਆ ਗਿਆ ਵਾ
ਜੀ,
ਤੇ ਰਲਿਆ ਮਿਲਿਆ ਹੰਗਾਰਾ ਹੈਗਾ ਵਾ ਜੀ।
ਅੱਛਾ,
ਕਿਤੇ ਲੋਕ ਬਹੁਤ ਲੋਕਡਾਊਨ ਦੀ ਪਾਲਣਾ ਕਰ ਰਹੇ ਆ, ਤੇ ਕਿਤੇ ਫਿਰ ਉਹਦੇ ਵਿੱਚੋਂ ਕੁਝ ਲੋਕ ਨਹੀਂ ਵੀ ਮੰਨ ਰਹੇ।
ਹਾਂ, ਤੇ ਕੇਸ ਵੀ ਹੁਣ ਮੇਰੇ ਖਿਆਲ ਵੱਧ ਰਹੇ ਨੇ, ਕੱਲ ਵੀ ਕਾਫੀ ਸੀ, 90 ਦੇ ਕਰੀਬ ਕੇਸ ਸੀਗੇ।
ਹਾਂਜੀ, ਕੱਲ ਦੀ ਜਿਹੜੇ ਹੈਗੇ ਜੀ ਲਾਸਟ ਅਪਡੇਟ, ਉਹਦੇ 98 ਕੇਸ ਸੀਗੇ ਜੀ, 97 ਇਥੋਂ ਜਿੱਦਾਂ ਲੋਕਲੀ ਸੀ ਤੇ 1 ਓਵਰਸੀਜ਼ ਤੋਂ ਆਇਆ ਹੋਇਆ ਸੀ,
ਹਾਂਜੀ,
ਤੇ 75 ਜਿੱਦਾਂ ਹੋਸਪਿਟਲ ਦੇ ਵਿੱਚ ਐਡਮਿਟ ਹੈਗੇ ਆ ਜੀ, ਤੇ 18 ICU ਚ ਆ।
ਠੀਕ ਠੀਕ, ਚਲੋ। ਤੇ ਉਧਰ ਵਿਕਟੋਰੀਆ ਦੇ ਵਿੱਚ ਵੀ ਦੁਬਾਰਾ ਫੇਰ ਮਾਸਕ ਕੱਢ ਲਏ,
ਵਿਕਟੋਰੀਆ ਦੇ ਵਿੱਚ ਵੀ 6 ਕੇਸ ਕੱਲ ਆਏ ਆ, ਤੇ ਅੱਜ ਹੁਣ ਜਿੱਦਾਂ ਅਫੀਸ਼ਲੀ ਤੇ ਜੇ ਡਿਕਲੇਅਰ ਨਹੀਂ ਆ, ਤੇ ਉਹ ਵੀ ਜਿੱਦਾਂ ਐਕਸਪੋਜ਼ਰ ਸਾਈਟ ਵਧੀਆਂ ਤੋਂ ਕਹਿੰਦੇ ਵੀ 30 ਦੇ ਕਰੀਬ ਕੇਸ ਅੱਜ ਵੀ ਹੋਣਗੇ।
ਅੱਛਾ, ਤੇ ਉਹ ਡੈਨ ਐਂਡਰੂ ਸਿੱਧਾ ਹੀ ਕਹੀ ਜਾ ਰਿਹਾ, ਨਿਊ ਸਾਊਥ ਵੇਲਸ ਦੇ ਇਲਜ਼ਾਮ ਲਾਏ ਜਾ ਰਿਹਾ, ਪਰ ਉਹਨੂੰ ਸ਼ਾਇਦ ਆਪਣਾ ਭੁੱਲ ਗਿਆ ਕਿ ਇੰਨੀ ਕੁ ਵਾਰੀ ਜਿੰਨੀ ਉਹਨੇ ਲੋਕਡਾਊਨ ਲਾਏ ਨੇ 8-9, ਉਹਨਾਂ ਦੇ ਵਿੱਚ ਉੱਥੋਂ ਵੀ ਤਾਂ ਇੱਧਰ ਆਉਂਦੇ ਰਹੇ ਨੇ ਕੇਸ, ਇਹ ਕੀ ਮਾਜਰਾ ਹੈ?
ਹਾਂਜੀ ਬਿਲਕੁਲ, ਇਹ ਹੁਣ ਜੀ ਬਲੇਮ ਗੇਮ ਖੇਡੀ ਜਾ ਰਹੀ ਹੈ ਕਿ ਵੀ ਇਹ ਇੱਧਰੋਂ ਨਿਊ ਸਾਊਥ ਵੱਲੋਂ ਉੱਧਰ ਚਲੇ ਗਿਆ। ਇਹ ਕਹਿੰਦੇ ਜਾਣ ਬੁੱਝ ਕੇ ਤੇ ਘੱਲਿਆ ਨੀ, ਪਹਿਲਾਂ ਵਿਕਟੋਰੀਆ ਵੱਲੋਂ ਵੀ ਇੱਧਰ ਆ ਗਏ ਸੀਗੇ, ਉਦੋਂ ਵੀ ਇਹਨਾਂ ਨੇ ਸਗੋਂ ਨਿਊ ਸਾਊਥ ਵੇਲ ਨੇ ਸਭ ਤੋਂ ਜ਼ਿਆਦਾ ਬਾਰਡਰ ਖੋਲ੍ਹ ਕੇ ਰੱਖੀਆਂ ਸਾਰੇ ਸਟੇਟਸ ਲਈ,
ਹਾਂਜੀ,
ਤੇ ਬਾਰਡਰ ਬੰਦ ਬੰਦ ਕਰਨ ਵਾਲੀ ਗੇਮ ਇਹਨਾਂ ਨੇ ਨਹੀਂ ਖੇਡੀ, ਤੇ ਇਹ ਹੁਣ ਇਲਜ਼ਾਮਬਾਜ਼ੀ ਇੱਕ ਦੂਜੇ ਤੇ ਚੱਲ ਰਹੀ ਹੈ ਜੀ।
ਉਧਰ ਬ੍ਰਿਸਬਨ ਵਾਲੀ ਬੀਬੀ ਉਹ ਪਹੁੰਚ ਗਈ ਹੈ ਟੋਕੀਓ, ਤੇ ਮਗਰੋਂ ਕਹਿੰਦੇ ਹੁਣ ਇਹਨੂੰ ਆਣ ਨਾ ਦਿਓ, ਇਹਨੂੰ ਜਿੱਦਾਂ ਬਾਕੀਆਂ ਨੂੰ ਲੋਕਡਾਊਨ ਕੀਤਾ ਇਹਨੂੰ ਉਤਰ ਨਾ ਦਿਓ ਹੁਣ, ਕਿਉਂਕਿ ਕੁਈਨਜ਼ਲੈਂਡ ਦੇ ਸਿਟੀਜ਼ਨ ਵੀ ਬਾਹਰ ਫਸੇ ਹੋਏ ਨੇ, ਉਹ ਕਹਿੰਦੇ ਮੈਂ ਆਉਣ ਨਹੀਂ ਦੇਣਾ, ਹੁਣ ਇਹਦਾ ਜਹਾਜ਼ ਕਿੱਦਾਂ ਉਤਰੂਗਾ ਦੁਬਾਰਾ? ਤੇ ਇਸ ਕਰਕੇ ਉਹਨੂੰ ਫੁਕਰੀ ਤੇ ਹਿਪੋਕ੍ਰੇਟਿਕ ਦਾ ਜਿਹੜਾ ਖਿਤਾਬ ਹੈ ਉਹ ਦਿੱਤਾ ਜਾ ਰਿਹਾ ਕੁਈਨਜ਼ਲੈਂਡ ਵੱਲੋਂ ਆਪਣੇ ਪ੍ਰੀਮੀਅਰ ਨੂੰ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਹਾਂਜੀ ਬਿਲਕੁਲ ਜੀ, ਉਹ 1,20,000 ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਸੀ ਵੀ ਇਹਨੂੰ ਜਿਹੜੀ ਐਗਜ਼ੈਂਪਸ਼ਨ ਜਾਂ ਜਿਹੜੀ ਤੁਸੀਂ ਛੋਟ ਦੇ ਕੇ ਉੱਥੇ ਜਾਣ ਦੇਣ ਦੇ, ਜੋ ਉਹਦਾ ਐਕਸਕਿਊਜ਼ ਇਹੀ ਸੀ ਕਿ 2032 ਦੀਆਂ ਜਿਹੜੀਆਂ ਓਲੰਪਿਕ ਗੇਮਸ ਆ ਉਹਦੇ ਲਈ ਅਸੀਂ ਜਾ ਰਹੇ ਹਾਂ, ਉੱਥੇ ਵੀ ਸਾਨੂੰ ਉਹ ਮਿਲ ਜਾਣ, ਪਰ ਲੋਕਾਂ ਨੇ ਕਿਹਾ ਵੀ ਜਦੋਂ ਆਪਣੇ ਸਿਟੀਜ਼ਨ ਬਾਹਰ ਫਸੇ ਹੋਏ ਆ ਤੇ ਸਭ ਤੋਂ ਜ਼ਿਆਦਾ ਵਿਰੋਧ ਇਹ ਵੀ ਕਰਦੀ ਆ ਕਿ ਉਹਨਾਂ ਨੂੰ ਆਉਣ ਨਹੀਂ ਦੇਣਾ, ਜਦ ਆਉਂਦੇ ਆ ਤੇ ਵਾਇਆ ਨਿਊ ਸਾਊਥ ਵੇਲਸ ਆਉਂਦੇ ਆ, ਤੇ ਨਿਊ ਸਾਊਥ ਵੇਲ ਦੀ ਵੀ ਜਿੰਨੀ ਕਪੈਸਿਟੀ ਆ ਉਨੀ ਉਹ ਆਪਣੀ ਕਪੈਸਿਟੀ ਦੇ ਮੁਤਾਬਕ ਹੀ ਮੰਗਾ ਰਹੇ ਆ, ਨਾਲੇ ਜਦੋਂ ਇਹ ਵਾਪਸ ਆਊਗੀ ਤੇ ਇਹ ਵੀ ਕਿਸੇ ਦੀ ਜਗ੍ਹਾ ਲਊਗੀ, ਹੋਟਲ ਕੁਆਰੰਟੀਨ ਕਰੂਗੀ, ਤੇ ਪਰ ਉਹੀ ਜੀ ਪੋਲੀਟਿਕਸ ਚੱਲ ਰਹੀ ਆ।
ਵੈਸੇ ਤਾਂ ਇਹਨੂੰ ਆਣੇ ਨਹੀਂ ਦੇਣਾ ਚਾਹੀਦਾ, ਜਿੱਦਾਂ ਬਾਕੀ ਸਾਰੇ ਲੋਕਡਾਊਨ ਬਾਹਰ ਬੈਠੇ ਨੇ, ਵੀ ਉੱਥੇ ਬੈਠੋ ਤੇ ਇਹਨੂੰ ਸੈਂਟਰ ਲਿੰਕ ਜਾਵੇ ਫਿਰ ਉੱਥੇ, ਵੀ ਤੂੰ ਸੈਂਟਰ ਲਿੰਕ ਵੀ ਵੈਸੇ ਜਾਂਦੀ ਨਹੀਂ ਹੈਗੀ ਪਰ ਥੋੜ੍ਹੀ ਬਹੁਤੀ ਦੇ ਦੇਣੀ ਚਾਹੀਦੀ ਆ, ਜੇ ਆਵੇ ਵੀ ਤਾਂ ਇਹਨੂੰ ਸਿਡਨੀ ਉਤਾਰ ਕੇ ਵੀ ਸਿਡਨੀ ਤੋਂ ਨਾ ਜਾਣ ਦੇਵੇ, ਤੇ ਜਿਹੜਾ 30-40 million dollar ਬਿੱਲ ਰਹਿੰਦਾ ਆ ਨਿਊ ਸਾਊਥ ਵੇਲਸ ਦਾ, ਇਹਦੇ ਵਾਲੇ ਕਹਿੰਦੇ ਸੀ ਮੈਂ ਦੇਣਾ ਨਹੀਂ ਨਾ, ਤੇ ਉਹ ਜਦ ਤੱਕ ਉਹ ਨਹੀਂ ਦਿੰਦੀ ਤਾਂ ਨਿਊ ਸਾਊਥ ਵੇਲਸ ਵਾਲਿਆਂ ਨੂੰ ਭੇਜਣੀ ਨਹੀਂ ਚਾਹੀਦੀ ਮੁੜ ਕੇ, ਮਤਲਬ ਹਿਪੋਕ੍ਰੇਟਸੀ ਜਿਹੜੀ ਹੁੰਦੀ ਨਾ, ਮਤਲਬ ਸਿਰੇ ਦੀ ਮਤਲਬ ਕਰੀ ਜਾ ਰਹੇ ਆ, ਮਤਲਬ ਪੋਲੀਟੀਸ਼ੀਅਨ ਕਰ ਕੀ ਰਹੇ ਆ, ਮਤਲਬ ਇਹਨਾਂ ਤੇ ਹਾਸਾ ਆਉਂਦਾ, ਆਪਾਂ ਇੰਡੀਆ ਵਾਲਿਆਂ ਨੂੰ ਰੋਂਦੇ ਹਾਂ ਤੇ ਇੱਥੇ ਵੀ ਉਹਦੇ ਨਾਲ ਵੀ ਮਾੜਾ ਹਾਲ ਹੋਇਆ ਪਿਆ।
ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਆਪਾਂ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦਾ ਵੀ ਦੱਸ ਦਿੰਦੇ ਹਾਂ ਜੀ, ਕੱਲ ਜਿਹੜੀਆਂ ਲੱਗੀਆਂ 22,568 ਜਿੱਦਾਂ ਵੈਕਸੀਨੇਸ਼ਨ ਹੋਰ ਟੀਕੇ ਲੱਗੇ ਆ, ਤੇ ਹੁਣ ਤੱਕ 2 million ਤੋਂ ਉੱਪਰ ਲੋਕਾਂ ਨੂੰ ਜਿੱਦਾਂ ਲੱਗ ਚੁੱਕੇ ਆ ਜੀ ਕੱਲ
ਜੀ। ਠੀਕ ਹੈ,
ਤੇ 22 February 2021 ਤੋਂ ਇਹ ਸ਼ੁਰੂ ਹੋਇਆ ਸੀਗਾ।
ਓਕੇ, ਸੋ ਕਾਫੀ
ਜੀ
ਚੱਲ ਰਿਹਾ ਕੰਮ ਤਾਂ ਵੈਸੇ, ਪਰ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਡਾਊਨ ਹੈ ਦੋਨਾਂ ਪਾਸਿਆਂ ਦੀ ਪੋਲਿਟਿਕਸ ਦੇ ਵਿੱਚ।
ਹਾਂਜੀ
ਅਤੇ ਚਾਹਲ ਸਾਹਿਬ, ਇੱਧਰ ਹਰੀਸ਼ ਅਰੋੜਾ ਹੋਣਾ ਨੇ ਵੀ ਲਿਵਰਪੂਲ ਦੀ ਤਸਵੀਰ ਭੇਜ ਦਿੱਤੀ ਆ
ਅੱਛਾ ਜੀ
ਜਿੱਦਾਂ ਇੱਦਾਂ ਫੁੱਲ ਲੋਕਡਾਊਨ, ਜਿੱਦਾਂ ਕਰਫਿਊ ਲੱਗਾ ਹੁੰਦਾ ਨਾ, ਅਤੇ
ਜੀ ਹਾਂਜੀ
ਇਸ ਤਰ੍ਹਾਂ ਦੀ ਦਾ ਮਾਹੌਲ ਬਣਿਆ ਹੋਇਆ। ਮੈਂ ਸ਼ੇਅਰ ਕਰ ਰਿਹਾ ਇਹ, ਦੇਖ ਲਿਓ ਤੁਸੀਂ, ਲਿਵਰਪੂਲ ਸਿਡਨੀ ਦਾ ਹੈ ਜੀ। ਅਤੇ
ਬਿਲਕੁਲ ਜੀ।
ਹਾਂਜੀ ਅੱਗੇ ਚੱਲੀਏ ਜੀ।
ਇਸ ਤੋਂ ਇਲਾਵਾ ਜੀ ਜਰਮਨੀ ਤੇ ਬੈਲਜੀਅਮ ਦੇ ਵਿੱਚ ਜਿੱਦਾਂ ਬਹੁਤ ਜ਼ਿਆਦਾ ਫਲੱਡ ਆਏ ਹੋਏ ਆ ਤੇ
ਹਾਂ
100 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਤੇ ਅਜੇ ਵੀ 1300 ਤੋਂ ਜ਼ਿਆਦਾ ਲੋਕ ਅਨਅਕਾਊਂਟਡ ਆ ਵੈਸਟਰਨ ਜਰਮਨੀ ਦੇ ਵਿੱਚ।
ਉੱਦਾਂ ਚਾਹਲ ਸਾਹਿਬ, ਮੈਂ ਦੁਬਾਰਾ ਇੱਥੇ ਰਿਮਾਇੰਡ ਕਰਨਾ ਚਾਹੁੰਦਾ ਕਿ ਜਦੋਂ ਕਿਤੇ ਪੰਜਾਬ ਦੇ ਵਿੱਚ ਇੰਡੀਆ 'ਚ ਹੜ੍ਹ ਆਉਂਦੇ ਆ ਤਾਂ ਝੱਟ ਮੋਦੀ ਨੂੰ, ਬਾਦਲ ਨੂੰ, ਕੈਪਟਨ ਨੂੰ ਗਾਲਾਂ ਕੱਢਣ ਲੱਗ ਪੈਂਦੇ ਹਾਂ ਅਸੀਂ। ਅਤੇ ਆਹ ਤਸਵੀਰਾਂ ਤੁਸੀਂ ਦੇਖੀਆਂ, ਇਹ ਵੀਡੀਓ ਤੁਸੀਂ ਦੇਖੇ ਹੋਣੇ ਕਿ ਕਿਸ ਤਰ੍ਹਾਂ ਸ਼ਹਿਰਾਂ ਦੇ ਸ਼ਹਿਰ ਹੜ੍ਹ ਰਹੇ ਨੇ, ਅਤੇ ਇੱਥੇ ਕੋਈ ਵੀ
ਬਿਲਕੁਲ ਬਿਲਕੁਲ
ਪੋਲੀਟੀਸ਼ੀਅਨ ਨੂੰ ਕੋਈ ਬਲੇਮ ਨਹੀਂ ਕਰ ਰਿਹਾ, ਕਿਉਂਕਿ ਇਹ ਤਾਂ ਕੁਦਰਤੀ ਆਫਤ ਹੈ, ਕਿਤੇ ਵੀ ਆ ਸਕਦੀ ਆ। ਅਤੇ
ਹਾਂਜੀ
ਇਸ ਕਰਕੇ ਮਤਲਬ ਫਲੈਸ਼ ਫਲੱਡਿੰਗ ਆਸਟ੍ਰੇਲੀਆ 'ਚ ਵੀ ਹੁੰਦੀ ਆ, ਹਰੇਕ ਥਾਂ ਹੁੰਦੀ ਆ, ਪਾਣੀ ਖੜ੍ਹ ਜਾਂਦਾ ਆ, ਤਾਂ ਉਸ ਨੂੰ ਮਤਲਬ ਉਸ ਹਿਸਾਬ ਨਾਲ ਲੈਣਾ ਚਾਹੀਦਾ, ਨਾ ਕਿ ਇੱਕ ਦੂਜੇ ਨੂੰ ਗਾਲਮ ਗਾਲੀ ਹੋਣਾ ਸਾਡਾ ਮਤਲਬ ਕੰਮ ਹੀ ਹੋ ਗਿਆ, ਅੱਧੇ ਉੱਧਰ ਹੋ ਜਾਂਦੇ ਨੇ, ਅੱਧੇ ਉੱਧਰ ਹੋ ਜਾਂਦੇ ਨੇ। ਅਤੇ ਖੈਰ ਪਰਮਾਤਮਾ ਭਲੀ ਕਰੇ, ਕਿਉਂਕਿ ਤੇਜ਼ ਹਵਾਵਾਂ ਹੁਣ ਵੀ ਬਹੁਤ ਚੱਲ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ, ਕਾਫੀ ਜਗ੍ਹਾ ਨੁਕਸਾਨ ਵੀ ਹੋਇਆ ਹੋਣਾ ਹੈ। ਹਾਂਜੀ ਇਸ ਤੋਂ ਬਾਅਦ ਜੀ,
ਹਾਂਜੀ ਸਿਡਨੀ ਦੇ ਵਿੱਚ ਵੀ ਏਦਾਂ ਦੀ ਵੈਦਰ ਆ ਜੀ, ਹਵਾ ਕਾਫੀ ਤੇਜ਼, ਕੱਲ ਸ਼ਾਮੀ ਵੀ ਕਾਫੀ ਤੇਜ਼ ਚੱਲ ਰਹੀ ਸੀ ਤੇ ਹੁਣ ਵੀ ਜਿੱਦਾਂ ਵੈਦਰ ਏਦਾਂ ਦਾ ਹੀ ਆ ਕਿ ਕਦੀ ਧੁੱਪ ਨਿਕਲ ਆਉਂਦੀ ਹੈ, ਬੱਦਲਵਾਈ ਵਾਲਾ ਵੈਦਰ ਆ। ਤੇ ਇਸ ਤੋਂ ਇਲਾਵਾ ਤੇ ਜਿੱਦਾਂ ਪੰਜਾਬ ਕਾਂਗਰਸ ਦੇ ਜਿੱਦਾਂ ਇਹ ਨਿਊਜ਼ ਆ ਰਹੀ ਹੈ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਤੇ ਰਸਮੀ ਐਲਾਨ ਹੋ ਸਕਦਾ ਕਿਸੇ ਵੇਲੇ ਵੀ।
ਅੱਛਾ,
ਹਾਂਜੀ
ਕਾਂਗਰਸ ਦਾ?
ਕਾਂਗਰਸ ਦਾ
ਅੱਛਾ, ਮੈਂ ਕਰੇ ਕਿਸੇ ਹੋਰ ਪਾਰਟੀ
ਆਮ ਆਦਮੀ ਪਾਰਟੀ ਦੇ ਨਾਲ ਚੱਲ ਤੇ ਰਹੀ ਸੀ ਗੱਲ, ਪਰ ਇਧਰੋਂ ਹੀ ਲੱਗਦਾ ਜੀ ਉਹਨਾਂ ਨੂੰ ਮਤਲਬ ਆਫਰ ਹੋ ਗਿਆ ਤੇ ਉਹ ਫਿਰ ਇੱਥੇ ਹੀ ਟਿਕੇ ਰਹਿਣਗੇ ਹੁਣ।
ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ, ਇਹ ਫਿਰ ਜੇ ਪ੍ਰਧਾਨ ਬਣ ਕੇ, ਉਹ ਪਹਿਲੇ ਪ੍ਰਧਾਨਾਂ ਨੇ ਕੀ ਕਰ ਲਿਆ ਅੱਜ ਤੱਕ, ਜਿਹੜੇ ਹੁਣ ਇਹ ਕਰ ਲਓਗੇ? ਪਹਿਲਾਂ ਵੀ ਤਾਂ ਹੈਗੇ ਹੀ ਆ ਪ੍ਰਧਾਨ।
ਹਾਂਜੀ ਪਹਿਲਾਂ ਸੁਨੀਲ ਜਾਖੜ ਨੂੰ ਲਾ ਕੇ ਜੀ ਇਹਨੂੰ ਬਣਾਇਆ ਜਾਊਗਾ ਤੇ ਇਸ ਤੋਂ ਇਲਾਵਾ ਸੁਖਬੀਰ ਬਾਦਲ ਜੀ ਦਾ ਆਇਆ ਬਿਆਨ ਜੀ ਕਿ ਵੀ ਜੇ ਸਾਡੀ ਗੌਰਮੈਂਟ ਬਣਦੀ ਹੈ ਤੇ ਅਸੀਂ ਦੋ ਉਪ ਮੁੱਖ ਮੰਤਰੀ ਬਣਾਵਾਂਗੇ, ਇੱਕ ਦਲਿਤ ਹੋਊਗਾ ਤੇ ਇੱਕ ਹਿੰਦੂ ਕਮਿਊਨਿਟੀ ਚੋਂ ਹੋਊ।
ਕਿੰਨੀ ਸੁਖਬੀਰ ਬਾਦਲ ਨੇ ਕਿਹਾ?
ਹਾਂਜੀ
ਮੇਰਾ ਹੋਰ ਆਈਡੀਆ ਸੀਗਾ
ਹਾਂਜੀ
ਕਿ ਜੇ ਦੋ ਮੁੱਖ ਮੰਤਰੀ ਬਣਾ ਲਵੇ ਤਾਂ ਆਪ ਇਕੱਲਾ ਹੀ ਮੁੱਖ ਉਪ ਮੁੱਖ ਮੰਤਰੀ ਰਵੇ ਤਾਂ ਨਹੀਂ ਵਧੀਆ, ਕਿਉਂਕਿ ਚਲਾਉਣਾ ਤਾਂ ਪਿੱਛੋਂ ਹੀ ਹੁੰਦਾ ਹੈ ਉਹਨਾਂ ਨੂੰ।
ਤੁਸੀਂ ਮਤਲਬ ਕਾਂਗਰਸ ਵਾਲਾ ਆਈਡੀਆ ਸੋਨੀਆ ਗਾਂਧੀ ਵਾਲਾ ਦੇਣਾ ਚਾਹੁੰਦੇ ਹਾਂ ਵੀ ਮਨਮੋਹਨ ਸਿੰਘ
ਆਹੋ ਵੀ ਦੋ ਦੋ ਮੁੱਖ ਮੰਤਰੀ ਬਣਾਵੇ, ਜਦੋਂ ਹੁਣ ਮਤਲਬ ਆਪਣਾ ਆਪਾਂ ਇਹ ਕੰਮ ਕਰਨਾ ਹੀ ਆ ਤਾਂ ਫਿਰ ਉਪ ਮੁੱਖ ਮੰਤਰੀ ਕਿਉਂ ਬਣਾਉਣੇ ਨੇ? ਤੇ ਉਹਨਾਂ ਨੂੰ ਮੁੱਖ
ਹਾਂਜੀ
ਮੰਤਰੀ ਬਣਾਵੇ, ਦੋ ਮੁੱਖ ਮੰਤਰੀ ਹੋਣ ਤੇ ਆਪ ਇਕੱਲਾ ਉਪ ਮੁੱਖ ਮੰਤਰੀ ਰਵੇ। ਉਹ ਪਹਿਲਾਂ ਵੀ ਤਾਂ ਉਪ ਮੁੱਖ ਮੰਤਰੀ ਸੀ, ਉਹੀ ਚਲਾਉਂਦਾ ਸੀ, ਵੱਡੇ ਬਾਦਲ ਸਾਹਿਬ ਨੂੰ ਤਾਂ ਕੋਈ ਪੁੱਛਦਾ ਨਹੀਂ ਸੀ, ਹੈ ਨਾ? ਤੇ ਉਹ ਤਾਂ ਉੱਦਾਂ ਵੀ ਕਹਿ ਦਿੰਦੇ ਸੀ
ਬਿਲਕੁਲ
ਕਾਕਾ ਮੈਨੂੰ ਨਹੀਂ ਪਤਾ, ਮੈਂ ਪੁੱਛ ਕੇ ਦੱਸੂਗਾ। ਸੋ ਪੁੱਛਦੇ ਉਹ, ਹੁਣ ਵੀ ਇਹੀ ਕੁਛ ਹੋਣਾ ਹੈ। ਸੋ ਇਹ ਤਾਂ ਬੜੀ ਮਾੜੇ ਮਾੜਾ ਰੁਝਾਨ ਹੈ, ਇਹ ਤਾਂ ਮਤਲਬ ਧਰਮ ਦੀ ਖੇਡਾਂ ਖੇਡੇ ਜਾ ਰਹੇ ਨੇ, ਇੱਕ ਹਿੰਦੂ ਹੋਏਗਾ ਜੀ, ਇੱਕ ਦਲਿਤ ਹੋਏਗਾ ਜੀ, ਇੱਕ ਆਹ ਹੋਏਗਾ ਜੀ, ਇੱਕ ਉਹ ਹੋਏਗਾ। ਵੈਰੀ ਬੈਡ। ਦਲਿਤ ਦੇ ਵਿੱਚੋਂ ਵੀ ਇੱਕ ਇੱਕ ਦਲਿਤ ਥੋੜੋ ਹੈ, ਉੱਥੇ ਵੀ ਕਿੰਨੀਆਂ ਕਲਾਸਾਂ ਨੇ ਤੁਹਾਨੂੰ ਆਪ ਹੀ ਪਤਾ, ਐਸ ਸੀ ਦੀਆਂ ਕਿੰਨੀਆਂ ਕਲਾਸਾਂ ਨੇ ਮੂਹਰੇ, ਹੈ ਨਾ? ਉਹਦੇ ਵਿੱਚ ਵੀ ਫਿਰ ਉੱਥੇ ਰੌਲਾ ਪੈ ਜਾਣਾ ਵੀ ਉਹ ਕਿਹੜੀ ਕਲਾਸ 'ਚ ਹੋਊਗਾ,
ਉਹ ਕਿਹੜਾ ਬੰਦਾ ਬਣਾਉਂਗੇ,
ਉਹ ਕਿਹੜਾ
ਬਿਲਕੁਲ
ਬੰਦਾ ਬਣਾਉਂਗੇ। ਸੋ ਜਿਹੜੀਆਂ ਵੰਡੀਆਂ ਨੇ ਨਾ, ਵੰਡੀਆਂ ਤਾਂ ਪਈਆਂ ਹੀ ਹੋਈਆਂ ਨੇ, ਉਹ ਤਾਂ ਹੁਣ ਕੋਨਸਟੀਟਿਊਸ਼ਨ ਦੇ ਵਿੱਚ ਵੀ ਦਰਜ ਨੇ ਵੰਡੀਆਂ, ਐਡੀ ਗੱਲ ਨਹੀਂ ਹੈਗੀ।
ਹਾਂਜੀ
ਅਤੇ ਜਿਹੜੀਆਂ ਨਾ ਵੰਡਾਂ ਦੀਆਂ ਗੱਲਾਂ ਨੇ ਉਹ ਤਾਂ ਮਤਲਬ ਸਰਕਾਰੀ ਆ, ਹੁਣ ਤਾਂ ਅਫੀਸ਼ੀਅਲ ਹੈ ਵੀ ਅਸੀਂ ਵੰਡੇ ਹੋਏ ਹਾਂ, ਉਹਨਾਂ ਨੂੰ ਆਹ ਆਇਆ, ਉਹਨਾਂ ਨੂੰ ਆਹ ਆਇਆ। ਇਹ ਤਾਂ ਜੇ ਨਾ ਹੁੰਦਾ ਨਾ ਕੋਨਸਟੀਟਿਊਸ਼ਨ 'ਚ ਤਾਂ ਹੀ ਵਧੀਆ ਸੀਗਾ, ਥੋੜ੍ਹੇ ਟਾਈਮ ਲਈ 10 ਸਾਲ ਦਾ ਟ੍ਰਾਂਜੀਸ਼ਨ ਪੀਰੀਅਡ ਰੱਖ ਲੈਂਦੇ ਜਿੱਦਾਂ ਅੰਬੇਦਕਰ ਸਾਹਿਬ ਨੇ ਕਿਹਾ ਹੀ ਸੀਗਾ, ਰੱਖ ਕੇ ਉਹ ਤੋਂ ਬਾਅਦ ਇਹਨਾਂ ਨੂੰ ਇਹ ਸਾਰਾ ਕੁਛ ਕੱਢ ਦਿੰਦੇ,
ਖਤਮ ਕਰਨਾ ਚਾਹੀਦਾ ਸੀ,
ਖਤਮ ਕਰਨਾ ਚਾਹੀਦਾ ਸੀਗਾ, ਕਾਬਲੀਅਤ ਆਪਣੀ ਵਧਾਉਂਦੇ, ਉਹ ਇਨਫਰਾਸਟ੍ਰਕਚਰ ਦਿੰਦੇ, ਤੇ ਉਹਦੇ ਵਿੱਚੋਂ ਮੈਰਿਟ ਦੇ ਹਿਸਾਬ ਨਾਲ ਬੰਦੇ ਮੂਹਰੇ ਆਉਂਦੇ, ਚਾਹੇ ਉਹ ਦਲਿਤ ਹੁੰਦੇ, ਚਾਹੇ ਕਿਤੇ ਉੱਚ ਜਾਤੀ ਦੇ ਹੁੰਦੇ, ਹੈ ਨਾ? ਖੈਰ
ਹਾਂਜੀ ਹਾਂਜੀ
ਚਲੋ ਅੱਗੇ ਚੱਲਦੇ ਆ ਜੀ।
ਹਾਂਜੀ ਤੇ ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਜੀ ਉਹ ਖੁਦਾਈ ਕਰ ਰਹੇ ਸੀ ਤੇ ਉੱਥੋਂ ਜਿਹੜੇ ਉਹਨਾਂ ਨੂੰ ਪੁਰਾਤਨ ਬੂੰਗੇ ਜਾਂ ਉਹ ਮਿਲੇ ਆ ਉਹਦੇ ਤੇ ਥੋੜਾ ਜਿਹਾ ਚੱਲ ਰਿਹਾ ਵਾ, ਜਿੱਦਾਂ
ਹਾਂਜੀ
ਖਿੱਚੋ ਤਾਣੀ ਸ਼੍ਰੋਮਣੀ ਕਮੇਟੀ ਚ ਤੇ ਸਿੱਖ ਸੰਸਥਾਵਾਂ ਦੇ ਵਿੱਚ ਵੀ ਇਹਨਾਂ ਨੂੰ ਸਾਂਭਿਆ ਜਾਵੇ, ਇਹਨਾਂ ਨੂੰ ਨਾਂ ਤੋੜਿਆ ਜਾਵੇ।
ਹਾਂਜੀ
ਹਾਂਜੀ, ਤੇ ਆਸ ਕਰਦੇ ਹਾਂ ਵੀ ਉਹਨੂੰ ਉਹਦੀ ਸਾਂਭ ਸੰਭਾਲੀ ਕੀਤੀ ਜਾਊਗੀ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ
ਨੂੰ। ਮੈਨੂੰ ਨਹੀਂ ਲੱਗਦਾ ਹੁਣ ਢਹੂਗੇ, ਪਰ ਆਪਾਂ ਕੋਈ ਨਹੀਂ ਗੱਲ ਕਰਾਂਗੇ ਗਿਆਨੀ ਸੰਤੋਖ ਸਿੰਘ ਹੁਣਾਂ ਨਾਲ ਕੱਲ ਨੂੰ। ਤੇ ਜਾਂਦੇ ਜਾਂਦੇ ਫਿਰ ਆਪਣਾ ਚੁਟਕਲਾ।
ਹਾਂਜੀ ਹਾਂਜੀ ਹਾਂਜੀ, ਇੱਕ ਵਾਰੀ ਜੇ ਇੱਕ ਬੰਦਾ ਹੁੰਦਾ ਤੇ ਬਹੁਤ ਮਸ਼ਹੂਰ ਹੋ ਜਾਂਦਾ ਜਿੱਦਾਂ,
ਅੱਛਾ,
ਤੇ ਉਹ ਕਿਤੇ ਪ੍ਰੈਸ ਕਾਨਫਰੰਸ ਕਰ ਰਿਹਾ ਹੁੰਦਾ।
ਅੱਛਾ,
ਉਹ ਪ੍ਰੈਸ ਕਾਨਫਰੰਸ ਕਰ ਰਿਹਾ ਹੁੰਦਾ ਤੇ ਉਹ ਪੱਤਰਕਾਰ ਨੂੰ ਪੁੱਛ ਲੈਂਦੇ, ਕਹਿੰਦੇ ਓਦਾਂ ਤੁਸੀਂ ਹੁਣ ਤੇ ਬੜੇ ਮਸ਼ਹੂਰ ਹੋ ਗਏ ਜੋ ਵੀ ਬਹੁਤ ਤੁਹਾਡੇ ਕੋਲ ਪੈਸਾ ਧੇਲਾ ਹੋ ਗਿਆ, ਪਰ ਤੁਸੀਂ ਓਦਾਂ ਆਪਣੇ ਵਿਆਹ ਤੋਂ ਪਹਿਲਾਂ ਕੀ ਕਰਦੇ ਹੁੰਦੇ?
ਅੱਛਾ,
ਉਹ ਜੀ ਉਹਨੂੰ ਚਪੇੜ ਮਾਰ ਦਿੰਦਾ।
ਅੱਛਾ,
ਤੇ ਉਹ ਉਹਨੂੰ ਕਹਿੰਦਾ, ਕਹਿੰਦਾ ਕੀ ਗੱਲ ਹੋ ਗਈ ਇੱਦਾਂ ਦਾ, ਮੈਂ ਕੀ ਪੁੱਛ ਲਿਆ ਕਿ ਤੁਸੀਂ ਮੈਨੂੰ ਚਪੇੜ ਮਾਰਤੀ?
ਅੱਛਾ,
ਵੀ ਦੱਸੋ ਤੇ ਸਹੀ, ਵਿਆਹ ਤੋਂ ਪਹਿਲਾਂ ਕਰਦੇ ਕੀ ਹੁੰਦੇ? ਕਹਿੰਦਾ ਵਿਆਹ ਤੋਂ ਪਹਿਲਾਂ ਮੈਂ ਆਪਣੀ ਮਰਜ਼ੀ ਕਰਦਾ ਹੁੰਦਾ।
ਲਾਏ ਦਿੱਤਾ ਵੇ ਤੁਸੀਂ ਆਪਣੀ ਉਹ ਜਿਹੜਾ ਚੁਟਕਲੇ ਵਾਲਾ ਵਰਤ ਤੋੜ ਕੇ,
ਤੁਸੀਂ ਸਾਡੀਆਂ ਰਿਸਟ੍ਰਿਕਸ਼ਨਾਂ ਤੇ ਖੋਲਤੀਆਂ ਸੀ ਨਾ, ਲੋਕਡਾਊਨ ਸਾਡਾ ਤੇ ਲਾਤਾ ਸੀ।
ਲੋਕਡਾਊਨ ਪਿਛਲੇ ਹਫ਼ਤੇ ਮੈਂ ਰਿਕੁਐਸਟ ਕਰਕੇ ਲਾਤਾ ਸੀ, ਮੈਨੂੰ ਲੱਗਦਾ ਕਿਤੇ ਫੇਰ ਨਾ ਲਾਣਾ ਪੈ ਜਾਵੇ, ਜਰਾ ਧਿਆਨ ਨਾਲ
ਸੁਣਾ ਲਾਣਾ ਪੈ।
ਆਹੋ ਕੁਈਨਜ਼ਲੈਂਡ ਵਾਲੀ ਬੀਬੀ ਮੰਗਰ ਨਾ, ਉਹ ਕਹਿੰਦੀ
ਕੋਈ ਨੀ,
ਉਹ ਕਹਿੰਦੀ
ਡੀਜੇ ਲਵਾ ਲੈਂਦਾ ਜੀ।
ਨਾ ਨਾ, ਨਰਿੰਦਰ ਠੌਰ ਕਹਿੰਦੇ ਬੀਬੀ ਕੁਈਨਜ਼ਲੈਂਡ ਵਾਲੀ ਕਹਿੰਦੀ ਆ, ਉਹ ਕਿਹਾ ਸੀਗਾ ਸਿਡਨੀ ਡੈਲਟਾ ਵਾਇਰਸ ਸਟ੍ਰੇਨ, ਜਦੋਂ ਕੁਈਨਜ਼ਲੈਂਡ ਚ ਕੇਸ ਆਏ ਤਾਂ ਬੀਬੀ ਨੇ ਕਹਿੰਦੇ ਸਿਡਨੀ ਡੈਲਟਾ ਕਰਿਆ, ਮਤਲਬ ਉਹ ਐਵੇਂ ਬਦਨਾਮ ਕਰੇ।
ਬਿਲਕੁਲ ਜੀ, ਇੱਕ ਦੂਜੇ ਨੂੰ ਬਦਨਾਮ ਕਰ ਲਈ, ਜਿੱਦਾਂ ਉਹ ਵਿਕਟੋਰੀਆ ਵਾਲੇ ਲਾਈ ਜਾਂਦੇ ਤੇ ਉੱਦਾਂ ਇਹ ਵੀ ਲਾਈ ਜਾਂਦੇ ਆ। ਅਸੀਂ ਤੇ ਆਸ ਕਰਦੇ ਹਾਂ ਸਾਰਾ ਆਸਟ੍ਰੇਲੀਆ ਸੁਖੀ ਵਸੇ ਜੀ, ਸਾਰਿਆਂ ਦਾ ਭਲਾ ਹੋਵੇ, ਤੇ ਸਾਰਿਆਂ ਨੂੰ ਕਹਿੰਦੇ ਵੀ ਆਪਣਾ ਧਿਆਨ ਰੱਖੋ।
ਤੁਹਾਨੂੰ ਫਿਰ ਹੁਣ ਇੱਕ ਗੀਤ ਸੁਣਾ ਦਈਏ, ਬੱਬੂ ਮਾਨ ਦਾ ਧੂੰਆਂ। ਗੀਤ ਦਾ ਨਾਂ ਹੀ ਹੈ ਜੀ ਧੂੰਆਂ, ਬੱਬੂ ਮਾਨ ਨੀ ਧੂੰਆਂ ਮਾਰ ਰਿਹਾ, ਗੀਤ ਦਾ ਨਾਮ ਹੈ ਜੀ।
ਸਾਡੇ ਕੋਲ ਕੋਈ ਹੱਲ ਨਹੀਂ, ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋਈ ਚੰਗੀ ਗੱਲ ਨਹੀਂ। ਸੁਣਿਆ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ, ਦਿਨ ਸ਼ਨਿਚਰਵਾਰ ਵਾਲਾ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਸੁਬਾਹ ਦੇ ਜੁੜੇ ਹੋਏ ਨੇ। ਅਗਰ ਤੁਸੀਂ ਹੁਣ ਵੀ ਜੁਆਇਨ ਕੀਤਾ ਹੈ ਤਾਂ ਜੀ ਆਇਆਂ ਨੂੰ, ਅਗਰ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਰਹੇ ਹੋ ਤਾਂ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸੋ ਪਿਆਰਿਓ, ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ, ਥੋੜ੍ਹਾ ਲੇਟ ਹੋ ਗਿਆ ਕਿਉਂਕਿ ਪਾਲਾ ਬੈਂਸ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਕੰਮ 'ਤੇ ਆਨੰਦ ਲੈ ਰਹੇ ਹਾਂ ਜੀ ਪ੍ਰੋਗਰਾਮ ਦਾ, ਬੀਜੇਪੀ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਪ੍ਰੋਗਰਾਮ 'ਚ। ਠੀਕ ਹੈ, ਬੀਜੇਪੀ ਵਾਲੇ ਆਉਂਦੇ ਹੋਣੇ, ਤੁਹਾਨੂੰ ਦੱਸ ਦਈਏ ਕਿ ਪਾਰਟੀ ਉਹਨਾਂ ਨੇ ਬਦਲ ਲਈ ਹੈ। ਅਤੇ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਵਰਜੀਨੀਆ ਤੋਂ। ਭਾਅ ਜੀ ਕੀ ਹਾਲ ਚਾਲ ਹੈ, ਕਹਿੰਦੇ ਟਹਿਣੇ 'ਤੇ ਮੂਸੇ ਵਾਲੇ ਦਾ ਕੀ ਚੱਲ ਰਿਹਾ ਜੀ, ਦੱਸਾਂਗੇ ਜੀ ਤੁਹਾਨੂੰ ਥੋੜ੍ਹੀ ਦੇਰ ਬਾਅਦ। ਅਤੇ ਸਾਡੇ ਨਾਲ ਦੀਪਜੋਤ ਸੋਈ ਵੀ ਜੁੜੇ ਨੇ ਅਤੇ ਕਹਿੰਦੇ ਨੇ ਕਿ ਝੂਠ ਦਾ ਪਲੰਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਭੁੱਲ ਗਏ ਨਵਜੋਤ ਸਿੱਧੂ ਤੁਹਾਡਾ ਗੋਤੀ ਹੈ, ਝੂਠ ਚੰਗਾ ਬੋਲ ਲੈਂਦਾ ਅਤੇ ਨਾਲੇ ਦਲ ਬਦਲੂ ਵੀ ਚੰਗਾ। ਜੀ ਜੀ ਬਿਲਕੁਲ, ਕਵਿਤਾ ਬਣ ਗਏ, ਝੂਠ ਦਾ ਪਲੰਦਾ, ਦਲ ਬਦਲੂ ਵੀ ਚੰਗਾ। ਠੀਕ ਹੈ ਜੀ, ਹਾਂਜੀ। ਅਤੇ ਬਾਕੀ ਕਹਿੰਦੇ ਸਿੱਧੂ ਬਸ ਗੱਲਾਂ ਬਾਤਾਂ ਨੂੰ ਚੰਗਾ ਅਤੇ ਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਹਦੇ 'ਤੇ। ਦੇਖੋ ਉਹ ਹੁਣ ਆਪਣੀ ਆਪਣੀ ਰਾਏ ਆ, ਵਿਸ਼ਵਾਸ ਕੀਤਾ ਕਿਤੇ ਜਾ ਸਕਦਾ, ਇਹ ਵੀ ਇੱਕ ਵਿਡੰਬਣਾ ਨੇ, ਤਰਾਸਦੀ ਆ। ਜਗਦੀਪ ਗਿੱਲ ਸਿਡਨੀ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ, ਸਤਿ ਸ਼੍ਰੀ ਅਕਾਲ ਜਗਦੀਪ। ਅਤੇ ਨਰਿੰਦਰ ਰਠੌਰ ਉਹਨਾਂ ਨੇ ਵੀ, ਹਾਂਜੀ ਉਹਨਾਂ ਦਾ ਮੈਸੇਜ ਪੜ੍ਹਦੇ। ਗੁਰਵੀਰ ਸਿੰਘ ਸਾਡੇ ਨਾਲ ਹਾਵੀ ਵੇ ਕੁਇਨਜ਼ਲੈਂਡ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਾਕੀ ਕਹਿੰਦੇ ਭਾਅ ਜੀ ਸਹੀ ਗੱਲ ਹੈ ਜੀ, ਬੀਬੀ ਨੂੰ ਤਾਂ ਨਹੀਂ ਆਉਣ ਦੇਣਾ ਚਾਹੀਦਾ। ਹਾਂਜੀ, ਇਹ ਕੁਇਨਜ਼ਲੈਂਡ ਵਾਲੀ ਬੀਬੀ ਦੀ ਗੱਲ ਕਰ ਰਹੇ ਨੇ। ਮਨਦੀਪ ਮਾਨ ਹੁਣੀ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅੰਮ੍ਰਿਤਪਾਲ ਛੱਪਟਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਸਿੱਧੂ ਵਰਸਿਸ ਟਹਿਣੇ ਦਾ ਮਸਲਾ ਡਿਸਕਸ ਕਰਨਾ ਜੀ, ਜ਼ਰੂਰ ਕਰਾਂਗੇ ਜੀ। ਅਤੇ ਹਰੀਸ਼ ਅਰੋੜਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਦੀਪ ਔਲਖ, ਹਾਂਜੀ ਸਤਿ ਸ਼੍ਰੀ ਅਕਾਲ ਕੁਲਦੀਪ, ਠੀਕ ਠਾਕ ਹੋ? ਪੰਜਾਬ ਦੇ ਕਾਂਗਰਸੀ ਗਾਂਧੀ ਗੇੜ 'ਚ ਪੈ ਗਏ, ਗਾਂਧੀ ਗੇੜ 'ਚ, ਮੈਂ ਸੋਚਿਆ ਗਾਂਧੀ ਗੇੜ 'ਚ। ਹਾਂਜੀ, ਕੈਪਟਨ ਨੇ ਹਾਈਕਮਾਂਡ ਨੂੰ ਧਮਕੀ ਦਿੱਤੀ ਪਾਰਟੀ ਤੋੜ ਕੇ ਮੋਦੀ ਵੱਲ ਜਾਣ ਦੀ, ਜਵਾਬ 'ਚ ਰਾਹੁਲ ਨੇ ਕਿਹਾ ਜਿਹਨੇ RSS ਨਾਲ ਜਾਣਾ ਜੀ ਜੀ ਸਦ ਕੇ ਜਾਵੇ, ਪਰ ਇਸ ਕਾਟੋ ਕਲੇਸ਼ 'ਚ ਠੋਕੋ ਤਾਲੀ ਦੀ ਕੁੱਤੇ ਝਾਕ ਲੰਬੀ ਹੁੰਦੀ ਜਾ ਰਹੀ ਹੈ। ਬਿਲਕੁਲ, ਇਹਨੂੰ ਕਹਿੰਦੇ ਆ ਬਲੈਕਮੇਲਿੰਗ ਕਰਨੀ ਪਾਰਟੀ ਨੂੰ। ਸੋ ਚਲੋ ਕੋਈ ਨਹੀਂ, ਮੇਰੇ ਨਾਲ ਫਲੋਰਾ ਭਾਅ ਜੀ ਜੁਆਇਨ ਕਰ ਗਏ ਨੇ ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ। ਆਇਆਂ ਕਹਿੰਦਾ ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ?
ਕਿ ਸਾਰਿਆਂ ਦਾ ਦਿਨ ਬਹੁਤ ਚੰਗਾ ਚੜਿਆ ਹੋਵੇਗਾ, ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਜੀ ਅਮਨਦੀਪ।
ਹਾਂਜੀ ਹਾਂਜੀ ਬਿਲਕੁਲ, ਅਤੇ ਅੱਜ ਥੋੜ੍ਹੇ ਲੇਟ ਹੋ ਗਏ, ਕੀ ਗੱਲ ਹੈ?
ਨਹੀਂ ਵੈਸੇ ਅਮਨਦੀਪ ਰੋਜ਼ ਦੀ ਰੂਟੀਨ ਦੇ ਵਿੱਚ ਲੇਟ ਹੋ ਗਿਆ, ਵੈਸੇ ਕੋਈ ਖਾਸ ਗੱਲ ਨਹੀਂ ਹੈ।
ਅੱਛਾ, ਰੋਜ਼ ਦੀ ਰੂਟੀਨ ਦੇ, ਮੇਰਾ ਖਿਆਲ ਕਿਤੇ ਵਰਜਿਸ਼ ਕਰਨ ਤਾਂ ਨਹੀਂ ਸੀ ਚਲੇ ਗਏ?
ਨਹੀਂ ਉਹ ਤਾਂ ਜਾਂਦੇ, ਉਹ ਸੈਰ ਕਰਨ ਗਏ ਸੀ ਥੋੜ੍ਹਾ, ਅਤੇ ਉੱਧਰ ਥੋੜ੍ਹੀ ਜਿਹੀ ਦੇਰ ਹੋ ਗਈ, ਇਸ ਕਰਕੇ 5-4 ਮਿੰਟ ਦੀ ਦੇਰੀ ਹੋਈ ਆ। ਅਤੇ ਆ ਕੇ ਮੈਂ ਕਿਹਾ ਚਲੋ ਫਿਰ ਪਹਿਲਾਂ ਨਾਸ਼ਤਾ ਕਰਕੇ ਖਾ ਪੀ ਕੇ ਫਿਰ ਹੀ ਪ੍ਰੋਗਰਾਮ ਕਰਨਾ ਵਧੀਆ ਲੱਗਦਾ, ਇਸ ਲਈ ਥੋੜ੍ਹੀ ਉਸ ਕਰਕੇ ਡਿਲੇ ਹੋ ਗਈ। ਉਹਦੇ ਲਈ ਸਾਰਿਆਂ ਸਰੋਤਿਆਂ ਤੋਂ ਮਾਫ਼ੀ ਦੇ ਚਾਚਕ ਹਾਂ ਅਸੀਂ।
ਜੀ ਜੀ ਭਾਅ ਜੀ, ਅੱਜ ਥੋੜ੍ਹਾ ਫਾਰਮਲ ਲੱਗ ਰਹੇ ਹੋ, ਕਿਤੇ ਲੋਕਡਾਊਨ ਦਾ ਅਸਰ ਤਾਂ ਨਹੀਂ ਹੋ ਗਿਆ ਤੁਹਾਡੇ 'ਤੇ?
ਬਿਲਕੁਲ ਅਮਨਦੀਪ, ਜਦੋਂ ਫਾਰਮਲ ਹੋਣਾ ਚਾਹੀਦਾ, ਵੈਸੇ ਸਾਰੇ ਵਰਤਾਰੇ ਦੇ ਵਿੱਚ ਇਨਫਾਰਮਲੀ ਨਹੀਂ ਤੁਹਾਨੂੰ ਹੋਣਾ ਚਾਹੀਦਾ, ਕਦੇ ਕਦੇ ਫਾਰਮਲ ਹੋ ਕੇ ਵੀ ਸੋਹਣਾ ਲੱਗਦਾ ਆ, ਕਿਉਂਕਿ ਜੇ ਤੁਸੀਂ ਇਨਫੋਰਮਲੀ ਗੱਲਾਂ ਕਰ ਲਓ ਤੁਹਾਡਾ ਇੱਕ ਸਟੇਟਸ ਬਣ ਜਾਂਦਾ ਕਿ ਇਨਫੋਰਮਲ ਗੱਲਾਂ ਕਰਦੇ ਹਾਂ। ਫੋਰਮਲ ਹੋ ਕੇ ਵੀ ਬਹੁਤ ਸੋਹਣਾ ਲੱਗਦਾ ਤੇ ਜ਼ਿਆਦਾ ਤੌਰ ਤੇ ਤਾਂ ਇਨਫੋਰਮਲ ਹੀ ਹੋਣਾ ਚਾਹੀਦਾ, ਲੇਕਿਨ ਕਦੇ ਕਦੇ ਸਟ੍ਰਕਚਰਡ ਪ੍ਰੋਗਰਾਮ ਵੀ ਪੇਸ਼ ਕਰਨੇ ਚਾਹੀਦੇ, ਚੰਗੇ ਲੱਗਦੇ ਉਹਨਾਂ ਦੀ।
ਅੱਛਾ ਅੱਛਾ, ਪਰ ਇੱਦਾਂ ਅੱਗੇ ਕਰਦੇ ਹੁੰਦੇ ਸੀ ਆਪਾਂ ਬਹੁਤ, ਜਦ ਸ਼ੁਰੂ ਜਿਹਾ ਕੀਤਾ ਤਾਂ ਪੂਰਾ ਸਟ੍ਰਕਚਰਡ ਪ੍ਰੋਗਰਾਮ, ਇੰਨੇ ਟੋਪਿਕ ਜੀ, ਇੰਨਾ ਆਹ ਕਰਨੀ, ਉਹ ਕਰਨੀ, ਆਹ ਕਰਨੀ, ਬੜਾ ਡੀਪ ਪ੍ਰੋਗਰਾਮ ਅਨਾਲਿਸਿਸ ਕਰਦੇ ਹੁੰਦੇ ਸੀ। ਪਰ ਚਲੋ ਉਸ ਵੇਲੇ ਤੁਹਾਡੇ ਬ੍ਰਦਰ ਉਹਨਾਂ ਵੀ ਸੁਣਿਆ ਪ੍ਰੋਗਰਾਮ ਅਤੇ ਉਹ ਕਹਿੰਦੇ ਵੀ ਤੁਹਾਡੇ ਸਰੋਤੇ ਕੌਣ ਹੈ? ਅਮਰੀਕ ਭਾਜੀ ਉਹ ਇੱਕ ਵਾਰੀ ਫੇਰ ਸੁਣਾਓ ਗੱਲ।
ਅਮਦੀਪ, ਅਸੀਂ ਪਹਿਲਾਂ ਨਾ ਇਕਨੋਮਿਕਸ ਦੀਆਂ ਗੂੜੇ ਗੂੜੇ ਸ਼ਬਦ ਇਕਨੋਮਿਕਸ ਦੇ ਡਿਸਕਸ ਕਰਨੇ, ਸਰਕਾਰ ਦੀਆਂ ਜਿਹੜੀਆਂ ਪੋਲਿਸੀਆਂ ਜਿਹੜੀਆਂ ਸਾਨੂੰ ਵੀ ਨਹੀਂ ਸਮਝ ਆਉਂਦੀਆਂ ਕਈ ਵਾਰੀ, ਉਹ ਵੀ ਡਿਸਕਸ ਕਰਨੀਆਂ ਰੇਡੀਓ 'ਤੇ। ਅਤੇ ਮੇਰੇ ਬ੍ਰਦਰ ਨੇ ਜਿਹੜੇ ਕਿ ਕਾਫ਼ੀ ਪਾਰਖੂ ਅੱਖ ਰੱਖਦਾ ਆ ਜਾਂ ਸੱਭਿਆਚਾਰਕ ਵਿਸ਼ਿਆਂ 'ਤੇ ਵੀ ਕਾਫ਼ੀ ਉਹਨਾਂ ਦੀ ਪਕੜ ਮਜ਼ਬੂਤ ਆ, ਰੇਡੀਓ ਵੀ ਕਾਫ਼ੀ ਸੁਣਦੇ ਆ, ਟੀ ਵੀ ਵੀ ਬਹੁਤ ਦੇਖਦੇ ਆ, ਉਹਨਾਂ ਨੇ ਕਿਹਾ ਜਿਹੜੇ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਆ ਨਾ ਤੁਸੀਂ ਅਤੇ ਅਮਨਦੀਪ, ਉਹਨਾਂ ਦੇ ਲਿਸਨਰਸ ਕੌਣ ਆ? ਉਹ ਤਾਂ ਸਾਨੂੰ ਵੀ ਨਹੀਂ ਸਮਝ ਆਉਂਦੀ। ਅਤੇ ਫੇਰ ਮੈਂ ਤੁਹਾਡੇ ਨਾਲ ਗੱਲ ਕੀਤੀ ਵੀ ਅਮਨਦੀਪ, ਨਹੀਂ ਉਹ ਸਾਡੇ ਪ੍ਰੋਗਰਾਮ ਨਾਲ ਸਮਝ ਨਹੀਂ ਆਉਂਦੇ, ਜੇ ਉਹ ਸਾਨੂੰ ਨਹੀਂ ਕਰਨੇ ਚਾਹੀਦੇ, ਸਾਨੂੰ ਉਹੀ ਭਾਸ਼ਾ ਦੇ ਵਿੱਚ, ਉਹੀ ਸਰਲ ਭਾਸ਼ਾ ਦੇ ਵਿੱਚ ਬੋਲਣਾ ਚਾਹੀਦਾ ਜਿਹਨੂੰ ਕੋਈ ਸਰੋਤੇ ਸਮਝ ਸਕਣ, ਜਿਹਨੂੰ ਕਿ
ਜਿਹਨੂੰ ਅਸੀਂ ਆਪ ਵੀ ਸਮਝ ਸਕਣ, ਜਿਹਨੂੰ ਆਪ ਵੀ ਸਮਝ
ਸਕੀਏ, ਆਪ ਵੀ ਸਮਝ ਸਕੀਏ। ਕਈ ਵਾਰੀ ਇਦਾਂ ਦੀ ਅਸੀਂ ਗੱਲਾਂ ਕਰ ਵੀ ਜਾਂਦੇ ਹਾਂ ਜਿਵੇਂ ਕਿ ਕਾਫੀ ਸਟਰਕਚਰਡ ਹੁੰਦੀਆਂ ਆ, ਕਾਫੀ ਟੈਕਸਟ ਬੁੱਕ ਗੱਲਾਂ ਹੁੰਦੀਆਂ ਆ, ਟੈਕਸਟ ਬੁੱਕ ਲਿਖੀਆਂ ਹੁੰਦੀਆਂ, ਉਹ ਕਰਦੇ ਹਾਂ। ਫਿਰ ਜਿਹੜਾ ਆਮ ਬੰਦੇ ਆ ਜਾਂ ਆਮ ਲੋਕ ਆ, ਸਾਡੇ ਸਰੋਤੇ ਆ, ਉਹਨਾਂ ਨੂੰ ਸਮਝ ਨਹੀਂ ਆਉਣੀਆਂ। ਤੇ ਵੈਸੇ ਵੀ ਜ਼ਿੰਦਗੀ ਦੇ ਵਿੱਚ ਵੀ ਆਮ ਗੱਲਾਂ ਵੈਸੇ ਕਰਨੀਆਂ ਚਾਹੀਦੀਆਂ ਆਮ ਭਾਸ਼ਾ ਦੇ। ਹੁਣ ਕਈ ਟੈਕਸਟ ਬੁੱਕ ਵੀ ਅਮਨਦੀਪ ਤੁਸੀਂ ਇੱਦਾਂ ਦੀਆਂ ਦੇਖੋਗੇ, ਆਮ ਜਿਹੜੇ ਨੋਵਲ ਵਗੈਰਾ ਵੀ ਲਿਖੇ ਹੋ ਆ ਜਾਂ ਹੋਰ ਵਾਰਤਕ ਦੀਆਂ ਪੁਸਤਕ ਵੀ ਆ ਜਾਂ ਕਵਿਤਾ ਵੀ ਆ, ਉਹ ਇੰਨੀ ਗਹਿਰਾਈ ਵਿੱਚ ਲਿਖੀ ਉਹ ਹੁੰਦੀ ਕਿ ਆਮ ਬੰਦਾ ਉਹਨੂੰ ਸਮਝਦਾ ਨਹੀਂ ਹੈ, ਦੋ ਚਾਰ ਲਾਈਨਾਂ ਪੜ੍ਹ ਕੇ ਉਹਨੂੰ ਛੱਡ ਦਿੰਦੇ ਆ। ਵੈਸੇ ਤਾਂ ਸਰਲ ਭਾਸ਼ਾ ਵਿੱਚ ਹੀ ਸਭ ਕੁਛ ਲਿਖਿਆ ਹੋਣਾ ਚਾਹੀਦਾ ਤਾਂ ਕਿ ਆਮ ਵਿਅਕਤੀ ਉਸਨੂੰ ਪੜ੍ਹ ਕੇ ਉਹਦਾ ਆਨੰਦ ਮਾਣ ਸਕੇ। ਜੇ ਤੁਸੀਂ ਇੱਦਾਂ ਦੀ ਭਾਸ਼ਾ ਲਿਖਦੇ ਆ ਜਿਹੜੀ ਕਿ ਸਮਝ ਨਹੀਂ ਆਉਂਦੀ, ਡਿਕਸ਼ਨਰੀ ਚੱਕਣੀ ਪੈਂਦੀ ਆ, ਤੇ ਸਰਲ ਵੀ ਤਾਂ ਲਿਖੇ ਹੀ ਸਕਦੇ ਆ ਤੁਸੀਂ। ਮੇਰੇ ਤਾਂ ਖਿਆਲ ਵਿੱਚ ਸਰਲ ਭਾਸ਼ਾ ਜ਼ਿਆਦਾ ਯੂਜ਼ ਕਰਨੀ ਚਾਹੀਦੀ। ਜਿਹੜੇ ਸਾਡੇ ਰਾਈਟਰਸ ਵੀ ਆ, ਜਿੱਦਾਂ ਤੁਸੀਂ ਵੀ ਬੁੱਕ ਲਿਖੀ ਆ, ਉਹਦੇ ਵਿੱਚ ਕਾਫੀ ਸਰਲਤਾ ਆ, ਕਾਫੀ ਜਿਹੜੇ ਵਰਡ ਆ ਉਹ ਕਾਫੀ ਸਰਲ ਆ, ਸਧਾਰਨ ਆ, ਲੇਕਿਨ ਕਿਤੇ ਕਿਤੇ ਉਹ ਤੁਸੀਂ ਵੀ ਯੂਜ਼ ਕੀਤੇ ਵਰਡ ਪਤਾ ਨੀ ਕਿੱਥੋਂ ਲਿਆਂਦੇ ਉਹ ਵਰਡ ਜਾਂ ਆਪ ਹੀ ਘੜੇ ਆ, ਜਿਹੜੇ ਕਿ ਸਾਨੂੰ ਵੀ ਸਮਝ ਨਹੀਂ ਆਉਂਦੇ ਕਈ ਵਾਰੀ, ਤੇ ਤੁਹਾਨੂੰ ਪੁੱਛਣਾ ਪੈਂਦਾ।
ਨਹੀਂ ਭਾਜੀ, ਨਹੀਂ ਮੈਂ ਤੁਹਾਨੂੰ ਦੱਸਾਂ, ਜਿਹੜੇ ਪੰਜਾਬੀ ਦੇ ਨਾ ਕਈ ਡੂੰਘੇ ਡੂੰਘੇ ਕੋਨਸੈਪਟ ਨੇ, ਉਹਨਾਂ ਦੇ ਅੱਖਰ ਬਣੇ ਹੋਏ ਨੇ ਪ੍ਰੋਪਰ, ਤੇ ਉਹ ਕਈ ਵਾਰੀ ਅਸੀਂ ਉਹ ਵਰਤਣੋਂ ਹਟ ਜਾਈਦਾ ਉਹ ਅੱਖਰ ਜਿਹੜੇ ਨੇ, ਤਾਂ ਕਰਕੇ ਨਾ ਹਾਂ ਉਹ ਲੱਗਦਾ ਇੱਦਾਂ ਵੀ ਇਹ ਸਾਡੇ ਡਿਕਸ਼ਨਰੀ 'ਚ ਨਹੀਂ ਹੈਗੇ। ਮੈਂ ਅਸੀਂ ਨਾ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ, ਵੈਸੇ ਤਾਂ ਅਸੀਂ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਾਂ, ਪਰ ਇੱਕ ਪ੍ਰੋਜੈਕਟ ਸਾਡਾ ਚੱਲ ਰਿਹਾ ਪਿਛਲੇ ਤੇਰੇ ਕੋਲ 15 ਸਾਲ ਤੋਂ ਚੱਲ ਰਿਹਾ, ਅਤੇ ਉਹ 'ਤੇ ਲੱਗੇ ਹੋਏ ਹਾਂ ਅਸੀਂ, ਹੌਲੀ 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 ਲੱਗੇ ਹੋਏ ਹਾਂ, ਅਤੇ ਉਹ ਸਿਰੇ ਲੱਗਣ ਵਾਲਾ ਆ। ਉਹਦੇ ਵਿੱਚ ਨਾ ਪੰਜਾਬੀ ਡਿਕਸ਼ਨਰੀ ਦੀ ਲੋੜ ਸੀ, ਸਾਨੂੰ ਲੋੜ ਪੈ ਰਹੀ ਸੀ, ਸਾਡੇ ਕੋਲ ਸੀਗੀਆਂ ਡਿਕਸ਼ਨਰੀ, 3-4 ਡਿਕਸ਼ਨਰੀਆਂ ਡਿਜੀਟਲ ਪਈਆਂ ਨੇ। ਔਰ ਭਾਅ ਜੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜੀ ਸਾਰਿਆਂ ਨਾਲੋਂ ਵੱਡੀ ਡਿਕਸ਼ਨਰੀ ਹੈ ਸੋ ਫਾਰ, ਉਹਦੇ ਵਿੱਚ 73,000 ਸ਼ਬਦ ਨੇ, 73,000 ਪੰਜਾਬੀ ਦੇ ਅੱਖਰ ਨਹੀਂ ਸ਼ਬਦ। ਸੋ ਇੰਨੀ ਡੂੰਘਾਈ ਹੈ, ਔਰ ਇੱਕ ਡਿਕਸ਼ਨਰੀ ਸਾਡੇ ਕੋਲ ਪਈ ਹੈ, ਕਿਤਾਬ ਪਈ ਹੈ, ਜਿਹਦੇ ਵਿੱਚ ਉਸ ਲਿਖਾਰੀ ਨੇ ਹੱਥਾਂ ਨਾਲ ਭਾਅ ਜੀ ਲਿਖੀ ਹੋਈ ਹੈ ਉਹ ਕਿਤਾਬ, ਹੱਥ ਲਿਖਤ, ਅਤੇ ਤਕਰੀਬਨ ਉਹਦੇ 'ਚ 3500 ਤੋਂ ਮੇਰੇ ਖਿਆਲ ਜ਼ਿਆਦਾ ਹੀ ਸ਼ਬਦ ਹੋਣਗੇ ਜਿਹੜੇ ਉਹਨੇ ਲਿਖੇ ਹੋਏ ਨੇ ਵੀ ਇਹ ਅਲੋਪ ਹੋ ਰਹੇ ਨੇ। ਔਰ ਉਹ ਅੱਖਰ ਭਾਅ ਜੀ ਜੇ ਮੈਂ ਤੁਹਾਨੂੰ ਉਹ ਦੇ ਦਾਂਗਾ ਨਾ, ਤੁਹਾਨੂੰ ਸੱਚੀ 3500 ਦਾ 3500 ਹੀ ਨਹੀਂ ਸਮਝ ਆਉਣਾ ਵੀ ਇਹ ਕੀ ਹੈ। ਪਰ ਉਹਨੇ ਉਹ ਅੱਖਰਾਂ ਦੇ ਸ਼ਬਦਾਂ ਦੇ ਸ਼ਬਦ ਲਿਖ ਕੇ ਉਹਦਾ ਮਤਲਬ ਵੀ ਮੂਹਰੇ ਦਿੱਤਾ ਹੋਇਆ ਵੀ ਇਹ ਕਿਸ ਚੀਜ਼ ਲਈ ਵਰਤੇ ਜਾਂਦੇ ਸੀ, ਮਤਲਬ ਇੰਨੀ ਡੰਘਾਈ ਦੇ ਵਿੱਚ।
ਅਮਦੀਪ, ਇਹ ਤਾਂ ਗੱਲ ਤੁਹਾਡੀ ਮੰਨੀ ਪਈ, ਉਹ ਜਿਹੜੇ ਬਹੁਤ ਮੁਸ਼ਕਿਲ ਸ਼ਬਦ ਆ ਅਲੋਪ ਹੋ ਰਹੇ ਆ। ਜੇ ਕੋਈ ਔਖੀ ਚੀਜ਼ ਅਲੋਪ ਵੀ ਹੋ ਜਾਵੇ ਤਾਂ ਉਹਨੂੰ ਮੇਰੇ ਖਿਆਲ 'ਚ ਅਲੋਪ ਹੋਏ ਲੈਣ ਦੇਣਾ ਚਾਹੀਦਾ। ਪ੍ਰੋਬਲਮ 'ਚ ਕਾਹਨੂੰ ਪੈਂਦੇ ਲੋਕ ਕਿ ਇਹ ਚੀਜ਼ ਜਿਹੜੀ ਔਖੀ ਉਹਨੂੰ ਦੁਬਾਰਾ ਰਿਵਾਈਵ ਕਰੋ। ਮੇਰੇ ਖਿਆਲ 'ਚ ਸਰਲਤਾ ਬਾਰੇ ਜਾਂ ਸਿੰਪਲੀਸਿਟੀ ਬਾਰੇ ਜਾਣਾ ਚਾਹੀਦਾ ਆ ਕਿ ਜਿਹੜੇ ਪਹਿਲਾਂ ਵਰਡ ਜਿਹੜੇ ਡਿਫੀਕਲਟ ਆ ਉਹਨਾਂ ਦੇ ਵੀ ਸਧਾਰਨ ਹੋਰ ਵਰਡ ਲੈ ਕੇ ਇੱਕ ਹੋਰ ਡਿਕਸ਼ਨਰੀ ਬਣਾਉਣੀ ਚਾਹੀਦੀ ਹੈ ਤਾਂ ਕਿ ਉਹ ਉਹਨਾਂ ਵਿੱਚ ਸਿੰਪਲੀਸਿਟੀ ਜ਼ਿਆਦਾ ਆਵੇ, ਲੋਕਾਂ ਨੂੰ ਪੜ੍ਹਨ ਦਾ ਉਤਸ਼ਾਹ ਹੋਰ ਵਧੇ। ਜੇ ਅਸੀਂ ਕੰਪਲੈਕਸ ਵਰਡ ਯੂਜ਼ ਕਰਦੇ ਹਾਂ, ਕੰਪਲੈਕਸ ਫਰੇਜ਼ ਯੂਜ਼ ਕਰਦੇ ਹਾਂ, ਉਹ ਅਕੈਡਮਿਕ ਤੌਰ 'ਤੇ ਤਾਂ ਚੰਗੀਆਂ ਲੱਗਦੀਆਂ ਆ, ਲੇਕਿਨ ਆਮ ਜਨਤਾ ਨੂੰ ਉਹ ਸਮਝ ਨਹੀਂ ਆਉਣੀਆਂ। ਹੁਣ ਜਿਹੜੇ ਇਹ ਦਾ ਵਰਡ ਜਿੱਦਾਂ ਹੁੰਦੇ ਵਰਡ ਬਹੁਤ ਡਿਫੀਕਲਟ ਵਰਡ ਆ, ਇਹ ਲਿਮਿਟਡ ਹੁੰਦੇ ਆ ਸਿਰਫ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਤੱਕ ਜਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਤੱਕ ਰਿਸਰਚ ਕਰਨ ਲਈ, ਇਹ ਬਿਲਕੁਲ ਠੀਕ ਆ, ਲੇਕਿਨ ਜਦੋਂ ਆਮ ਵਿਅਕਤੀ ਆ ਉਹਦੇ ਲਈ ਨੀ ਇੰਨੇ ਸਾਜ਼ਗਾਰ ਨਹੀਂ ਹੁੰਦੇ।
ਭਾਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤਾਂ ਆਪਾਂ ਇਹ ਦੱਸਦੇ ਹਾਂ ਕਿ ਜਿੱਦਾਂ ਜਿੰਨਾ ਕੁ ਮੈਂ ਸਮਝ ਆਇਆ ਕਿ ਸਿਆਣੇ ਕਹਿੰਦੇ ਨੇ ਇਹ ਵੀ ਵੀ 12 ਕੋਹ 'ਤੇ ਬੋਲੀ ਬਦਲ ਜਾਣੀ, 12-15 ਮੀਲ 'ਤੇ ਬੋਲੀ ਬਦਲ ਜਾਂਦੀ ਆ।
ਹਾਂਜੀ
ਹੁਣ
ਹਾਂਜੀ
ਉਹ ਜਿਹੜੀ ਬੋਲੀ ਬਦਲਦੀ ਆ ਉਹਦੇ ਵਿੱਚ ਜਿਸ ਤਰ੍ਹਾਂ ਹੁਣ ਸਾਡੇ ਦੁਆਬੇ ਦੇ ਵਿੱਚ ਅਸੀਂ ਬੇਲਣਾ ਕਹਿੰਦੇ ਹਾਂ, ਠੀਕ ਹੈ, ਜਿੰਨਾ ਰਾਸ ਕੱਢੀ ਦੀ ਆ, ਅਤੇ ਤੁਸੀਂ ਇੱਧਰ ਸਤਲੁਜ ਦਰਿਆ ਟੱਪ ਜਾਓ ਅਤੇ ਉੱਧਰ ਮਾਲਵੇ ਵੱਲ ਨੂੰ ਚਲੇ ਜਾਓ, ਖੰਨੇ ਵੱਲ, ਉੱਧਰ ਗਲਾੜੀ ਕਹਿੰਦੇ ਆ, ਠੀਕ ਹੈ, ਅਤੇ ਇੱਦਾਂ ਹੀ ਸਾਡੇ ਝੋਨਾ ਕਹਿੰਦੇ ਆ, ਮਾਲਵੇ 'ਚ ਕਈ ਇਲਾਕਿਆਂ 'ਚ ਜੀਰੀ ਵੀ ਕਹਿੰਦੇ ਆ, ਹੈ ਨਾ। ਸੋ ਇਹ ਜਿਹੜੇ ਸ਼ਬਦ ਨੇ ਨਾ ਜਿੱਥੇ ਜਿੱਥੇ ਇਹ ਥੋੜ੍ਹੀ ਥੋੜ੍ਹੀ ਵੇਰੀਏਸ਼ਨਸ ਆਉਂਦੀਆਂ ਨੇ। ਇੱਕ ਕਿਤਾਬ ਮੇਰੇ ਕੋਲ ਇਹੋ ਜਿਹੀ ਵੀ ਪਈ ਆ ਜਿਹੜੀ ਜਿਹਨੂੰ ਸਨੋਨਮਸ ਕਹਿੰਦੇ ਆ, ਇੱਕ ਅੱਖਰ ਦੇ ਹੋਰ ਕਿੰਨੇ ਅੱਖਰ ਹੈ, ਤੁਸੀਂ ਅੰਗਰੇਜ਼ੀ ਦੀ ਦੇਖੋਗੇ ਸਨੋਨਮਸ ਅੱਖਰ ਜਿਹੜੇ ਨੇ ਉਹ ਅੰਗਰੇਜ਼ੀ ਦੇ 2-2 ਜਾਂ 4-4 ਹੀ ਹੋਣਗੇ, ਠੀਕ ਹੈ। ਜਿੱਦਾਂ ਹੁਣ ਮਤਲਬ ਵਾਟਰ ਹੈ, ਵਾਟਰ ਦਾ ਕੀ ਤੁਸੀਂ ਸਨੋਨਮਸ ਅੱਖਰ ਲੱਭ ਲਓਗੇ, ਬਹੁਤ
ਲਿਕੁਇਡ ਕਹਿ ਸਕਦੇ ਆ,
ਲਿਕੁਇਡ ਕਹਿ ਸਕਦੇ ਆ,
ਇੱਕ ਹਾਈਡਰੋਜਨ, ਹਾਂਜੀ
ਹਾਈਡਰੋ ਕਹਿ ਸਕਦੇ ਆ,
ਹਾਈਡਰੋਜਨ ਦਾ ਮੇਲ ਹੁੰਦਾ ਹਾਈਡਰੋ
ਕਹਿ ਸਕਦੇ ਆ। ਇਦਾਂ ਹੀ ਨਾ ਇੱਕ ਪੰਜਾਬੀ ਦੀ ਡਿਕਸ਼ਨਰੀ ਹੈਗੀ ਆ, ਸਨੋਨਮਸ ਡਿਕਸ਼ਨਰੀ ਆ, ਤੁਸੀਂ ਹੈਰਾਨ ਰਹਿ ਜਾਓਗੇ ਕਿ 20-20 ਅੱਖਰ ਇੱਕ ਦੇ 20-20 ਸ਼ਬਦ ਹੋਰ ਵੇਰੀਏਸ਼ਨਸ ਨੇ, ਉਹ ਕਿਉਂ ਨੇ। ਮਤਲਬ ਤੁਸੀਂ ਪਾਣੀ ਨੂੰ 20 ਹੋਰ ਨਾਮ ਨੇ ਉਹਦੇ, ਪਰ ਉਹ 20 ਨਾਮ ਇੱਕ ਇੱਕ ਇਲਾਕੇ ਦੇ ਨਹੀਂ ਆਏ, ਉਹ ਦੁਆਬੇ ਦੇ ਨਹੀਂ ਹੈਗੇ। ਉਹਦੇ ਵਿੱਚ 13-14 ਤਾਂ ਪੰਜਾਬੀ ਦੀਆਂ ਵੰਨਗੀਆਂ ਨੇ ਭਾਸ਼ਾ ਦੀਆਂ, ਹੁਣ ਉਹਨਾਂ ਦੇ ਵਿੱਚ ਵੱਖਰੇ ਵੱਖਰੇ ਉਹਨਾਂ ਦੇ ਕਿਤੇ ਪਾਣੀ ਨੂੰ ਕੁਛ ਕਹਿੰਦੇ ਨੇ, ਕਿਤੇ ਜਲ ਕਹਿੰਦੇ ਨੇ, ਕਿਤੇ ਕੁਛ ਕਹਿੰਦੇ ਨੇ, ਸੋ ਉਹ ਸਾਰੇ ਉਸ ਡਿਕਸ਼ਨਰੀ ਪਾਏ ਹੋਏ ਆ। ਉਹਦੇ ਨਾਲ ਕੀ ਹੁੰਦਾ ਭਾਅ ਜੀ, ਦੇਖੋ ਇਲਾਕੇ 'ਚ ਬੋਲੀ ਤਾਂ ਇੱਕੋ ਬੋਲਣੀ, ਹੁਣ ਤੁਸੀਂ ਅਸੀਂ ਦੁਆਬੀ ਬੋਲ ਰਹੇ ਹਾਂ, ਕੋਈ ਮਲਵਈ ਬੋਲ ਰਿਹਾ, ਕੋਈ ਮਾਝੀ ਬੋਲ ਰਿਹਾ, ਹੈ ਨਾ, ਕੋਈ ਡੋਗਰੀ ਬੋਲ ਰਿਹਾ, ਕੋਈ ਹਰਿਆਣਵੀ ਬੋਲ ਰਿਹਾ, ਪੁਆਧੀ ਬੋਲ ਰਿਹਾ, ਪੰਜਾਬੀ ਦੀਆਂ ਵੰਨਗੀਆਂ, ਕੋਈ ਪੋਠੋਵਾਰੀ ਬੋਲ ਰਿਹਾ, ਪਰ ਜਿਹੜਾ ਬੰਦਾ ਅਕੈਡਮਿਕ ਹੈ ਉਹਦੇ ਲਈ ਮਤਲਬ ਇੱਕ ਖਜ਼ਾਨਾ ਖੁੱਲ੍ਹ ਜਾਂਦਾ ਕਿ ਉਹ ਆਪਣੀ ਕਵਿਤਾ ਜਾਂ ਆਪਣੇ ਉਹਦੇ ਵਿੱਚ ਸਨੋਨ ਉਹਨੂੰ ਬਣਾਉਣ ਦੇ ਲਈ ਉਹ 20 ਅੱਖਰ ਉਹਦੇ ਕੋਲ ਅਵੇਲੇਬਲ ਹੈ ਜੇ ਉਹ ਪੜ੍ਹਨਾ ਚਾਹੇ, ਜੇ ਉਹ ਅਧਿਐਨ ਕਰਕੇ ਲੈਣਾ ਚਾਹੇ। ਸੋ ਇੱਕ ਖਜ਼ਾਨੇ ਨੇ, ਪਰ ਹੋ ਸਕਦਾ ਹੈ ਵੀ ਜਿਹੜੇ ਕਈ ਅੱਖਰ ਜਿਹੜੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਿਹੜੇ ਅਕੈਡਮਿਕ ਹੈ ਨਾ ਉਹਨਾਂ ਦੀ ਜਿਹੜੀ ਅੱਖਰਾਂ ਦੀ ਚੋਣ ਬਹੁਤ ਮਤਲਬ ਸਰਲੀ ਹੁੰਦੀ, ਦੂਜੀ ਗੱਲ ਉਹਨਾਂ ਦੇ ਜਿਹੜੇ ਸ਼ਬਦ ਹੁੰਦੇ ਨੇ ਜਾਂ ਉਹਨਾਂ ਦੇ ਕਹਿਣ ਦਾ ਤਰੀਕਾ ਹੁੰਦਾ ਉਹ ਵੀ ਸਰਲ ਨਹੀਂ ਹੁੰਦਾ। ਇੰਨੇ ਕੁ ਕੰਪਲੈਕਸ ਵਰਡ ਯੂਜ਼ ਕਰਦੇ ਆ, ਫੁੱਲ ਸਟੋਪ ਬਹੁਤ ਘੱਟ ਯੂਜ਼ ਕਰਦੇ ਆ। ਕਈ ਵਾਰੀ ਮੈਂ ਦੇਖਿਆ ਕਿ ਜਿਹੜੇ ਅਕੈਡਮਿਕ ਹੈ ਪ੍ਰੋਫੈਸਰ ਹੈ ਜਾਂ ਉਹ ਇੱਕ ਇੱਕ ਪੈਰਾ ਇੱਕ ਇੱਕ ਲਾਈਨ 'ਚ ਲਿਖ ਦਿੰਦੇ ਆ, ਸਮਝ ਹੀ ਨਹੀਂ ਆਉਂਦੀ ਵੀ ਸ਼ੁਰੂ ਕਿੱਥੋਂ ਹੋਇਆ ਅਤੇ ਐਂਡ ਕਿੱਥੋਂ ਹੋਇਆ, ਸਿੰਪਲੀਫਾਈ ਨਹੀਂ ਕਰਦੇ। ਅਤੇ ਚਲੋ ਇਸ ਮੁੱਦੇ 'ਤੇ ਗੁਰਵੀਰ ਸਿੰਘ ਕਹਿ ਰਹੇ ਨੇ, ਕਹਿੰਦੇ ਕਿ 3500 ਸ਼ਬਦਾਂ ਵਾਲੀ ਬੁੱਕ ਦਾ ਨਾਮ ਵੀ ਦੱਸ ਦਿਉ ਭਾਅ ਜੀ। ਹਾਂਜੀ ਉਹ ਬੁੱਕ ਪਰਸਨਲ ਪਈ ਹੈ ਮੇਰੇ ਕੋਲ, ਅਸੀਂ ਛੇਤੀ ਉਹ ਸਾਂਝੀਆਂ ਕਰਾਂਗੇ ਸਾਰੀਆਂ ਕਿਤਾਬਾਂ। ਭਾਅ ਜੀ ਇੱਥੇ ਦੱਸ ਦਈਏ ਕੋਈ ਜਿਹੜਾ ਪ੍ਰੋਜੈਕਟ ਹੈ ਨਾ ਉਹ ਇੱਕ ਲਾਇਬ੍ਰੇਰੀ ਦਾ ਪ੍ਰੋਜੈਕਟ ਹੈ, ਅਸੀਂ ਬਹੁਤ ਦੇਰ ਪਹਿਲਾਂ ਤੋਂ ਇਹ ਚਲਾ ਰਹੇ ਹਾਂ, ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਹੁਣ ਉਹ ਨੇੜੇ ਲੱਗਦਾ ਜਾ ਰਿਹਾ ਅਤੇ ਸਾਡੇ ਕੋਲ 1500 ਕਿਤਾਬ ਹੈਗੀ ਆ ਅਤੇ ਬੜੀ ਛੇਤੀ ਅਸੀਂ ਸ਼ੇਅਰ ਕਰਾਂਗੇ, ਉਹਨੂੰ ਲਾਂਚ ਕਰਾਂਗੇ। ਫਰੀ ਸਰਵਿਸ ਆ ਆਪਣੇ ਸਾਰੇ ਪੰਜਾਬੀ ਭਾਈਚਾਰੇ ਲਈ, ਸਿੱਖ ਭਾਈਚਾਰੇ ਲਈ, ਅਤੇ ਉਸਦੇ ਵਿੱਚ ਕੋਸ਼ਿਸ਼ ਕਰ ਰਹੇ ਕਿ ਫਿਲਟਰ ਕਰ ਕਰਕੇ ਕਿਤਾਬਾਂ ਵਧੀਆ ਵਧੀਆ ਕਿਤਾਬਾਂ ਹੀ ਪਾਈਆਂ ਜਾਣ। ਤੁਸੀਂ ਵੀ ਅਮਰੀਕ ਭਾਅ ਜੀ ਕਈ ਵਾਰੀ ਪੁੱਛਦੇ ਹੋ ਕਿ ਵਧੀਆ ਕਿਤਾਬ ਦੱਸੋ, ਵਧੀਆ ਕਿਤਾਬ ਦੱਸੋ, ਬਹੁਤ ਸਾਰੇ ਸਰੋਤੇ ਵੀ ਦੱਸਦੇ ਨੇ, ਸੋ ਅਸੀਂ ਉਹ ਲਾਇਬ੍ਰੇਰੀ 'ਚ ਵਧੀਆ ਹੀ ਕਿਤਾਬਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹਦੇ 'ਚੋਂ ਕੁਛ
ਜਲਦੀ ਜਲਦੀ ਪਾਓ, ਕਿਉਂਕਿ ਲੋਕਡਾਊਨ ਸਿਡਨੀ ਦੇ ਵਿੱਚ ਵੀ ਲੱਗਾ ਆ, ਲੋਕਡਾਊਨ ਮੈਲਬੋਰਨ ਵਿੱਚ ਵੀ ਲੱਗਾ ਆ, ਅੱਜ ਕੱਲ੍ਹ ਕਿਤਾਬਾਂ ਦੀ ਬੜੀ ਜ਼ਰੂਰਤ ਆ, ਜੇ ਤੁਸੀਂ ਜਲਦੀ ਤੋਂ ਜਲਦੀ ਕੁਛ ਕਿਤਾਬਾਂ ਰਿਕਮੈਂਡ ਕਰੋ ਤਾਂ ਇਹ ਕਾਫ਼ੀ ਵਧੀਆ ਹੋ ਸਕਦੀਆਂ ਸਮਾਜ ਦੇ ਲਈ, ਲੋਕਾਂ ਦੇ ਲਈ, ਉਹ ਪੜ੍ਹਨਾ ਚਾਹੁੰਦੇ ਆ।
ਅੱਛਾ ਇੱਕ ਕਿਤਾਬ ਤਾਂ ਚਲੋ ਮੈਂ ਅੱਜ ਹੀ ਰੈਕਮੈਂਡ ਕਰ ਦਿੰਦਾ, ਮੈਂ ਸ਼ੇਅਰ ਵੀ ਕਰ ਦਾਂਗਾ ਲਿੰਕ ਉਹਦਾ, ਵੈਬਸਾਈਟ ਤੁਸੀਂ ਜਾ ਸਕਦੇ ਹੋ sikharchives.com, ਅਤੇ ਮੈਂ ਸ਼ੇਅਰ ਕਰ ਦਿੰਦਾ, ਅਤੇ ਉਹਦੇ ਉੱਤੇ ਨਾ ਇੱਕ ਕਿਤਾਬ ਹੈ ਬਾਤਾਂ ਮੁੱਢ ਕਦੀਬ ਦੀਆਂ, ਮੈਂ ਪਿਛਲੀ ਵਾਰੀ ਵੀ ਇਹ ਸ਼ੇਅਰ ਕੀਤੀ ਸੀ sikharchives.com, ਅਤੇ ਇਹਦੇ 'ਤੇ ਨਾ ਇੱਕ ਕਿਤਾਬ ਪਈ ਹੈ, ਉਹ ਵੀ ਉਹਦਾ ਲਿੰਕ ਵੀ ਮੈਂ ਸ਼ੇਅਰ ਕਰਦਾ। ਬਾਤਾਂ ਮੁੱਢ ਕਦੀਮ ਦੀਆਂ। ਇਹ ਜਿਹੜੀਆਂ ਬਾਤਾਂ ਸਾਡੀਆਂ ਮਾਤਾਵਾਂ ਬੀਬੀਆਂ ਨਾਨੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਨਾ, ਇਹ ਉਹ ਬਾਤਾਂ ਨੇ। ਵਣਜਾਰਾ ਸਿੰਘ ਬੇਦੀ ਦੀ ਕਿਤਾਬ ਹੈ, ਬਹੁਤ ਪੁਰਾਣੀ ਕਿਤਾਬ ਹੈ, 1950 ਦੀ ਹੋਣੀ ਆ। ਔਰ ਪੜ੍ਹਨ ਵਾਲੀਆਂ ਬਾਤਾਂ ਨੇ ਉਹਦੇ ਵਿੱਚ, ਜਿਹੜੀਆਂ ਮਤਲਬ ਬਚਪਨ ਯਾਦ ਆ ਜਾਂਦਾ। ਮੈਂ ਇੱਕ ਸੁਣਾਈ ਵੀ ਸੀ। ਸੋ ਉਸਦੇ ਵਿੱਚ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ, ਭਾਈ ਵੀਰ ਸਿੰਘ ਦੀਆਂ ਬਹੁਤ ਸਾਰੀਆਂ ਕਿਤਾਬਾਂ ਪਾਈਆਂ ਗਈਆਂ ਨੇ, ਅਤੇ ਹਜੇ 200-250 ਐਡ ਕੀਤੀਆਂ ਨੇ, ਹੋਰ ਵੀ ਆਪਾਂ ਪਾ ਰਹੇ ਹਾਂ। ਅਤੇ ਅਗਰ ਕਿਸੇ ਕੋਲ ਕਿਤਾਬ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ, ਅਤੇ ਇੱਥੇ ਵੀ ਪਾਈਆਂ ਜਾਣਗੀਆਂ। ਅਤੇ ਬਾਕੀ ਗੁਰਮਤਿ ਪ੍ਰਕਾਸ਼ ਦੇ ਲੇਖ ਬੜੇ ਜ਼ਬਰਦਸਤ ਨੇ, ਜਿਹੜੇ SGBC ਕੱਢਦੀ ਆ, ਉਹ ਵੀ ਅਸੀਂ ਹੌਲੀ ਹੌਲੀ ਸਾਰੇ ਪਾ ਰਹੇ ਹਾਂ। ਪਰ ਮੈਂ ਬਾਤਾਂ ਮੁੱਢ ਕਦੀਮ ਦੀ ਆ ਨਾ ਮੈਂ ਸ਼ੇਅਰ ਕਰਦਾ। ਤੇ ਅਮਰੀਕ ਭਾਜੀ, ਚਲੋ ਗੱਲ ਬੋਲੀ ਦੀ ਚੱਲੀ ਸੀਗੀ ਆਪਣੀ,
ਕਿ ਅਮਨਦੀਪ ਗੱਲ ਹੁਣ ਚੱਲੀ ਆ ਪੰਜਾਬੀ ਲੈਂਗੁਏਜ ਦੀ, ਥੋੜ੍ਹੀ ਜਿਹੀ ਹੋਰ ਚੱਲੀ ਆ ਅਤੇ ਹੋਰ ਥੋੜ੍ਹਾ ਜਿਹਾ ਚਾਨਣਾ ਪਾਓ। ਇੱਕ ਵਾਰੀ ਤੁਸੀਂ ਗੱਲ ਕਰਦੇ ਸੀ ਕਿ ਜੇ ਅਸੀਂ ਇੰਗਲਿਸ਼ ਦੇ ਵਿੱਚ ਨਾ ਅੰਗਰੇਜ਼ੀ ਦੇ ਵਿੱਚ ਕਿਸੇ ਨੂੰ ਜਲੇਬੀਆਂ ਭੇਜਦੇ ਹਾਂ ਪਾਰਸਲ ਕਰਕੇ, ਤਾਂ ਅੱਗੇ ਉਹ ਲੱਡੂ ਬਣ ਜਾਂਦੇ ਆ, ਬਰਫੀ ਬਣ ਜਾਂਦੀ ਆ, ਮਖਾਣੇ ਬਣ ਜਾਂਦੇ ਆ, ਤੇ ਜੇ ਪੰਜਾਬੀ ਵਿੱਚ ਲੱਡੂ ਭੇਜੀਏ ਤਾਂ ਮੋਹਰੇ ਲੱਡੂ ਹੀ ਮਿਲਦੇ ਆ, ਇਹਦੀ ਜਿਹੜਾ ਵਿਆਖਿਆ ਕਰੋ
ਜੀ। ਇਹ ਵਿਆਖਿਆ ਇੱਦਾਂ ਆ ਵੀ ਪਹਿਲਾਂ ਤਾਂ ਇਹ ਆਪਾਂ ਮਤਲਬ ਜਿਹੜੀ ਕਮਿਊਨੀਕੇਸ਼ਨ ਹੈ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਕਹਿ ਰਿਹਾ ਵੀ ਭਾਜੀ ਆਪਾਂ ਲੱਡੂ ਖਾਣੇ ਆ, ਠੀਕ ਹੈ, ਤੇ ਤੁਸੀਂ ਸਮਝੀ ਜਾ ਰਹੇ ਹੋ ਕਿ ਮੈਂ ਜਲੇਬੀਆਂ ਖਾਣੀਆਂ, ਜਿਹੜਾ ਕਿ ਹੁਣ ਤੁਹਾਨੂੰ ਲੱਗ ਰਿਹਾ। ਇੱਦਾਂ ਤਾਂ ਨਹੀਂ ਹੋਣਾ ਚਾਹੀਦਾ, ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਕਮਿਊਨੀਕੇਸ਼ਨ ਦੇ ਵਿੱਚ ਗਲਤ ਹੈ, ਹਨਾ।
ਹਾਂਜੀ,
ਸਾਡਾ ਜਾਂ ਤਾਂ ਤੁਹਾਡਾ ਜਿਹੜਾ ਤੁਹਾਨੂੰ ਕਿਸੇ ਨੇ ਇਹ ਦੱਸ ਦਿੱਤਾ ਵੀ ਜਲੇਬੀਆਂ ਗੋਲ ਹੁੰਦੀਆਂ, ਜਾਂ ਮੈਨੂੰ ਕਿਸੇ ਨੇ ਦੱਸ ਦਿੱਤਾ ਵੀ ਲੱਡੂ ਜਿਹੜੇ ਉਹਨੂੰ ਜਲੇਬੀਆਂ ਕਹਿਣਾ, ਅੱਖਰ ਅਦਲਾ ਬਦਲੀ ਹੋਏ ਆ। ਇੱਦਾਂ ਹੀ ਭਾਸ਼ਾ ਆ, ਜਿਹੜੇ ਅੱਖਰ ਆ, ਦੇਖੋ ਅਸੀਂ ਵੋਕਲ ਬੋਲਦੇ ਹਾਂ, ਇਸ਼ਾਰੇ ਕਰਦੇ ਹਾਂ ਉਹ ਸਮਝ ਜਾਂਦੇ ਹਾਂ, ਅਸੀਂ ਬੋਲਦੇ ਹਾਂ ਉਹ ਸਮਝ ਜਾਂਦੇ ਹਾਂ, ਪਰ ਜਦੋਂ ਅਸੀਂ ਅੱਖਰ ਲਿਖ ਕੇ ਭੇਜਣੇ ਆ, ਚਿੱਠੀ ਭੇਜਣੀ ਆ, ਰਿਟਨ ਭੇਜਣੀ, ਈਮੇਲ ਭੇਜਣੀ ਆ, ਤਾਂ ਉਹ ਉਸੇ ਤਰ੍ਹਾਂ ਹੀ ਸਮਝ ਆਉਣੀ ਚਾਹੀਦੀ ਆ ਪੜ੍ਹਨ ਵਾਲੇ ਨੂੰ, ਜਿਸ ਤਰ੍ਹਾਂ ਲਿਖੀ ਗਈ ਆ, ਜਿਸ ਭਾਵਨਾ ਦੇ ਵਿੱਚ। ਜੇ ਲਿਖ ਕੁਛ ਹੋਰ ਰਹੇ ਆ ਤੇ ਮੂਹਰੇ ਬੰਦਾ ਸਮਝ ਕੁਛ ਹੋਰ ਰਿਹਾ ਆ, ਤਾਂ ਇਹਦਾ ਮਤਲਬ ਜਿਹੜੇ ਅੱਖਰ ਲਿਖੇ ਹੋਏ ਆ, ਸਕ੍ਰਿਪਟ ਲਿਖਿਆ ਹੋਇਆ, ਉਹਦੇ ਵਿੱਚ ਸਮੱਸਿਆ ਆ। ਇਹੀ ਗੱਲ ਹੈ ਨਾ ਭਾਜੀ?
ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
ਇਹੀ ਹੈ ਨਾ ਬਈ, ਕਿਉਂਕਿ ਵਿਚਾਲੇ ਜਿਹੜੇ ਸਕ੍ਰਿਪਟ ਦੀ ਪ੍ਰੋਬਲਮ ਹੈ ਨਾ। ਸੋ ਜਿਹੜੇ ਇੰਗਲਿਸ਼ ਹੈ, ਇੰਗਲਿਸ਼ ਦੇ ਵਿੱਚ ਤੁਸੀਂ DUD, ਤੁਸੀਂ ਦੁੱਧ ਲਿਖਣਾ ਆ, ਹੈ ਨਾ, ਵੀ ਤੁਸੀਂ ਇੰਗਲਿਸ਼ ਦਾ ਸਕ੍ਰਿਪਟ ਯੂਜ਼ ਕਰ ਲਿਆ ਪੰਜਾਬੀ ਲਿਖਣ ਨੂੰ, ਕਿ ਭਾਜੀ, ਪਹਿਲੀ ਗੱਲ ਤਾਂ ਭਾਜੀ ਦੀ ਥਾਂ ਭਾਜੀ ਲਿਖ ਦਿੰਦੇ ਆ, ਭਾਜੀ ਦਾ ਮਤਲਬ ਹੁੰਦਾ ਮੱਠਾਗ, ਮੈਂ ਲਿਖ ਦਿੱਤਾ ਅਮਰੀਕ ਭਾਜੀ, ਤੁਸੀਂ ਮੂਹਰੇ ਗੁੱਸਾ ਕਰ ਗਏ, ਤੁਸੀਂ ਮੈਨੂੰ ਠੱਗ ਗਿਆ। ਪਹਿਲੀ ਗੱਲ ਤਾਂ ਇੱਥੇ ਹੀ ਪ੍ਰੋਬਲਮ ਆ ਜਾਂਦੀ ਹੈ ਨਾ, ਆ ਜਾਣੀ ਹੈ ਨਾ। ਤੇ ਦੂਜਾ ਜਦੋਂ ਲਿਖਣਾ ਹੈ ਨਾ, ਅਮਰੀਕ ਭਾਜੀ ਮੈਂ MAIN ਦੁੱਧ DUD H ਪੀਣਾ, ਤੇ ਤੁਸੀਂ ਤੁਸੀਂ ਸਮਝਣਾ ਮੈਂ ਦੁੱਧ ਪੀਣਾ ਹੈ ਨਾ, ਦੁੱਧ ਪੀਣਾ, ਤੇ ਤੁਸੀਂ ਅੰਦਾਜ਼ਾ ਲਾਉਣਾ ਵੀ ਇਹ ਦੁੱਧ ਹੀ ਕਹਿ ਰਿਹਾ ਹੋ ਰਿਹਾ, ਕਿਉਂਕਿ ਨਾਲ ਪੀਣਾ ਲਿਖਿਆ ਹੋਇਆ। ਸੋ ਇਹ ਹੈਗੇ ਆ ਅੰਗਰੇਜ਼ੀ ਦੇ ਫਲਾ, ਫਲੋਸ।
ਜੇ ਤੁਸੀਂ ਕਿਸੇ ਨੂੰ ਸੜਕ ਲਿਖ ਕੇ ਭੇਜਣਾ ਹੋਵੇ ਤਾਂ ਸਦਕ ਹੁੰਦਾ, ਸਦਕ CADAK ਸਦਕ, ਉਹ ਜੇ ਤੁਸੀਂ ਸੜਕ ਲਿਖਣਾ, ਉਹ ਉਦਾਂ ਤਾਂ ਸੜਕ ਲਿਖਿਆ ਜਾ ਸਕਦਾ, ਪਤਾ ਨਹੀਂ ਸਦਕ ਕਾਹਤੇ ਲਿਖਦੇ ਆ, SARAK ਸੜਕ, ਉਹ ਉਹਦੇ ਜ਼ਿਆਦਾ ਨੇੜੇ ਆ ਸੜਕ ਦੇ, ਉਹ ਸਦਕੇ ਹੀ ਲਿਖਦੇ, ਪਤਾ ਨਹੀਂ ਉਹਦੇ ਇਹਦਾ ਰੀਜ਼ਨ ਕੀ
ਆ। ਹੁਣ
ਇੰਗਲਿਸ਼ ਦੇ ਵਿੱਚ, ਹਾਂਜੀ, ਜੇ ਇੰਗਲਿਸ਼ ਦੇ ਵਿੱਚ ਹੁਣ ਮੈਲਬੋਰਨ ਲਿਖਦੇ ਆ, ਕਈ ਉਹਨੂੰ ਮੈਲਬੋਰਨੀ ਪੜ੍ਹਦੇ ਆ ਕਿ ਮੈਲਬੋਰਨੀ ਪੜ੍ਹਦੇ ਆ, ਇੱਦਾਂ ਜਿਹੜੇ ਇੰਗਲਿਸ਼ ਦੇ ਸ਼ਬਦ ਆ ਉਹ ਜਿਸ ਵੇਲੇ ਪੜ੍ਹੇ ਜਾਂਦੇ ਆ ਨਾ, ਉਹ ਲੱਡੂਆਂ ਤੋਂ ਜਲੇਬੀ ਬਣ ਜਾਂਦੇ ਆ, ਜਾਂ ਲੱਡੂਆਂ ਤੋਂ ਉਹ ਬਰਫੀ ਵੀ ਬਣ ਜਾਂਦੇ ਆ, ਜਾਂ ਬਰਫੀ ਤੋਂ ਲੱਡੂ ਬਣ
ਜਾਂਦੇ ਆ। ਕਲਾਸਿਕ ਐਗਜ਼ਾਮਪਲ ਮੈਲਬਨ ਦੀ ਹੈ ਨਾ, ਕਲਾਸਿਕ ਐਗਜ਼ਾਮਪਲ ਮੈਲਬਨ ਦੀ ਹੈ ਕਿ ਮੈਲ, ਹੁਣ ਤਾਂ ਅਸੀਂ ਮੈਲਬਨ ਕਹਿ ਰਹੇ ਹਾਂ, ਅਸੀਂ ਇੰਡੀਆ ਕਿਸੇ ਨੂੰ ਉਹ ਮੈਲਬੋਰਨ ਵੀ ਕਹਿ ਦਿੰਦੇ ਆ, ਮੈਲਬਰਨ ਵੀ ਕਹਿ ਦਿੰਦੇ ਆ, ਸੋ ਉਹ
ਮੈਲਬਰਨ ਵੀ ਕਹਿੰਦੇ ਆ।
ਸੋ ਇਸ ਕਰਕੇ ਨਾ ਇਹ ਅੰਗਰੇਜ਼ੀ ਦੀ ਪ੍ਰੋਪਰ, ਜੇ ਤੁਸੀਂ ਪੰਜਾਬੀ 'ਚ ਲਿਖਣਾ ਚਾਹੋ ਤਾਂ ਬਿਲਕੁਲ ਜਿੱਦਾਂ ਲਿਖੋਗੇ ਤਾਂ ਉੱਦਾਂ ਹੀ ਤੁਹਾਨੂੰ ਤੁਸੀਂ ਪੜ੍ਹ ਸਕਦੇ ਆ, ਠੀਕ ਹੈ, ਕਿਉਂਕਿ ਇਹਦੇ ਵਿੱਚ ਲਾਗਾ ਮਾਤਰਾ ਵੇ, ਇਹ ਮਾਤਰ ਭਾਸ਼ਾ ਹੈ। ਮੈਂ ਇੱਥੇ ਇਹ ਵੀ ਦੱਸ ਦੇਵਾਂ ਚਾਹਾਂ ਕਿ ਦੁਨੀਆਂ ਦੇ ਵਿੱਚ 3 ਮਾਤਰ ਭਾਸ਼ਾ ਨੇ, ਬਾਕੀ ਸਾਰੀਆਂ ਜਿਹੜੀਆਂ ਉਹ ਦੂਜੀਆਂ ਭਾਸ਼ਾ ਨੇ। ਮਾਤਰ ਭਾਸ਼ਾ ਦਾ ਮਤਲਬ ਇੱਥੇ ਮਦਰ ਲੈਂਗੁਏਜ ਨਹੀਂ ਹੈਗਾ, ਮਾਂ ਨਹੀਂ ਹੈਗੀ, ਮਾਤਰ ਭਾਸ਼ਾ ਦਾ ਮਤਲਬ ਇੱਥੇ ਹੈਗੀ ਹੈ ਜਿਨ੍ਹਾਂ ਨੂੰ ਮਾਤਰਾਵਾਂ ਲੱਗਦੀਆਂ ਨੇ, ਮਾਤਰਾਵਾਂ ਦਾ ਮਤਲਬ ਵੇਟ, ਵੀ ਉਹ ਕਿੰਨਾ ਕਹਿਣਾ ਆ, ਜਿਹੜਾ ਉਹਨੂੰ 16 ਮਾਤਰਾਵਾਂ ਲੱਗਦੀਆਂ ਨੇ ਇੱਕ ਅੱਖਰ ਨੂੰ। ਸੋ ਇੱਕ ਅੱਖਰ ਨੂੰ ਜਾਣੀ ਕਿ ਕੱਕੇ ਨੂੰ ਜਾਂ ਖੱਖੇ ਨੂੰ ਜਾਂ ਜੱਜੇ ਨੂੰ 16 ਤਰੀਕਿਆਂ ਨਾਲ ਤੋੜਿਆ ਮਰੋੜਿਆ ਜਾ ਸਕਦਾ ਅੱਗੇ ਪਿੱਛੇ, ਸਿਹਾਰੀਆਂ ਬਿਹਾਰੀਆਂ ਤੱਕ ਕਨੌੜੇ ਕੰਨੇ ਲਾ ਕੇ। ਸੋ ਇੰਨੀ ਵੇਰੀਏਸ਼ਨ ਬਣ ਜਾਂਦੀ ਆ। ਜੇ ਆਪਣੇ 35 ਅੱਖਰ ਨੇ ਗੁਰਮੁਖੀ 'ਚ ਤਾਂ 35 ਨੂੰ 16 ਨਾਲ ਮਲਟੀਪਲਾਈ ਕਰ ਲਓ, ਇੰਨੇ ਵੇਰੀਏਸ਼ਨ ਧੁਨਾਂ ਦੀਆਂ ਹੀ ਬਣ ਜਾਂਦੀਆਂ। ਅੰਗਰੇਜ਼ੀ ਦੇ ਵਿੱਚ ਸਿਰਫ 26 ਆ, 26 ਵੇਰੀਏਸ਼ਨਸ ਬਣਦੀਆਂ ਨੇ, 26 ਵਰਸਿਸ ਹਜ਼ਾਰਾਂ। ਤੁਸੀਂ ਡੈਪਥ ਦੇਖੋ, ਡੂੰਘਾਈ ਦੇਖੋ ਗੁਰਮੁਖੀ ਦੀ ਜਾਂ ਦੇਵਨਾਗਰੀ ਦੀ ਜਾਂ ਸੰਸਕ੍ਰਿਤ ਤਾਂ ਚਲੋ ਕੋਮਨ ਭਾਸ਼ਾ ਨਹੀਂ ਹੈਗੀ। ਸੋ ਇਹ ਦੋ ਭਾਸ਼ਾਵਾਂ ਜਿਹੜੀਆਂ ਨੇ ਇਹ ਮਾਤਰ ਭਾਸ਼ਾ ਨੇ, ਸੰਸਕ੍ਰਿਤ ਵੀ ਆ ਮਾਤਰ, ਮਤਲਬ ਇਹਨਾਂ ਨੂੰ ਮਾਤਰਾਵਾਂ ਲੱਗਦੀਆਂ ਨੇ। ਸੋ ਬੜੀ ਡੂੰਘਾਈ ਆ, ਕਿਤੇ ਕਰਾਂਗੇ ਗੱਲਬਾਤ ਪਰ ਇਹ ਡੂੰਘੀ ਕਰਾਂਗੇ। ਸੋ ਅਮਰੀਕ ਭਾਅ ਜੀ, ਹਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। 12 ਕੋਹ ਅਤੇ ਬਾਣੀ, 10 ਕੋਹ ਅਤੇ ਪਾਣੀ ਬਦਲ ਜਾਂਦਾ ਹੈ ਜੀ। ਅਤੇ ਉਹਨਾਂ ਦੀ ਨਾ ਥੋੜ੍ਹੀ ਜਿਹੀ ਸਮਝ ਨਹੀਂ ਆਉਂਦੀ, ਕਿਉਂਕਿ ਥੋੜ੍ਹਾ ਡਿਟੇਲ 'ਚ ਲਿਖਿਆ ਕਰੋ ਸਾਫ਼ ਸਾਫ਼। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਅਤੇ ਮਨਦੀਪ ਮਾਨ ਹੋਣਾ ਨੂੰ ਮੈਂ ਭੇਜਤਾ ਲਿੰਕ, ਪਰ ਮੈਂ ਇਹ ਲਿੰਕ ਨਾ ਸ਼ੇਅਰ ਕਰਾਂਗਾ ਆਪਣੇ ਲਾਈਵ ਬਲੌਗ 'ਤੇ ਵੀ, ਤੁਸੀਂ ਉੱਥੋਂ ਵੀ ਇਹ ਸਾਰਾ ਕੁਛ ਪੜ੍ਹ ਸਕਦੇ ਹੋ। ਅਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਅਤੇ ਜਗਤਾਰ ਜੌਲ ਮਨੀਲਾ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਸੋ ਅਮਰੀਕ ਭਾਅ ਜੀ, ਅੱਜ ਆਪਾਂ ਮੁੱਦਾ ਜਿਹੜਾ ਆ ਉਹ ਆਪਾਂ ਥੋੜ੍ਹੀ ਦਾਜ ਦੀ ਵੀ ਗੱਲ ਕਰਨੀ ਆ, ਵੀ ਦਾਜ ਕਿਉਂ ਅਤੇ ਕਦੋਂ,
ਹਾਂਜੀ,
ਹੈ ਨਾ, ਕਿਵੇਂ, ਕਿਉਂਕਿ ਇਹ ਮਸਲੇ ਸਾਰੇ ਜਿਹੜੇ ਦੋ ਤਿੰਨ ਨੇ ਨਾ ਇਕੱਠੇ ਹੋ ਜਾਣੇ ਨੇ, ਇੱਕ ਸਮਾਜਿਕ ਅਤੇ ਪਰਿਵਾਰਕ ਮੁੱਦਾ ਬਣਦਾ ਆ ਜਿਹੜਾ ਕਿ ਅੱਜ ਕੱਲ੍ਹ ਥੋੜ੍ਹਾ ਤਾਰ ਤਾਰ ਹੋਈ ਜਾ ਰਿਹਾ। ਪੈਸਾ ਜ਼ਿਆਦਾ ਪ੍ਰਧਾਨ ਹੋ ਰਿਹਾ ਰਿਸ਼ਤੇ, ਜਿਹਦੇ ਕਰਕੇ ਆਪਾਂ ਇਕੱਠੇ ਰਹਿਣਾ, ਇੱਕ ਦੂਜੇ ਸਪੋਰਟ ਕਰਨੀ ਆ, ਹੈ ਨਾ, ਉਹ ਥੋੜ੍ਹੇ ਜਿਹੇ ਘੱਟ ਹੋ ਰਹੇ ਨੇ। ਪਰ ਮੈਂ ਥੋੜ੍ਹੀ ਜਿਹੀ ਗੱਲ ਅਮਰੀਕ ਭਾਅ ਜੀ ਟੀਕਿਆਂ ਦੀ ਗੱਲ ਕਰਨਾ ਚਾਹੁੰਦਾ, ਤੁਸੀਂ ਟੀਕੇ ਲਵਾ ਲਏ?
ਨਹੀਂ ਅਮਦੀਪ, ਹਾਲੇ ਟੀਕੇ ਲਵਾਏ ਨਹੀਂ। ਵੈਸੇ ਕੱਲ ਇੱਕ ਡਾਇਰੈਕਟਿਵ ਆਈ ਹੈ ਸਰਕਾਰ ਦੀ ਕਿ ਜਿਹੜੇ ਇੰਪਲੋਈਜ਼ ਆ ਨਾ, ਖਾਸ ਤੌਰ 'ਤੇ ਨਿਊ ਸਾਊਥ ਵੇਲ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਆ, ਉਹਨਾਂ ਨੂੰ 2 ਘੰਟੇ ਦੀ ਛੁੱਟੀ ਮਿਲੂਗੀ ਟੀਕਾ ਲਵਾਉਣ ਦੀ, ਅਤੇ ਉਹ 2 ਘੰਟੇ ਆਪਣੇ ਕੰਮ ਤੋਂ ਹਟ ਕੇ ਟੀਕਾ ਲਵਾ ਸਕਦੇ ਆ। ਪਹਿਲਾਂ ਗੌਰਮੈਂਟ 'ਤੇ ਅੜੀ ਹੋਈ ਸੀ ਕਿ ਇੱਦਾਂ ਨਹੀਂ, ਉਹ ਆਪਣੇ ਟਾਈਮ ਵਿੱਚ ਲਵਾਉਣ, ਲੇਕਿਨ ਹੁਣ ਇੱਕ ਖੁਸ਼ਖਬਰੀ ਆ ਵਰਕਰਸ ਨੂੰ ਜਿੱਥੇ ਕੋਈ ਕੰਮ ਕਰਦੇ ਆ ਕਿ ਉਹ ਆਪਣੇ ਵਰਕਿੰਗ ਆਵਰਸ ਦੇ ਵਿੱਚ 2 ਘੰਟੇ ਛੁੱਟੀ ਲੈ ਕੇ ਟੀਕਾ ਲਵਾ ਸਕਦੇ ਆ। ਹੁਣ ਇੱਥੇ ਆਉਂਦੀ ਵੀ ਟੀਕੇ ਲਵਾਉਣ ਦੀ ਚੋਣ ਵੀ ਕਰਨੀ ਪਊਗੀ ਨਾ, ਕਿਹੜਾ ਟੀਕਾ ਕਿਹਨੂੰ ਜ਼ਿਆਦਾ ਸੂਟੇਬਲ ਆ। ਜਿੱਦਾਂ ਫਾਈਜ਼ਰ ਦਾ ਟੀਕਾ ਕਿਹਾ ਜਾਂਦਾ ਕਿ ਜ਼ਿਆਦਾ ਸੂਟੇਬਲ ਆ, ਅਤੇ ਦੂਜੇ ਕਿਹੜਾ ਦੂਜਾ ਆਉਂਦੀ ਉਹ ਥੋੜ੍ਹਾ ਜ਼ਿਆਦਾ ਸਾਜ਼ਗਾਰ ਨਹੀਂ ਆ।
ਨਹੀਂ ਨਹੀਂ ਭਾਜੀ, ਇਹ ਵਹਿਮ ਹੈ, ਇਹ ਕੰਪਨੀਆਂ ਨੇ ਵਹਿਮ ਪਾਏ ਹੋਏ ਨੇ, ਉਹ ਗੱਲ ਕੁਛ ਨਹੀਂ ਹੈਗੀ। ਸਾਡੇ ਛੋਟੇ ਬੇਟੇ ਨੂੰ ਵਿਕਰਮ ਨੂੰ ਬੁਖਾਰ ਚੜਿਆ ਸੀਗਾ, ਮੈਨੂੰ ਲੱਗਦਾ ਸਾਡੇ 'ਚ ਪਹਿਲਾਂ ਹੀ ਇੰਨੇ ਕੀਟਾਣੂ ਆ ਕਿ ਕੋਵਿਡ ਵਾਲਾ ਤਾਂ ਜਾਂਦੇ ਹੀ ਕੰਡਾ ਚੱਕ,
ਕੋਵਿਡ ਵਾਲਾ ਤਾਂ ਬੇਅਸਰ ਹੋ ਜਾਂਦਾ,
ਬੇਅਸਰ ਹੀ ਹੋ ਗਿਆ, ਅਸੀਂ ਤਾਂ ਪਹਿਲਾਂ ਹੀ ਪੂਰੇ ਹਨ। ਖੈਰ ਇਹ ਕੋਈ ਐਡੀ ਗੱਲ ਨਹੀਂ ਹੈਗੀ, ਕਿਉਂਕਿ ਜਦੋਂ ਟੀਕਾ ਲਾਇਆ ਨਾ, ਮੈਨੂੰ ਲੱਗਦਾ 2 ਘੰਟੇ ਘੱਟ ਨੇ, ਸਾਨੂੰ ਹੀ 1.25 ਘੰਟਾ ਲੱਗ ਗਿਆ ਸੀ, ਹਾਲਾਂਕਿ ਇੰਨਾ ਕੋਈ ਰਸ਼ ਨਹੀਂ ਸੀਗਾ। ਕਿਉਂਕਿ ਪਹਿਲਾਂ ਤਾਂ ਉਹ ਜਦੋਂ ਟੀਕਾ ਲਾਉਣ ਜਾਂਦੇ ਆ ਲਾਈਨ 'ਚ ਲੱਗਦੇ ਆ, ਉੱਥੇ ਤੁਹਾਡਾ ਬੁਖਾਰ ਬਖੂਰ ਦੇਖਦੇ ਨੇ, ਕੁਐਸਚਨ ਪੁੱਛਦੇ ਨੇ, ਫਿਰ ਲਾਈਨ 'ਚ ਲੱਗ ਕੇ ਅੰਦਰ ਜਾਂਦੇ ਆ, ਉੱਥੇ ਕੁਰਸੀਆਂ 'ਤੇ ਬਿਠਾਉਂਦੇ ਆ, ਫਿਰ ਤੁਹਾਡੀ ਉੱਥੇ ਪੂਰਾ ਉਹ ਡਾਟਾ ਲੈਂਦੇ ਨੇ, ਕਾਰਡ ਵਗੈਰਾ ਲੈਂਦੇ ਨੇ, ਤਾਂ ਫਿਰ ਤੁਹਾਨੂੰ ਬਿਠਾ ਦਿੰਦੇ ਅੰਦਰ ਜਾ ਕੇ, ਫਿਰ ਪ੍ਰੋਸੀਜਰ ਫੋਲੋ ਕਰਦੇ ਆ, ਕਿਹੜੀ ਬਾਂਹ 'ਤੇ ਲੱਗਣਾ ਇਹ ਵੀ ਰਿਕਾਰਡ ਕਰਦੇ ਆ, ਟੀਕਾ ਤੁਹਾਨੂੰ ਦਿਖਾਉਂਦੇ ਆ, ਫਿਰ ਉਹ ਪੜ੍ਹਦੇ ਆ ਵੀ ਇਹਦੇ ਸਾਈਡ ਇਫੈਕਟ ਜਾਂ ਜੋ ਵੀ ਹੈਗਾ, ਫਿਰ ਉਹ ਪ੍ਰਿੰਟ ਕਰਕੇ ਸਰਟੀਫਿਕੇਟ ਦਿੰਦੇ ਆ, ਅਤੇ ਬਾਹਰ ਆ ਕੇ ਫਿਰ ਉਹ 15 ਮਿੰਟ ਵਾਸਤੇ ਤੁਹਾਨੂੰ ਮੋਨੀਟਰ ਕਰਦੇ, ਉੱਥੇ ਬਿਠਾਉਂਦੇ ਆ, ਅਤੇ ਉਸ ਟੈਂਟ ਦੇ ਵਿੱਚ ਡਾਕਟਰ ਨਰਸਿਸ ਹੁੰਦੀਆਂ ਨੇ, ਅਤੇ 15 ਮਿੰਟ ਬਾਅਦ ਉਹ ਤੁਹਾਨੂੰ ਘਰੇ ਜਾਣ ਦਿੰਦੇ ਨੇ। ਸੋ ਇਹ ਕੁੱਲ ਪ੍ਰੋਸੈਸ ਨੂੰ ਸਾਨੂੰ 1.25 ਘੰਟਾ ਲੱਗਿਆ ਆ, ਅਤੇ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਭਾਅ ਜੀ ਤੁਹਾਨੂੰ 2 ਘੰਟੇ ਤਾਂ ਇਟਸ ਥੋੜ੍ਹੇ ਆ, ਕਿਉਂਕਿ ਮੈਂ ਸੁਣਿਆ ਕਈਆਂ ਨੂੰ 3-3-4-4 ਘੰਟੇ।
ਹਾਲੇ ਤਾਂ ਨਾ ਹਾਲੇ ਤਾਂ ਤੋਪ ਦਾ ਲਾਇਸੈਂਸ ਲੈਣਾ, ਹਾਲੇ ਪਿਸਤੌਲ ਦਾ ਹੀ ਮਿਲਿਆ ਆ। ਇੱਦਾਂ ਜਿਹੜੇ ਰੇਡੀਓ ਟੀਵੀ ਅਖਬਾਰਾਂ ਵਾਲੇ ਇਹਨਾਂ ਨੇ ਐਨਾਲਿਸਿਸ ਕਰ ਕਰਕੇ ਨਾ, ਉਹ 1 ਜਾਂ 2 ਦਿਨ ਦੀ ਪ੍ਰੋਸੈਸ ਕਰੇ ਹੀ ਦੇਣੀ ਆ, ਉਹ ਚਾਹੀਦੀ ਵੀ ਆ। 1 ਦਿਨ ਤਾਂ ਐਟਲੀਸਟ ਚਾਹੀਦਾ ਆ, ਜੇ ਤੁਸੀਂ ਅਪੁਆਇੰਟਮੈਂਟ ਕਿਸੇ ਬਣਾਉਣੇ ਆ, ਡਾਕਟਰ ਦੇ ਨਾਲ ਜਾਂਦੇ ਆ, ਤਾਂ ਇੱਕ ਦਿਨ ਤਾਂ ਉੱਥੇ ਲੱਗ ਜਾਂਦਾ, ਦੋ ਦਿਨ ਦੋ ਘੰਟੇ ਤਾਂ ਆਉਣ ਜਾਣ 'ਚ ਲੱਗ ਜਾਂਦੇ ਆ, ਜਿੱਦਾਂ ਤੁਸੀਂ ਜਾਣਾ ਆ ਹੋਸਪਿਟਲ ਨੂੰ, ਉੱਥੇ ਟ੍ਰੈਫਿਕ ਵੀ ਹੁੰਦਾ ਅਤੇ ਪਾਰਕਿੰਗ ਦੀ ਬੜੀ ਸਮੱਸਿਆ ਹੁੰਦੀ, ਉੱਥੇ ਕਿਹੜੀ ਪਾਰਕਿੰਗ ਸਿੱਧੀ ਜਾਂਦੀ ਮਿਲ ਜਾਂਦੀ ਆ, ਅਤੇ ਪ੍ਰੋਬਲਮਸ ਆ ਸਕਦੀਆਂ ਆ। ਹੋ ਸਕਦਾ ਜਿਹੜੇ ਕਲੀਨਿਕ ਆ ਉਹ ਵਰਕਰਸ ਪਲੇਸ ਦੇ ਆਲੇ ਦੁਆਲੇ ਸੈਟਅਪ ਕੀਤੇ ਜਾਣ, ਖਾਸ ਤੌਰ 'ਤੇ ਜਿੱਥੇ ਜਿੱਥੇ ਕੋਈ ਕੰਮ ਕਰਦਾ ਆ ਉਹਦੇ ਵਿਦਨ ਕਿਲੋਮੀਟਰ ਦੀ ਰੇਂਜ ਵਿੱਚ ਹੋਊਗੇ, ਇੱਦਾਂ ਦੇ ਕੋਈ ਪ੍ਰਬੰਧ ਕੀਤੇ ਜਾਊਗੇ, ਤਾਂ ਹੋ ਸਕਦਾ ਦੋ ਘੰਟੇ ਦਾ। ਪਰ ਮੈਨੂੰ ਲੱਗਦਾ ਨਹੀਂ ਕਿ ਦੋ ਘੰਟੇ 'ਚ ਇਹ ਸਾਰੀ ਪ੍ਰੋਸੈਸ ਹੋ ਸਕਦੀ ਆ।
ਜੀ ਆਉਂਦੀ ਇੱਧਰ ਵਿਜੇ ਵਿਰਦੀ ਜੀ ਵੀ ਕਹਿ ਰਹੇ ਨੇ ਕਿ ਮੈਂ ਟੀਕਾ ਲਵਾਉਣ ਜਾ ਰਿਹਾ ਫਾਈਜ਼ਰ ਦਾ, ਚਲੋ ਬਹੁਤ ਵਧੀਆ ਭਾਅ ਜੀ। ਮੈਨੂੰ ਇਉਂ ਲੱਗਦਾ ਹੈ ਕਿ ਜੇ ਤਾਂ ਨਾ ਪੰਜਾਬੀਆਂ ਦੇ ਟੀਕੇ ਲਾਉਣੇ ਆ ਤਾਂ ਮੈਨੂੰ ਲੱਗਦਾ ਵੀ ਗੁਰਦੁਆਰੇ ਹੀ ਲਾਉਣਾ ਚਾਹੀਦਾ, ਕਿਉਂਕਿ ਉੱਥੇ ਪਾਰਕਿੰਗ ਵੀ ਪਲੈਂਟੀ ਹੁੰਦੀ ਆ, ਹੈ ਨਾ, ਅਤੇ
ਹਾਂਜੀ
ਹਾਂ ਉੱਥੇ ਕੈਂਪ ਲਾ ਦੇਣਾ ਚਾਹੀਦਾ ਆ, ਅਤੇ ਟੈਂਟ ਵਗੈਰਾ ਦੀ ਵੀ ਲੋੜ ਨਹੀਂ, ਹੈ ਨਾ, ਲੰਗਰ ਹਾਲ ਦੇ ਵਿੱਚ ਕਹੋਵੇ ਨਾਲੇ ਚਾਹ ਪੀਓ ਨਾਲੇ ਸਾਰਾ ਕੁਛ, ਮਤਲਬ ਇਹ ਵਧੀਆ ਹੋ ਸਕਦਾ ਹੈ ਨਾ ਸਾਰਾ ਸਿਸਟਮ।
ਪਬਲਿਕ ਵੈਸੇ ਗੁਰਦੁਆਰੇ ਸਾਰੇ ਧਾਰਮਿਕ ਸਥਾਨਾਂ ਨੂੰ ਯੂਜ਼ ਕਰਨਾ ਚਾਹੀਦਾ, ਜਿੱਦਾਂ ਚਰਚ ਵੀ ਆ, ਮੰਦਰ ਵੀ ਆ, ਜਿੱਦਾਂ ਹੋਰ ਬਾਕੀ ਧਰਮਾਂ ਦੇ ਧਾਰਮਿਕ ਸਥਾਨ ਵੀ ਆ, ਗੁਰਦੁਆਰੇ ਜਿੱਦਾਂ ਸਿੱਖ ਧਰਮ ਦੇ ਆ, ਇਹਨਾਂ ਸਾਰਿਆਂ ਨੂੰ ਯੂਜ਼ ਇਸ ਸਿਚੁਏਸ਼ਨ ਦੇ ਵਿੱਚ ਕਰਨਾ ਚਾਹੀਦਾ, ਤਾਂ ਕਿ ਜ਼ਿਆਦਾ ਸਹੂਲਤ ਲੋਕਾਂ ਨੂੰ ਮਿਲ ਸਕੇ। ਇੱਕ ਤਾਂ ਉੱਥੇ ਫਿਰ ਜਿੱਦਾਂ ਆਸਥਾ ਵੀ ਹੁੰਦੀ ਆ ਨਾ, ਪਰਮਾਤਮਾ ਵੀ ਨੇੜੇ ਤੇੜੇ ਹੁੰਦਾ ਤੁਹਾਡੇ, ਅਤੇ ਉਹਦਾ ਖਤਰੇ ਦਾ ਜਿਹੜਾ ਖਤਰਾ ਹੁੰਦਾ ਉਹ ਵੀ ਘੱਟ ਹੁੰਦਾ ਉਸ ਥਾਂ 'ਤੇ, ਬੰਦਾ ਉੱਦਾਂ ਵੀ ਸਾਊ ਹੁੰਦਾ ਥੋੜ੍ਹਾ ਜਿਹਾ ਬਣ ਜਾਂਦਾ ਨਾ, ਜਿਸ ਵੇਲੇ ਅਸੀਂ ਗੁਰਦੁਆਰੇ ਦੇ ਪ੍ਰੀਮਿਸਿਸ ਦੇ ਵਿੱਚ ਜਾਂਦੇ ਹਾਂ ਥੋੜ੍ਹੇ ਜਿਹੇ ਸਾਊ ਬਣ ਜਾਂਦੇ ਹਾਂ, ਕੈਬੜ ਦੇ ਘੱਟ ਹਾਂ, ਪੋਲਾਈਟਲੀ ਬੋਲਦੇ ਹਾਂ, ਹੈ ਨਾ, ਵਿਚਾਰ ਵੀ ਥੋੜ੍ਹੇ ਜਿਹੇ ਸ਼ੁੱਧ ਆਉਂਦੇ ਆ, ਜਿਹਦੇ ਚਲੋ ਸੁਣ ਕੇ ਆ ਜਾਂਦੇ ਆ, ਪਰ ਆਉਂਦੇ ਤਾਂ ਥੋੜ੍ਹੇ ਬਹੁਤ ਹੈਗੇ ਆ ਨਾ, ਬੰਦਾ ਇਨਲਾਈਟਨਡ ਜਿਹਾ ਹੋ ਜਾਂਦਾ ਉੱਥੇ ਜਾ ਕੇ। ਇਹ ਤੁਹਾਡਾ ਉਹਦਾ ਵਿਚਾਰ ਕਾਫੀ ਵਧੀਆ ਆ, ਸਕੌਟ ਮੋਰਿਸਨ ਨੂੰ ਇਹਦੇ 'ਤੇ ਖਾਸ ਤੌਰ 'ਤੇ ਵਿਚਾਰ ਕਰਨਾ ਚਾਹੀਦਾ, ਸਾਡੀ ਜਿਹੜੀ ਜਾਂ ਫਿਰ ਗਲੈਡ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ।
ਗਲੈਡ
ਮੈਨੂੰ ਤਾਂ ਮੰਦੀ ਪਈ ਬੜੀ ਪ੍ਰੋਬਲਮ, ਮੈਂ ਤਾਂ ਇਹਨਾਂ ਦੋਨਾਂ ਜਿਹੜੇ ਪ੍ਰੀਮੀਅਰਸ ਨਾ, ਇੱਕ ਨਿਊ ਸਾਊਥ ਵੇਲ ਦਾ ਤੇ ਇੱਕ ਜਿਹੜੀ ਆਪਣੇ ਕੁਈਨਜ਼ਲੈਂਡ ਦੀ, ਉਹਨੇ ਨਾ ਹੀ ਨਹੀਂ ਜਾਂਦੇ, ਨਾ ਹੀ ਨਹੀਂ ਲੈ ਹੁੰਦੇ। ਇੱਕ ਜਿਹੜਾ ਟੀਕਾ ਆ ਜਿਹੜਾ
ਸਾਡੀ ਬੀਬੀ ਆ ਪ੍ਰੀਮੀਅਰ ਗਲੈਡੀਅਲੀ,
ਹੈਨਾ,
ਮੈਨੂੰ ਤਾਂ ਆਪ ਨੀ ਭਰਾਵਾ ਭਾਜੀ ਕਹਿਣਾ ਆਉਂਦਾ, ਮੈਂ ਤਾਂ ਆਪ ਨੂੰ ਗਲੈਡੀ ਕਹਿੰਦਾ ਹੁੰਦਾ, ਤੁਸੀਂ ਗਲੈਡ ਕਹਿਤਾ, ਉਹ ਇਹ ਤਾਂ ਠੀਕ ਹੈ, ਇਹਦਾ ਤਾਂ ਪਹਿਲਾ ਨਾਮ ਹੁੰਦਾ, ਉਹ ਜਿਹੜੀ ਕੁਈਨਜ਼ਲੈਂਡ ਵਾਲੀ ਆ ਉਹਦਾ ਤਾਂ ਪਹਿਲਾ ਨਾਮ ਵੀ ਬਹੁਤ ਔਖਾ ਆ, ਉਹਦਾ ਆਖਰੀ ਨਾਮ ਤਾਂ ਹੋਣਾ ਹੀ ਹੋਣਾ, ਪਹਿਲਾ ਨਾਮ ਵੀ ਬਹੁਤ ਔਖਾ ਆ। ਚਲੋ ਆਪਾਂ
ਇੱਕ ਅਮਨਦੀਪ,
ਹਾਂਜੀ,
ਕੋਵਿਡ ਦੇ ਨਾਂ ਤੇ ਇੱਕ ਟੋਕੀਓ ਦੇ ਵਿੱਚ ਓਲੰਪਿਕ 23 ਤਰੀਕ ਤੋਂ ਸ਼ੁਰੂ ਹੋ ਰਹੀ ਆ, ਉੱਥੇ ਐਮਰਜੈਂਸੀ ਡਿਕਲੇਅਰ ਹੋਈ ਉਹ ਆ ਟੋਕੀਓ ਦੇ ਵਿੱਚ, ਤੇ ਹੁਣ ਜੇ ਤੁਸੀਂ ਐਮਰਜੈਂਸੀ ਡਿਕਲੇਅਰ ਹੋਈ ਹੋ, ਕੋਵਿਡ ਦਾ ਇੰਨਾ ਪ੍ਰਸਾਰਾ ਹੋ ਰਿਹਾ ਆ, ਤੇ ਓਲੰਪਿਕ ਨੂੰ ਨਾ ਕਰਾਓ ਤਾਂ ਜੇ ਉਹਦੀ ਕਰਾਉਣ ਦੀ ਐਡੀ ਖਾਸ ਲੋੜ ਤਾਂ ਹੈ ਨਹੀਂ, ਜੇ ਤੁਸੀਂ ਸਪੋਰਟਸ ਨੂੰ ਪੋਸਟਪੋਨ ਕਰ ਸਕਦੇ ਆ ਤਾਂ ਕਰ ਲਓ ਉਹਨੂੰ, ਇੰਨੇ ਔਖੇ ਹੋ ਕੇ ਇੰਨੇ ਟੈਸਟ ਕਰਾ ਰਹੇ ਆ, ਪਲੇਅਰ ਨੂੰ ਐਵਰੀ ਡੇ ਟੈਸਟ ਕਰਾਉਣਾ ਪੈਂਦਾ, ਕਈ ਹਾਲਾਤਾਂ ਦੇ ਵਿੱਚ ਤਾਂ ਇੱਕ ਦਿਨ ਦੇ ਵਿੱਚ ਦੋ ਦੋ ਵਾਰ ਟੈਸਟ ਵੀ ਕਰਾਉਣੇ ਪੈਂਦੇ ਆ, ਤੇ ਇੰਨੀ ਮੁਸ਼ਕਲ ਦੇ ਵਿੱਚ ਪੈ ਕੇ ਕਿਹੜੀ ਵੇਲਣੇ ਵਿੱਚ ਬਾਂਹ ਅੜੀ ਹੋਵੇ, ਜਿਹੜੇ ਵੀ ਓਲੰਪਿਕਸ ਤੋਂ ਬਗੈਰ ਲੋਕ ਰਹਿ ਨਹੀਂ ਸਕਦੇ, ਤੁਹਾਡੇ ਕੀ ਵਿਚਾਰ ਆ?
ਉਹ ਮੈਂ ਤਾਂ ਕਹਿੰਦਾ ਉਹ ਨਰਿੰਦਰ ਰਾਠੌਰ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਰ ਰਹੇ ਆ, ਜਪਾਨ ਦੀ ਸਰਕਾਰ ਕੀ ਕਹਿਣਗੇ, ਪਰ ਗੱਲ ਇਹ ਆ ਭਾਜੀ ਵੀ ਜੇ ਸਾਤੇ ਨਹੀਂ ਨਾ ਓਲੰਪਿਕ ਦੇਖ ਹੋਈਆਂ, ਅਸੀਂ ਜਾਣਾ ਸੀਗਾ, ਤੁਹਾਨੂੰ ਪਤਾ ਸੀ ਕਿੰਨੀ ਦੇਰ ਦਾ ਲਾਰਾ ਲਾ ਰੱਖਿਆ ਉਹਨਾਂ ਨੂੰ, ਜਪਾਨੀ ਮਿੱਤਰਾਂ ਨੂੰ, ਆਪਣਿਆਂ ਨੂੰ, ਜਗੇਸ਼ ਠਾਕਰ ਉਹਨਾਂ ਨੂੰ, ਅਤੇ ਜੇ ਅਸੀਂ ਨਹੀਂ ਨਾ ਜਾ ਸਕੇ ਤਾਂ ਦੇਖਣ ਅਸੀਂ ਉਹਨਾਂ ਨੂੰ ਵੀ ਨਹੀਂ ਦੇਣੀਆਂ ਉੱਤੇ ਰਹਿ ਕੇ ਵੀ, ਉਹ ਵੀ ਟੀਵੀ ਤੇ ਦੇਖੋਗੇ, ਹਾਂ ਉਹ ਵੀ ਟੀਵੀ ਤੇ ਦੇਖੋਗੇ ਸਾਡੇ ਮੰਗਰ। ਸੋ ਇਸ ਕਰਕੇ ਇਹ ਜਿਹੜੀਆਂ, ਚਲੋ ਵੈਸੇ ਕਰਾਉਣੀਆਂ ਨਹੀਂ ਸੀ ਚਾਹੀਦੀ, ਪਰ ਦੂਜੇ ਪਾਸੇ ਇਹ ਆ ਵੀ ਜੇ ਨਹੀਂ ਕਰਾਉਂਦੇ ਨਾ, ਜਿਹੜੇ ਪਲੇਅਰ ਨੇ ਪਿਛਲੇ ਤਿਆਰੀ ਕਰ ਰਹੇ ਨੇ ਬਹੁਤ ਦੇਰ ਤੋਂ, ਉਹਨਾਂ ਦਾ ਫਿਰ ਕੈਰੀਅਰ ਜਾਂ
ਕਹਿ ਲਓ,
ਹਾਂ ਇੰਪੈਕਟ ਥੋੜ੍ਹਾ ਨਹੀਂ ਬਹੁਤ ਪੈਂਦਾ ਆ, ਉਹ ਟੁੱਟ ਜਾਂਦੀਆਂ ਟੀਮਾਂ ਹੀ ਟੁੱਟ
ਜਾਂਦੀਆਂ,
ਹਾਂਜੀ,
ਤੇ ਉਹ ਪਰਫਾਰਮੈਂਸ ਤੇ ਇੰਪੈਕਟ ਪੈਂਦਾ, ਉਹਨਾਂ ਦੇ ਜਿਹੜੇ ਆਬਜੈਕਟਿਵ ਆ ਉਹ ਤੇ ਵੀ ਇੰਪੈਕਟ ਪੈਂਦਾ ਆ।
ਉਧਰ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਇੱਥੇ ਸਾਡੇ ਇੱਥੇ ਵੀ, ਕਹਿੰਦੇ ਮੇਰੀ ਘਰ ਵਾਲੀ ਦੀ ਅਪੁਆਇੰਟਮੈਂਟ ਸੀ ਤੇ ਮੈਂ ਨਾਲ ਗਿਆ ਸੀ, ਉਹਨਾਂ ਨੇ ਟੀਕਾ ਮੇਰੇ ਵੀ ਲਗਾ ਦਿੱਤਾ,
ਇੱਕ ਵਾਰੀ ਰਿੱਕੀ ਵੀ ਰਿੱਕੀ ਨਾਲ ਏਦਾਂ ਹੋਈ ਸੀ, ਉਹ ਬਾਬੇ ਦੇ ਟੀਕਾ ਲਵਾਉਣ ਗਿਆ ਸੀ ਆਪਣੇ ਰਿੱਕੀ ਆਪਣੇ ਟੋਨੀ ਮੈਨ ਦੇ ਕੋਲ, ਟੋਨੀ ਮੈਨ ਨੇ ਸ਼ਰਾਬ ਪੀਤੀ ਸੀ, ਕਹਿੰਦੇ ਸ਼ਰਾਬੀ ਦੀ ਟੀਕਾ ਲਾਉਂਦੇ ਨੀ, ਪਰ ਟੀਕਾ ਹੁਣ ਭਰ ਲਿਆ ਰਿੱਕੀ ਦੇ ਲਾਤਾ,
ਰਿੱਕੀ ਦੇ ਲਾਤਾ
ਰਿੱਕੀ ਨਾਲ ਵੀ ਹੋਈ ਸੀ ਇੱਕ ਵਾਰੀ।
ਜਗੇਸ਼ ਠਾਕੁਰ ਵੀ ਹੱਸ ਰਹੇ ਨੇ, ਕਹਿੰਦੇ ਭਾਜੀ ਪੰਜਾਬੀ ਜੈਪਨੀਜ਼ ਵੀ ਕਹਿੰਦੇ ਪੰਜਾਬੀ ਜਾਤ ਹੀ ਹੈ ਇਹਨਾਂ ਦੇ ਵੀ। ਚਲੋ ਭਾਜੀ ਇੱਦਾਂ ਕਰਦੇ ਇੱਕ ਬ੍ਰੇਕ ਲੈਂਦੇ ਅਤੇ ਉਸ ਤੋਂ ਬਾਅਦ ਨਾ ਭੱਕਦੇ ਮਸਲੇ ਨੇ ਥੋੜ੍ਹੇ ਜਿਹੇ, ਉਹਨਾਂ 'ਤੇ ਆਪਾਂ ਡਿਸਕਸ ਕਰਨਾ ਤੇ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਭਤੀਜ ਘਰੇ ਹੀ ਹਾਂ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ 'ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ।
ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A1 ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture। ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਈਓ। ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਪ੍ਰੋਗਰਾਮ ਵੀ ਚੱਲ ਰਿਹਾ ਦਿਲ ਵਾਲੀ ਗੱਲ, ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਮੇਰੇ ਨਾਲ ਅਮਰੀਕ ਫਲੋਰਾ ਭਾਜੀ ਸਿਡਨੀ ਤੋਂ ਜੁੜੇ ਹੋਏ ਨੇ। ਭਾਜੀ ਠੀਕ ਠਾਕ ਹੋ? ਬ੍ਰੇਕ ਥੋੜੀ ਲੰਬੀ ਹੋ ਗਈ ਸੀ।
ਹਾਂਜੀ ਬਿਲਕੁਲ ਬਿਲਕੁਲ ਅਮਦੀਪ।
ਹਾਂਜੀ ਹਾਂਜੀ। ਤੇ ਸਾਡੇ ਨਾਲ ਨਾ ਮਨਦੀਪ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਫਲੋਰਾ ਸਾਹਿਬ ਨੂੰ ਕਹੋ ਕਿ ਮੋਦੀ ਦੀ ਤਾਰੀਫ ਘੱਟ ਕਰੋ, ਕਿਤੇ ਸਰਵਨ ਟਹਿਣਾ ਤੋਂ ਬਾਅਦ ਫਲੋਰਾ ਸਾਹਿਬ ਦਾ ਨੰਬਰ ਨਾ ਲੱਗ ਜਾਵੇ। ਕੋਈ ਨਹੀਂ ਕਰਦੇ ਹਾਂ ਜੀ ਇੱਥੇ ਗੱਲ। ਤੇ ਗੁਰਸ਼ਰਨ ਸਿੰਘ ਹੁਣੀ ਵੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਕਹਿੰਦੇ ਕੋਵਿਡ ਦੇ ਟੀਕੇ ਹਰ 6 ਮਹੀਨੇ ਜਾਂ 12 ਮਹੀਨੇ ਬਾਅਦ ਲਗਾਉਣੇ ਪੈਣੇ ਆ, ਇਹ ਠੀਕ ਹੈ? ਕਨਫਰਮ ਕਰਿਓ। ਦੇਖੋ ਸੁਣਨ ਦੇ ਵਿੱਚ ਆ ਰਿਹਾ ਕਿ ਤੀਜਾ ਟੀਕਾ ਵੀ ਲਵਾਉਣਾ ਪੈਣਾ ਜੇ ਤੁਸੀਂ ਟਰੈਵਲ ਕਰਨਾ ਆ, ਤੇ 2 ਟੀਕੇ ਤਾਂ ਲਵਾਉਣੇ ਹੀ ਪੈਣੇ ਆ, ਤੀਜਾ ਵੀ 8 ਮਹੀਨਿਆਂ ਬਾਅਦ ਲਵਾਉਣਾ ਪੈਣਾ ਆ। ਹਜੇ ਇਹ ਹਵਾ 'ਚ ਹੀ ਨੇ, ਮੀਡੀਆ 'ਚ ਗੱਲਾਂ ਨੇ, ਅਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਤਾਂ ਆਪਣੇ ਕੁਲਦੀਪ ਔਲਖ ਕਹਿੰਦੇ ਨੇ ਕਿ ਭਾਅ ਜੀ ਲਾਪਰਵਾਹੀ ਸਿਰਫ ਭਾਰਤ ਵਿੱਚ ਨਹੀਂ ਆਸਟ੍ਰੇਲੀਆ ਵਿੱਚ ਵੀ ਹੈਗੀ ਆ। ਮੇਰੀ ਘਰਵਾਲੀ ਦੇ ਈ ਹੈਲਥ ਰੈਕੋਰਡ ਅਤੇ ਇਮਿਊਨਾਈਜੇਸ਼ਨ ਰੈਕੋਰਡ ਵਿੱਚ ਸ਼ੋ ਹੋ ਰਿਹਾ ਹੈ ਕਿ ਤੁਹਾਨੂੰ ਫਾਈਜ਼ਰ ਦੀਆਂ ਦੋਨੋਂ ਡੋਜ਼ ਲੱਗ ਚੁੱਕੀਆਂ ਹਨ, ਅਤੇ ਮਾਈ ਗੋਵ ਅਕਾਊਂਟ ਵਿੱਚ ਸਰਟੀਫਿਕੇਟ ਵੀ ਸੈਂਡ ਕਰ ਦਿੱਤਾ ਹੈ। ਸਾਰੀਆਂ ਡਿਟੇਲ ਸਹੀ ਹਨ, ਪਰ ਅਸੀਂ ਕਦੇ ਬੁਕਿੰਗ ਨਹੀਂ ਕਰਵਾਈ। ਕਿਆ ਬਾਤ ਹੈ, ਇੰਡੀਆ ਵਾਲਾ ਹੀ ਕੰਮ ਹੋ ਗਿਆ ਭਾਅ ਜੀ ਯਾਰ।
ਨਹੀਂ ਇੱਕ ਵਾਰੀ ਮੈਂ ਨਾ ਆਪਣਾ ਪਾਸਪੋਰਟ ਰਿਨਿਊ ਕਰਾਉਣ ਗਿਆ ਸੀ, ਜਿੱਦਾਂ ਪਹਿਲਾਂ ਇੰਡੀਅਨ ਪਾਸਪੋਰਟ ਹੁੰਦਾ ਸੀ ਨਾ, ਵੀਜ਼ਾ ਲਾਉਣਾ ਪੈਂਦਾ ਸੀ 5-5 ਸਾਲ ਦਾ, ਹਰ 5 ਸਾਲ ਬਾਅਦ ਜੇ ਤੁਸੀਂ ਜਾਂਦੇ ਸੀ। ਤਾਂ ਮੇਰੇ ਰਿਕਾਰਡ ਵਿੱਚ ਹੋ ਰਿਹਾ ਸੀ, ਤਿੰਨ ਤਾਂ ਸਿਟੀਜ਼ਨਸ਼ਿਪ ਅਸੀਂ ਦਿੱਤੀ, ਉਹ ਤੂੰ ਤਾਂ ਆਸਟ੍ਰੇਲੀਅਨ ਸਿਟੀਜ਼ਨ ਆ, ਫਿਰ ਤੈਨੂੰ ਤਾਂ ਵੀਜ਼ਾ ਦਿੱਤਾ ਨਹੀਂ ਜਾ ਸਕਦਾ।
ਅੱਛਾ
ਠੀਕ ਹੈ, ਚਲੋ ਫਿਰ ਮੈਨੂੰ ਜੇ ਇੱਦਾਂ ਸ਼ੋ ਕਰਦਾ ਹੈ ਸਿਸਟਮ ਤੇ, ਮੈਨੂੰ ਸਰਟੀਫਿਕੇਟ ਦੇ ਦਿਓ ਫਿਰ, ਤੇ ਮੈਂ ਆਸਟ੍ਰੇਲੀਅਨ ਪਾਸਪੋਰਟ ਹੀ ਜਿੱਦਾਂ ਬਣਾ ਲੈਂਦਾ ਹੁਣ।
ਠੀਕ ਹੈ ਠੀਕ ਹੈ, ਚਲੋ। ਤੇ ਭਾਅ ਜੀ ਇੱਧਰ ਨਾ ਰੌਲਾ ਪਿਆ ਹੋਇਆ 295 ਦਾ, 295 ਇੱਕ ਧਾਰਾ ਆ ਜਿਹੜੀ ਕਿ ਕਾਨੂੰਨੀ ਧਾਰਾ ਆ, ਉਹ ਸਿੱਧੂ ਮੂਸੇ ਵਾਲੇ ਨੇ ਕੱਢਿਆ ਗੀਤ। ਵੈਸੇ ਅਸੀਂ ਬਹੁਤ ਘੱਟ ਗੀਤ ਲਾਈਦੇ ਨੇ ਸਿੱਧੂ ਮੂਸੇ ਵਾਲੇ ਦੇ, ਕਿਉਂਕਿ ਚਲੋ ਆਪਾਂ ਇਹ 'ਤੇ ਟਿੱਪਣੀ ਨਹੀਂ ਕਰਦੇ, ਪਰ ਉਸਦੇ ਗੀਤ ਦੇ ਵਿੱਚ ਉਸਨੇ ਟਾਰਗੇਟ ਕੀਤਾ ਆ ਇੱਕ ਪੱਤਰਕਾਰ ਨੂੰ, ਸਰਵਨ ਸਿੰਘ ਟਹਿਣਾ, ਜੋ ਕਿ ਪ੍ਰਾਈਮ ਏਸ਼ੀਆ ਦੇ ਪ੍ਰੋਗਰਾਮ ਚੱਜ ਦਾ ਵਿਚਾਰ ਕਰਦੇ ਨੇ, ਔਰ ਨਾਮ ਨਹੀਂ ਲਿਆ ਪਰ ਚੱਜ ਦਾ ਵਿਚਾਰ ਪ੍ਰੋਗਰਾਮ 'ਤੇ ਜ਼ਰੂਰ ਟਾਰਗੇਟ ਕੀਤਾ ਆ ਵੀ ਉਹ ਇਕੱਠੇ ਹੋ ਕੇ ਜਨਾਨੀਆਂ ਚੁਗਲੀਆਂ ਕਰਦੇ ਆ, ਇਸ ਤਰ੍ਹਾਂ ਕਰਦੇ ਆ, ਤਾਂ ਨਾਮ ਰੱਖਿਆ ਪ੍ਰੋਗਰਾਮ ਚੱਜ ਦਾ ਵਿਚਾਰ। ਵੈਸੇ ਮੈਂ ਵੀ ਕਈ ਵਾਰੀ ਸੋਚਦਾ ਹੁੰਦਾ ਸੀਗਾ ਕਿ ਉਹ ਪ੍ਰੋਗਰਾਮ ਦਾ ਟਾਈਟਲ ਥੋੜ੍ਹਾ ਰੋਂਗ ਹੈ, ਕਿਉਂਕਿ ਉਹ ਤਕਰੀਬਨ ਇੱਕ ਅਸੀਂ ਨਹੀਂ ਜਿਸ ਤਰ੍ਹਾਂ ਲਾਈਟ ਗੱਲਾਂ ਕਈ ਵਾਰੀ ਕਰਨ ਲੱਗ ਪਈਦਾ, ਉਹ ਅਸੀਂ ਤਾਂ ਸਾਡਾ ਤਾਂ ਨਾ ਹੀ ਦਿਲ ਵਾਲੀਆਂ ਗੱਲਾਂ ਨਾ, ਪ੍ਰੋਗਰਾਮ ਦਾ ਨਾ ਹੀ ਦਿਲ ਵਾਲੀ ਗੱਲਾਂ, ਜਿੱਦਾਂ ਦਿਲ ਕਰਦਾ ਅਸੀਂ ਗੱਲ ਕਰ ਲੈਂਦੇ ਹਾਂ ਨਾ ਸਾਰੇ। ਪਰ ਜੇ ਤੁਸੀਂ ਲਿਖਿਆ ਵੀ ਚੱਜ ਦਾ ਵਿਚਾਰ, ਚੱਜ ਦਾ ਵਿਚਾਰ ਤਾਂ ਤੁਹਾਨੂੰ ਇਹ ਵੀ ਉਹਦੇ ਵਿੱਚੋਂ ਕੋਈ ਚੱਜ ਦੀਆਂ ਗੱਲਾਂ ਹੀ ਕਰਨੀਆਂ, ਮਤਲਬ ਉਹਦੇ ਵਿੱਚੋਂ ਕੋਈ ਸੀਰੀਅਸ ਗੱਲ ਨਿਕਲਣੀ ਹੈ ਉਹਦੇ ਵਿੱਚ, ਫਿਰ ਉਹ ਥੋੜ੍ਹਾ ਜਿਹਾ ਸਾਈਡ ਲਾਈਨ ਵੀ ਹੋ ਜਾਂਦੇ ਆ। ਪਿੱਛੇ ਜਿਹਾ ਸਰਵਨ ਸਿੰਘ ਟਹਿਣਾ ਹੋਣਾ ਨੇ ਦੋ ਤਿੰਨ ਸਾਲ ਬੜਾ ਲੰਗਰ ਦੇ ਉੱਤੇ ਸੂਈ ਰੱਖੀ, ਤਵਾ ਰੱਖਿਆ ਅਤੇ ਫਿਰ ਆਪ ਲੰਗਰ ਖਾਂਦੇ ਫੜੇ ਗਏ। ਇੱਥੇ ਥੋੜ੍ਹਾ ਜਿਹਾ ਹੁੰਦਾ ਵੀ ਆਪ ਕੁਛ ਹੋਰ ਹੈ ਨਾ, ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨਾ ਮਤਲਬ ਉਹ ਕਰਦੇ ਨੇ, ਅਤੇ ਜਿਹੜੇ ਸਿੰਗਰ ਹੈ ਖਾਸ ਕਰਕੇ ਟਾਰਗੇਟ ਕਰਦੇ ਨੇ ਉਹ ਹੈ ਨਾ, ਅਤੇ ਉਹ ਫਿਰ ਸਿੰਗਰ ਵੀ ਉਹਨਾਂ ਨੂੰ ਟਾਰਗੇਟ। ਮੇਰਾ ਖਿਆਲ ਕਿ ਪਹਿਲੀ ਗੱਲ ਤਾਂ ਸਿੱਧੂ ਮੂਸੇਵਾਲਾ ਕੋਈ ਅਥਾਰਟੀ ਨਹੀਂ ਹੈਗੀ, ਜਿਹੜਾ ਮੈਂ ਟਿੱਪਣੀ ਕਰਨਾ ਚਾਹੁੰਦਾ ਹਾਂ, ਉਹਨੂੰ ਕਿਹੜੇ ਕੋਈ ਕਿਸੇ ਨੇ ਮਤਲਬ ਅਥਾਰਟੀ ਦਿੱਤੀ, ਉਹ ਵੋਟਾਂ ਪਾ ਕੇ ਚੁਣਿਆ ਵੀ ਤੈਂ ਬਈ ਇਹ ਇੱਦਾਂ ਗੀਤ ਲਿਖਤੇ ਤਾਂ ਐਂ ਹੋ ਗਿਆ। ਉਹ ਜੋ ਮਰਜ਼ੀ ਗਾ ਸਕਦਾ, ਗਾਉਂਦਾ ਵੀ ਆ ਉਹ ਹੈ ਨਾ, ਕਿਤੇ ਚੰਗਾ ਵੀ ਗਾ ਦਿੰਦਾ, ਕਈ ਵਾਰੀ ਬਹੁਤ ਮਾੜਾ ਵੀ ਗਾ ਦਿੰਦਾ, ਨਾ ਉਹਨੂੰ ਕੋਈ ਰੋਕਦਾ ਅਤੇ ਨਾ ਉਹਨੂੰ ਕੋਈ ਟੋਕਦਾ ਆ, ਉਹਨੂੰ ਕੋਈ ਰੋਕ ਵੀ ਨਹੀਂ ਸਕਦਾ, ਜੋ ਮਰਜ਼ੀ ਕਰੇ ਉਹਦੇ ਆਪਣੇ ਕਰਮ ਨੇ। ਦੂਜੀ ਗੱਲ ਇਹ ਆ ਵੀ ਜਿਹੜੇ ਮੂਹਰੇ ਪ੍ਰਾਈਮ ਏਸ਼ੀਆ ਦੇ ਉਹ ਪ੍ਰੋਗਰਾਮ ਹੈ, ਉਹ ਕਿਹੜੇ ਕਿਸੇ ਦੇ ਸਰਕਾਰੀ ਚੈਨਲ ਹੈ ਜਾਂ ਟੈਕਸਪੇਅਰ ਦਾ ਪੈਸਾ, ਉਹ ਵੀ ਪ੍ਰਾਈਵੇਟ ਚੈਨਲ ਹੈ, ਉਹ ਵੀ ਜੋ ਮਰਜ਼ੀ ਕਰ ਸਕਦੇ ਨੇ। ਤੁਹਾਡਾ ਕੀ ਖਿਆਲ ਹੈ ਭਾਜੀ?
ਬਿਲਕੁਲ ਅਮਨਦੀਪ, ਜਿਸ ਵੇਲੇ ਤੁਸੀਂ ਰੇਡੀਓ 'ਤੇ ਬੋਲਦੇ ਆ ਜਾਂ ਤੁਸੀਂ ਟੀਵੀ 'ਤੇ ਬੋਲਦੇ ਆ, ਜੇ ਤੁਸੀਂ ਐਜ਼ ਏ ਇੰਡੀਪੈਂਡੈਂਟ ਅਨੈਲਿਸਿਸ ਕਰਦੇ ਆ, ਇੰਡੀਪੈਂਡੈਂਟ ਅਨੈਲਿਸਿਸ ਜਿਹੜੀ ਕਿ ਤਾਂ ਤੁਹਾਨੂੰ ਦੋਨੋਂ ਪਾਸਿਆਂ ਦੇ ਜਿਹੜੇ ਚੰਗੇ ਪੱਖ ਆ, ਪਬਲਿਕ ਦੇ ਅਤੇ ਗੌਰਮੈਂਟ ਦੇ, ਅਤੇ ਜਿਹੜੇ ਦੋਨੋਂ ਪਾਸਿਆਂ ਦੇ ਮਾੜੇ ਫੈਕਟਰਸ ਆ ਜਾਂ ਅਸਲੀਅਤ ਜਿਹੜੀ ਹੈ ਨਹੀਂ ਹੈ, ਜੇ ਤੁਸੀਂ ਉਹਨੂੰ ਜ਼ਿਆਦਾ ਉਛਾਲਦੇ ਆ ਤਾਂ ਤੁਹਾਡੇ ਨਾਲ ਸਰੋਤੇ ਬਹੁਤ ਜ਼ਿਆਦਾ ਜੁੜ ਜਾਂਦੇ ਆ, ਤੁਹਾਡੇ ਜਿਹੜੇ ਵਿਊਰਸ ਬਹੁਤ ਜ਼ਿਆਦਾ ਹੋ ਜਾਂਦੇ ਆ। ਜੇ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਆ ਕਿ ਸਰਕਾਰ ਆਹ ਨਹੀਂ ਕਰ ਰਹੀ, ਸਰਕਾਰ ਉਹ ਨਹੀਂ ਕਰ ਰਹੀ, ਅਸੀਂ ਮਤਲਬ ਸਰਕਾਰਾਂ ਹੀ ਸਭ ਕੁਛ, ਉੱਥੇ ਦੋਸ਼ ਦੇਈ ਜਾਂਦੇ ਹਾਂ, ਆਹ ਹੋਣਾ ਚਾਹੀਦਾ, ਹੋਸਪਿਟਲਾਂ ਵਿੱਚ ਇੰਨੇ ਟੀਕੇ ਹੋਣੇ ਚਾਹੀਦੇ, ਹੋਸਪਿਟਲਾਂ ਵਿੱਚ ਇੰਨੇ ਡਾਕਟਰ ਹੋਣੇ ਚਾਹੀਦੇ ਆ, ਸਰਕਾਰੀ ਨੌਕਰੀਆਂ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ ਆ, ਜਾਂ ਸਾਰਿਆਂ ਨੂੰ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਆ। ਇਹ ਤਾਂ ਇੱਕ ਚਾਹੀਦੀ ਵਾਲੀ ਗੱਲ ਕਰਦੇ ਨੇ, ਚਾਹੀਦੀਆਂ ਇੱਕ ਥਿਊਰੀ ਆ, ਇੱਕ ਇਹ ਚਾਹੀਦਾ ਆ ਸਭ ਕੁਛ, ਪਰ ਉਸ ਚੀਜ਼ ਨੂੰ ਕਰਨ ਦੇ ਲਈ ਵਾਈਟ ਪੇਪਰ ਕਿੱਥੇ ਆ, ਰਿਸੋਰਸਿਸ ਕਿੱਥੋਂ ਆਊਗੇ? ਜੇ ਕੋਈ ਸਰਕਾਰ ਟੈਕਸ ਲਾਉਂਦੀ ਆ ਜਾਂ ਰਿਸੋਰਸ ਜਨਰੇਟ ਕਰਨ ਦਾ ਕੋਸ਼ਿਸ਼ ਕਰਦੀ ਆ, ਤਾਂ ਅਸੀਂ ਕਹਿੰਦੇ ਹਾਂ ਇਹ ਸਰਕਾਰ ਮਾੜੀ ਆ, ਇਹ ਸਰਕਾਰਾਂ ਦੇ ਲੋਕਾਂ ਦੇ ਬੋਝ ਪਾ ਰਹੀ ਆ। ਹੁਣ ਜਿਸ ਵੇਲੇ ਸਰਕਾਰ ਕੋਈ ਟੈਕਸ ਮਾਫ਼ ਕਰ ਦਿੰਦੀ ਆ ਜਾਂ ਕੋਈ ਟਿਕਟ ਮਾਫ਼ ਕਰ ਦਿੰਦੀ ਆ, ਫਿਰ ਉਹਦੀਆਂ ਤਾਰੀਫਾਂ ਬਹੁਤ ਕਰਦੇ ਹਾਂ, ਫਿਰ ਅਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਐਗਜ਼ਾਮਪਲ ਲੈ ਕੇ ਆਉਂਦੇ, ਉੱਥੇ ਸੈੱਟ ਕਰ ਦੇਂਗੇ ਮਾਫ਼ ਹੋਣਾ ਚਾਹੀਦਾ। ਜੇ ਤੁਸੀਂ ਬੈਲੈਂਸ ਗੱਲ ਨਹੀਂ ਕਰੋਗੇ ਅਮਨਦੀਪ, ਬੈਲੈਂਸ ਗੱਲ ਨਹੀਂ ਕਰੋਗੇ, ਤਾਂ ਤੁਹਾਡਾ ਜਿਹੜੇ ਸਰੋਤਿਆਂ ਦੀ ਗਿਣਤੀ ਆ ਉਹ ਜ਼ਰੂਰ ਵਧੂਗੀ। ਜੇ ਤੁਸੀਂ ਮਨਭਾਵਕ ਗੱਲਾਂ ਕਰੋਗੇ, ਜਿਹੜੀਆਂ ਗੱਲਾਂ ਆਮ ਸੱਥਾਂ ਦੇ ਵਿੱਚ ਹੁੰਦੀਆਂ, ਜੇ ਲੋਕ ਕਰਦੇ ਆ, ਪ੍ਰਭਾਵਿਤ ਹੁੰਦੇ ਆ, ਕਿਉਂਕਿ ਲੋਕਾਂ ਤੋਂ ਉਹ ਗੱਲਾਂ ਕਰਨੀਆਂ ਹੁਣ ਜਿਹੜੀ ਉਹਨਾਂ ਲਈ ਫਾਇਦੇ ਲਈ ਹੋਣ। ਹੁਣ ਜਿਸ ਵੇਲੇ ਚੋਣ ਹੋ ਕੇ ਹਟਦੀ ਆ, ਕੋਈ ਜਿਹੜਾ ਇੱਕ ਸ਼ਰਾਬ ਪੀਣ ਵਾਲਾ ਵਿਅਕਤੀ ਆ ਉਹ ਇੱਦਾਂ ਕਹੂਗਾ, ਮੇਰੇ ਲਈ ਜੇ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ, ਅਸੀਂ ਤਾਂ ਹਲੇ ਵੀ ਮੁੱਲ ਲੈ ਕੇ ਪੀਂਦੇ ਹਾਂ, ਫਿਰ ਪ੍ਰਾਈਮ ਮਿਨਿਸਟਰ ਨੇ ਹੁਣ ਸ਼ਰਾਬ ਦੀ ਠੇਕੇ ਫ੍ਰੀ ਖੋਲ੍ਹ ਦੇਣੇ ਆ, ਮੁੱਲ ਲੈ ਕੇ ਪੀਣੀ ਪੈਣੀ ਹੈ ਨਾ, ਇੱਦਾਂ ਦੀਆਂ ਗੱਲਾਂ ਕਰੋ। ਸਾਡੇ ਲਈ ਕੀ ਕੀਤਾ, ਅਸੀਂ ਤਾਂ ਹਲੇ ਵੀ ਸਕੂਲ 'ਚ ਕਾਨੂੰ ਸਕੂਟਰ ਵਿੱਚ ਪੈਟਰੋਲ ਪਾ ਕੇ ਚੱਲਦੇ ਹਾਂ, ਉਹ ਪੈਟਰੋਲ ਤਾਂ ਲੈਣਾ ਹੀ ਪੈਣਾ ਆ, ਚਾਹੇ ਕਿਹੜੀ ਸਰਕਾਰ ਮਰਜ਼ੀ ਹੋਵੇ ਨਾ, ਸਾਨੂੰ ਕੀ ਮਿਲਿਆ? ਅਸੀਂ ਤਾਂ ਹਲੇ ਵੀ ਬੱਸ ਵਿੱਚ ਟਿਕਟ ਲੈ ਕੇ ਚੜ੍ਹਦੇ ਹਾਂ, ਵੀ ਸਾਰਿਆਂ ਨੇ ਹੁਣ ਟਿਕਟਾਂ ਮੁਫੀ ਕਰ ਦੇਣੀਆਂ ਉਹਨੇ, ਇੱਦਾਂ ਦੀਆਂ ਤਾਂ ਗੱਲਾਂ ਕਰੂਗੇ? ਹਲੇ ਸਾਨੂੰ ਤਾਂ ਹਲੇ ਵੀ ਕੰਮ 'ਤੇ ਜਾ ਕੇ ਜਾਣਾ ਪੈਂਦਾ, ਸਾਨੂੰ ਤਾਂ ਹਲੇ ਕਰਕੇ ਹੀ ਖਾਣਾ ਪੈਂਦਾ, ਉਹ ਕਰਕੇ ਹੀ ਖਾਣਾ ਪੈਂਦਾ, ਇਹਦੇ 'ਚ ਤਾਂ ਵਡਿਆਈ, ਇਹਦੇ 'ਚ ਨੁਕਸਾਨ ਕੀ ਆ? ਜੇ ਤੁਸੀਂ ਗੱਲਾਂ ਉਹ ਕਰੋਗੇ ਜਿਹੜੀਆਂ ਅਨਰੀਅਲਿਸਟਿਕ ਆ, ਪਾਪੂਲਰ ਜ਼ਰੂਰ ਹੋ ਜਾਓਗੇ ਥੋੜ੍ਹੇ ਟਾਈਮ ਲਈ, ਪਰ ਉਹ ਗੱਲਾਂ ਤੁਹਾਡੀਆਂ ਇੰਨੀਆਂ ਸਾਜ਼ਗਾਰ ਨਹੀਂ ਹੁੰਦੀਆਂ। ਇੱਦਾਂ ਦੇ ਪ੍ਰੋਗਰਾਮ ਹੋਰ ਵੀ ਕਈ ਵਿਦੇਸ਼ੀ ਟੀਵੀ 'ਤੇ ਹੁੰਦੇ ਆ ਕਿ ਉਹ ਚਟਪਟੀਆਂ ਜਿਹੀਆਂ ਗੱਲਾਂ ਬਹੁਤ ਕਰਦੇ ਆ, ਨਹੋਰੇ। ਇੱਕ ਮੈਂ ਕੱਲ੍ਹ ਹੀ ਪ੍ਰੋਗਰਾਮ ਉਹਨਾਂ ਦਾ ਹੀ ਸੁਣ ਰਿਹਾ ਸੀ, ਚੱਜ ਦੇ ਵਿਚਾਰ ਦਾ ਹੀ, ਅਤੇ ਉਹਦੇ ਵਿੱਚ ਨਾ ਨਹੋਰੇ ਮਾਰ ਰਹੇ ਸੀ ਬਹੁਤ। ਮੈਨੂੰ ਲੱਗਦਾ ਸੀ ਵੀ ਇਹ ਚੱਜ ਦਾ ਵਿਚਾਰ ਨਹੀਂ, ਇਹ ਤਾਂ ਨਹੋਰਿਆਂ ਵਾਲੇ ਵਿਚਾਰ ਆ, ਉਹ ਸਰਕਾਰ ਨੂੰ ਨਹੋਰੇ ਮਾਰ ਰਹੇ ਸੀ, ਆਪਣੇ ਲੋਕਾਂ ਨੂੰ ਨਹੋਰੇ ਮਾਰ ਰਹੇ ਸੀ। ਨਹੋਰੇ ਪਤਾ ਨਹੋਰਾ ਕੀ
ਹੁੰਦਾ? ਹਾਂਜੀ
ਹਾਂਜੀ ਹਾਂਜੀ। ਮੈਂ ਤਾਂ ਲੱਗਦਾ ਸੀ ਵੀ ਚੱਜ ਦਾ ਵਿਚਾਰ ਨਹੀਂ, ਨਹੋਰੇ ਟਾਈਪ ਦਾ ਪ੍ਰੋਗਰਾਮ ਪੇਸ਼ ਕਰ ਰਹੇ ਸੀ। ਅਸਲੀਅਤ ਕੁਛ ਹੋਰ ਹੁੰਦੀ ਆ, ਤੇ ਅਸੀਂ ਲਾਈਫ ਦੇ ਵਿੱਚ ਆਪ ਨਹੀਂ ਕਰਦੇ, ਕਈ ਵਾਰੀ ਸਾਨੂੰ ਉਦਾਂ ਸਟਰਕਚਰਲ ਚੀਜ਼ਾਂ ਕਹਿਣੀਆਂ ਪੈਣੀਆਂ ਆ। ਮੈਨੂੰ ਤਾਂ ਲੱਗਦਾ ਵੀ ਇਹ ਇੱਦਾਂ ਦੇ ਪ੍ਰੋਗਰਾਮ ਉਹ ਜ਼ਿਆਦਾ ਸਟਰਕਚਰ ਮਤਲਬ ਜ਼ਿਆਦਾ ਹੁੰਦੇ ਆ, ਜਿੱਦਾਂ ਆਮ ਆਮ ਗੱਲ ਸਿਸਟਮ 'ਚ ਕਰਦੇ ਆ, ਪਰ ਅਸਲੀਅਤ ਉਹਦੇ ਵਿੱਚ ਬਹੁਤ ਘੱਟ ਹੁੰਦੀ ਹੈ।
ਜੀ ਭਾਜੀ, ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਨਾ ਫਲਕਚੁਏਟ ਕਰ ਰਹੀ ਹੈ, ਥੋੜ੍ਹਾ ਜਿਹਾ ਮਾਈਕ ਤੁਹਾਡਾ ਅੱਜ ਖਰਾਬ ਕਰ ਰਿਹਾ। ਖੈਰ, ਗੱਲ ਅਸੀਂ ਕਰ ਰਹੇ ਹਾਂ ਕਿ ਜਿਹੜਾ ਉਹ ਕਲੇਸ਼ ਚੱਲ ਰਿਹਾ ਹੈ ਆਪਸ 'ਚ ਔਨ ਸੋਸ਼ਲ ਮੀਡੀਆ, ਕਿ ਇੱਦਾਂ ਬੱਬੂ ਮਾਨ ਨੇ ਵੀ ਟਹਿਣੇ ਦੇ ਉੱਤੇ ਅਟੈਕ ਕੀਤਾ ਸੀਗਾ, ਅਤੇ ਉਹਦਾ ਵੀ ਵੀਡੀਓ ਆ ਰਿਹਾ, ਅਤੇ ਇਹ ਦੋਨੋਂ ਮਤਲਬ ਹੱਥ ਨੂੰ ਹੱਥ ਹੀ ਆ। ਉਹ ਉਹਨਾਂ ਦਾ ਕ੍ਰਿਟੀਸਿਜ਼ਮ ਕਰ ਰਹੇ ਆ, ਉਹ ਆਪਣੇ ਆਡੀਅੰਸ ਦੇ ਵਿੱਚ ਉਹਨਾਂ ਦਾ ਕ੍ਰਿਟੀਸਿਜ਼ਮ ਕਰ ਰਹੇ ਆ। ਸੋ ਮੈਨੂੰ ਯਾਦ ਹੈ ਕਿ ਬੱਬੂ ਮਾਨ ਇੱਕ ਵਾਰੀ ਨਰਿੰਦਰ ਘਿਆਣ ਵੀ ਦੇ 'ਤੇ ਵੀ ਤਵਾ ਲਾਇਆ ਸੀ ਸਟੇਜ ਦੇ ਉੱਤੇ। ਸੋ ਇਸ ਤਰ੍ਹਾਂ ਇਹ ਇਹ ਚੱਲਦਾ ਹੀ ਰਹਿਣਾ ਆ। ਪਰ ਜੇ ਸੰਜੀਦਾ ਤਰੀਕੇ ਨਾਲ ਗੱਲ ਕਹਿਣੀ ਆ, ਕਿਸੇ ਨੂੰ ਠੱਠੇ ਮਜ਼ਾਕ ਕਰਕੇ ਨਹੀਂ ਕਹਿਣੀ, ਫਿਰ ਅਗਲਾ ਸੀਰੀਅਸ ਲੈਂਦਾ ਆ। ਪਰ ਐਨੀਵੇ ਮੇਰਾ ਖਿਆਲ ਆਪਾਂ ਇਹ 'ਤੇ ਗੱਲ ਨਾ ਕਰੀਏ। ਅਤੇ ਗੁਰਿੰਦਰ ਸਿੰਘ ਹੁਣ ਵੀ ਇਹ ਕਹਿੰਦੇ ਫਲੋਰਾ ਸਾਹਿਬ ਸਪਸ਼ਟੀਕਰਨ ਲੰਬੇ ਰੂਟ 'ਤੇ ਪਾ ਲਿਆ। ਹਾਂਜੀ ਹਾਂਜੀ। ਅਤੇ ਕਹਿੰਦੇ ਵੈਸੇ ਮੂਸੇ ਵਾਲੇ ਦਾ ਜਿਹੜਾ 295 ਗੀਤ ਵਧੀਆ, ਦੇਖੋ ਗੀਤ ਤਾਂ ਵਧੀਆ, ਉਸ ਦੇ ਵਿੱਚ ਵਧੀਆ ਗੱਲਾਂ ਹੈਗੀਆਂ ਨੇ, ਪਰ ਜ਼ਰੂਰੀ ਨਹੀਂ ਉਹਦੇ ਨਾਲ ਮੈਂ ਸਾਰੇ ਪਾਸੇ ਸਹਿਮਤ ਹਾਂ। ਕਿਉਂਕਿ ਉਹ ਕਈ ਵਾਰੀ ਬੰਦਾ ਨਾ, ਜੇ ਗੱਲ ਕੋਈ ਸੰਜੀਦਾ ਜਿਹੜਾ ਬੰਦਾ ਉਹ ਗੱਲ ਕਹੇ ਤਾਂ ਉਹਦਾ ਮਤਲਬ ਅਸਰ ਹੁੰਦਾ ਆ। ਇੱਕ ਬੰਦਾ ਜਿਹੜਾ ਹਰ ਗੀਤ ਦੇ ਵਿੱਚ ਆਪਣਾ ਸਟੈਂਡ ਬਦਲ ਰਿਹਾ, ਹੈ ਨਾ, ਉਹ ਜਿੱਥੇ ਦਿਲ ਕਰਦਾ ਉੱਥੇ ਉਹ ਕਰ ਰਿਹਾ, ਕਿਤੇ ਉਹ ਗੈਂਗਸਟਰ ਬਣਿਆ ਆ, ਕਿਤੇ ਉਹ ਪੰਥ ਦੀਆਂ ਹੀ ਗੱਲਾਂ ਕਰੀ ਜਾਂਦਾ। ਭਾਅ ਜੀ ਇਹ ਗੱਲਾਂ ਸਹੀ ਨਹੀਂ, ਪੰਥ ਦੀਆਂ ਗੱਲਾਂ ਉਹ ਸ਼ੋਭਦੀਆਂ ਨਹੀਂ ਉਹਨੂੰ ਜਦੋਂ ਪੰਥ ਵਾਲਾ ਕੰਮ ਹੀ ਨਹੀਂ ਕਰ ਰਿਹਾ ਉਹ, ਠੀਕ ਹੈ ਨਾ। ਇਸ ਕਰਕੇ ਹੁਣ ਮੈਂ ਕਈ ਵਾਰੀ ਕਿਹਾ ਕਿ ਪਹਿਲਾਂ ਅਸੀਂ ਚਲੋ ਸਰੂਪ 'ਚ ਨਹੀਂ ਸੀਗੇ, ਹੈ ਨਾ, ਅਤੇ ਸਾਨੂੰ ਕਹਿੰਦੇ ਹੁੰਦੇ ਸੀ ਤੁਸੀਂ ਕਮੇਟੀ 'ਚ ਬਣ ਜਾਈ ਗੁਰਦੁਆਰੇ ਵਾਲੀ 'ਚ, ਇੱਦਾਂ ਕਰ ਜਾਓ। ਨਹੀਂ, ਅਸੀਂ ਕਿਹਾ ਅਸੀਂ ਜਦੋਂ ਹੈ ਹੀ ਨਹੀਂ, ਇਸ ਲਾਇਕ ਹੈ ਨਹੀਂ ਇਸ ਚੀਜ਼ ਦੇ, ਅਸੀਂ ਨਹੀਂ ਬਣ ਸਕਦੇ। ਵੈਸੇ ਹੁਣ ਵੀ ਮੈਂ ਕਮੇਟੀ 'ਚ ਨਹੀਂ ਹੈਗਾ। ਅਤੇ ਇਸ ਕਰਕੇ ਜਿੱਦਾਂ ਥੋੜ੍ਹਾ ਬਹੁਤਾ ਜੇ ਉਹ ਜੇ ਸਿੱਧੂ ਮੂਸੇਵਾਲਾ ਜਾਂ ਕੋਈ ਬੱਬੂ ਮਾਨ ਵੀ ਆ, ਕਿਤੇ ਤਾਂ ਉਹ ਪੰਥ ਦੀਆਂ ਗੱਲਾਂ ਕਰੀ ਜਾਂਦਾ, ਕਿਤੇ ਉਹ ਨਿਸ਼ਾਨ ਸਾਹਿਬ ਤੋਂ ਦੁਖੀ ਹੋ ਗਿਆ, ਨਿਸ਼ਾਨ ਸਾਹਿਬ ਲਾ ਲਿਆ ਮੇਰੇ ਜਿੰਨਾ ਮੈਨੂੰ ਦੁੱਖ ਨਹੀਂ ਹੋ ਗਿਆ, ਮਤਲਬ ਉਹ ਕਦੇ ਕੋਈ ਸਟੈਂਡ ਇੱਧਰ ਹੈ, ਕਦੇ ਇੱਦਾਂ ਹੀ ਜੈਜ਼ੀ ਬੈਂਸ ਹੈ, ਕਿਤੇ ਉਹ ਕੁੜੀਆਂ ਦੇ ਲੱਕ ਮਿਣਦੇ ਹੁੰਦੇ ਆ, ਅਤੇ ਕਿਤੇ ਉਹ ਪੰਥ ਦੀਆਂ ਗੀਤ ਗਾਉਂਦੇ ਹੁੰਦੇ ਆ। ਇਹ ਵੀ ਇੱਕ ਇਹ ਚੀਜ਼ ਨੂੰ ਰੋਕਣਾ ਚਾਹੀਦਾ ਕਿ ਇਹਨਾਂ ਦੇ ਮੂੰਹ 'ਚੋਂ ਵੀ ਇਹ ਗੱਲਾਂ ਨਾ ਨਿਕਲਣ, ਧਰਮ ਦੀਆਂ, ਸਿੱਖੀ ਦੀਆਂ ਜਾਂ ਕਿਸੇ ਹੋਰ ਵੀ ਧਰਮ ਦੀਆਂ। ਇਹ ਨਟੰਕੀਬਾਜ਼ ਜਿਹੜੇ ਨੇ ਇਹ ਗੰਦਲਾ ਕਰਦੇ ਨੇ, ਇਹ ਇੱਕ ਕਮੋਡਿਟੀ ਸਮਝਦੇ ਨੇ ਧਰਮ ਨੂੰ, ਵੀ ਅਸੀਂ ਇਹ 'ਚੋਂ ਵੀ ਕਾ ਗਏ, ਇਹ 'ਚੋਂ ਵੀ ਪੈਸੇ ਕਮਾ ਲਈਏ। ਹਾਲਾਂਕਿ ਜਿਹੜੇ ਧਰਮ ਦੇ ਢਾਡੀ, ਰਾਗੀ, ਕੀਰਤਨੀਏ, ਭਜਨ ਗਾਇਕ ਜਿਹੜੇ ਡੈਡੀਕੇਟਡ ਨੇ, ਉਹਨਾਂ ਦੇ ਮੂੰਹੋਂ ਜ਼ਿਆਦਾ ਇਹ ਚੀਜ਼ਾਂ ਜੱਚਦੀਆਂ ਨੇ, ਉਹਨਾਂ ਦਾ ਜੀਵਨ ਕਿਰਦਾਰ ਵੀ ਉੱਦਾਂ ਦਾ ਹੁੰਦਾ। ਜਦੋਂ ਕਿਰਦਾਰ ਗੈਂਗਸਟਰਾਂ ਵਾਲਾ ਹੋਣਾ, ਗੱਲਾਂ ਕਰਨੀਆਂ ਪੰਥਾਂ ਵਾਲੀਆਂ, ਹੈ ਨਾ, ਅਤੇ ਕੀ ਮਤਲਬ ਉਹਦੇ 'ਚੋਂ ਕੱਢ ਲੈਣਾ ਪਾ ਲੈਣਾ ਬੰਦਿਆਂ 'ਚ। ਅਤੇ ਵੈਸੇ ਤਾਂ ਅਸੀਂ ਗੱਲ ਕਰਕੇ ਵੀ ਟਾਈਮ ਵੇਸਟ ਕਰ ਰਹੇ ਹਾਂ। ਅਤੇ ਮਨਦੀਪ ਸਿੰਘ ਹੁਣੇ ਵੀ ਕਹਿ ਰਹੇ ਕਿ ਸੋਰੀ ਭਾਅ ਜੀ, ਯੂ ਆਰ ਨੋਟ ਅਪਡੇਟਡ, ਟਹਿਣਾ ਕਲੇਮਡ ਬੱਬੂ ਮਾਨ ਸਿੰਘ ਕਲਚਰ ਸੌਂਗ ਐਂਡ ਸਿੱਧੂ ਪ੍ਰਮੋਟ ਵਾਇਲੈਂਸ ਐਂਡ ਯੂ ਨੋ ਬੱਬੂ ਮਾਨ ਸੌਂਗ ਵੈਰੀ ਵੈਲ। ਹਾਂਜੀ ਹਾਂਜੀ, ਮੇਰੇ ਕੋਲ ਵੀਡੀਓ ਪਿਆ ਜਿੱਥੇ ਬੱਬੂ ਮਾਨ ਨੇ ਤਵਾ ਲਾਇਆ ਸੀ ਟਹਿਣੇ ਦੇ ਉੱਤੇ, ਅਤੇ ਇਹ ਵੀ ਮੇਰੇ ਕੋਲ ਪਿਆ। ਅਮਰੀਕ ਭਾਅ ਜੀ, ਗੱਲ ਆਪਾਂ ਹੁਣ ਥੋੜ੍ਹੀ ਗੱਲ ਕਰ ਰਹੇ ਦਾਜ ਦੀ, ਤੁਸੀਂ ਪਿਛਲੀ ਵਾਰੀ ਕਿਹਾ ਸੀ ਨਾ ਦਾਜ 'ਤੇ ਗੱਲ ਕਰਨੀ ਆ। ਅਤੇ
ਹਾਂਜੀ ਹਾਂਜੀ
ਹਾਂਜੀ, ਅਤੇ ਵੈਸੇ ਤੁਹਾਡੇ ਮੁਤਾਬਕ ਦਾਜ ਦਾ ਕੀ ਪਰਸਪੈਕਟਿਵ ਹੈ?
ਅਮਨਦੀਪ, ਪਰਸਪੈਕਟਿਵ ਤਾਂ ਮੇਰੇ ਖਿਆਲ ਦੇ ਵਿੱਚ ਜਦੋਂ ਪਹਿਲਾਂ ਪਹਿਲਾਂ ਵਿਆਹ ਹੁੰਦੇ ਸੀ ਜਾਂ ਕੁੜੀ ਨੂੰ ਮਾਪੇ ਤੋਰਦੇ ਹੁੰਦੇ ਸੀ, ਜਿਹੜੇ ਐਸੈਂਸ਼ੀਅਲ ਪ੍ਰੋਡਕਟਸ ਹੁੰਦੇ ਸੀ ਨਾ ਉਹ ਦਿੱਤੇ ਜਾਂਦੇ ਸੀ, ਜਿਹੜੇ ਬੇਸਿਕ ਚੀਜ਼ਾਂ ਹੁੰਦੀਆਂ ਸੀ, ਕਿਉਂਕਿ ਨਵਾਂ ਘਰ ਵਸਾਉਣਾ ਹੁੰਦਾ ਸੀ ਅਤੇ ਥੋੜ੍ਹੀ ਬਹੁਤੀ ਮਦਦ ਜਿਹੜੇ ਉਹ ਮੁੰਡੇ ਵਾਲੇ ਕਰਦੇ ਹੁੰਦੇ ਸੀ, ਜ਼ਿਆਦਾ ਮਦਦ ਜਿਹੜੇ ਕੁੜੀ ਵਾਲੇ ਕਰਦੇ ਹੁੰਦੇ ਸੀ ਕਿ ਜਿਹੜੇ ਆਮ ਚੀਜ਼ਾਂ ਆ, ਘਰ ਦੀਆਂ ਜਿਹੜੀਆਂ ਚੀਜ਼ਾਂ ਆ, ਵਰਤੋਂ ਵਿੱਚ ਆਉਣ ਵਾਲੀਆਂ, ਮੰਜੇ ਆ, ਬਿਸਤਰੇ ਆ, ਭਾਂਡੇ ਆ, ਇਹ ਘਰ ਦੇ ਹੋਰ ਜਿਹੜੇ ਇਕਿਪਮੈਂਟਸ ਆ, ਕਿਉਂਕਿ ਉਹਨਾਂ ਨੇ ਨਵਾਂ ਘਰ ਬਣਾਉਣਾ ਹੋਣਾ ਸੀ, ਉਹਨਾਂ ਦੀ ਅਸਿਸਟੈਂਸ ਕੀਤੀ ਜਾਂਦੀ ਸੀ ਕਿ ਇਹ ਚੀਜ਼ਾਂ ਉਹਨਾਂ ਨੂੰ ਵਿਆਹ ਤੋਂ ਬਾਅਦ ਦੇ ਦਿੱਤੀਆਂ ਜਾਂਦੀਆਂ, ਉਹਨਾਂ ਦੀ ਹੈਲਪ ਕੀਤੀ ਜਾਂਦੀ ਸੀ। ਅਤੇ ਇੱਕ ਤਰ੍ਹਾਂ ਦੇ ਨਾਲ ਦਾਜ ਜਿਹੜਾ ਆ ਇਹ ਉਸ ਸਮੇਂ ਦੇ ਵਿੱਚ ਤਾਂ ਕਾਫ਼ੀ ਵਧੀਆ ਕਿਸਮ ਨਾਲ ਚੱਲਦਾ ਹੁੰਦਾ ਸੀ ਕਿ ਇੱਕ ਨਵਾਂ ਘਰ ਵਸਣਾ ਆ, ਉੱਥੇ ਚੀਜ਼ਾਂ ਦੀ ਲੋੜ ਆ, ਚੀਜ਼ਾਂ ਦਿੰਦੇ ਸੀਗੇ। ਅਤੇ ਹੌਲੀ ਹੌਲੀ ਅਮਨਦੀਪ ਇਹਦੀ ਜਿਹੜੀ ਸ਼ੇਪ ਆ ਉਹ ਬਦਲ ਗਈ, ਇਹ ਇੱਕ ਲੋੜ ਤੋਂ ਹਟ ਕੇ ਇੱਕ ਰਸਮ ਰਿਵਾਜ ਬਣ ਗਿਆ ਕਿ ਇੱਦਾਂ ਅਸੀਂ ਕਰਨਾ ਆ, ਫਿਰ ਇਹਦੀ ਸ਼ੇਪ ਬਦਲ ਗਈ। ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੁਣ ਸੋਨਾ ਐਕਸਚੇਂਜ ਹੋਣ ਲੱਗ ਪਿਆ ਕਿ ਲੜਕੀ ਨੂੰ 10 ਤੋਲੇ ਸੋਨਾ ਪਾਉਣਾ ਆ, ਮੁੰਡੇ ਨੂੰ ਕੜਾ ਪਾਉਣਾ ਆ, ਉਹਦੀ ਉਹ ਬੇਸਿਕ ਨੈਸੈਸਿਟੀਜ਼ ਨਹੀਂ ਹੈਗੀਆਂ, ਉਹ ਲਗਜ਼ਰੀਜ਼ ਆ ਕਿ ਅਸੀਂ ਲਗਜ਼ਰੀਜ਼ ਉਹਨਾਂ ਨੂੰ ਦੇਣੀਆਂ ਜਾਂ ਆਪਣਾ ਜਿਹੜਾ ਰੁਤਬਾ ਆ ਉਹਨੂੰ ਵੱਡਾ ਕਰਨਾ ਆ ਕਿ ਅਸੀਂ ਜ਼ਿਆਦਾ ਸਮਾਜ ਵਿੱਚ ਵੱਡੇ ਹੁੰਦੇ ਹਾਂ, ਜਿਸ ਵਿੱਚ ਜ਼ਿਆਦਾ ਕੀਮਤੀ ਚੀਜ਼ਾਂ ਅਸੀਂ ਇੱਕ ਦੂਜੇ ਨੂੰ ਪ੍ਰਦਾਨ ਕਰਦੇ ਹਾਂ। ਉਹ ਇਹ ਸ਼ੇਪ ਕਾਫ਼ੀ ਚੱਲਦੀ ਰਹੀ ਗਹਿਣਿਆਂ ਦੀ। ਅਤੇ ਉਸ ਤੋਂ ਬਾਅਦ ਫਿਰ ਹੁਣ ਜਿਹੜੀ ਅੱਜ ਕੱਲ੍ਹ ਇਹਦੇ ਵਿੱਚ ਹੋਰ ਕਈ ਵੀ ਸ਼ੇਪਸ ਆਈਆਂ, ਅਤੇ ਅੱਜ ਕੱਲ੍ਹ ਤਾਂ ਅਮਨਦੀਪ ਹੁਣ ਜਿਹੜਾ ਸਿੱਧਾ ਆ ਕਿ ਗਹਿਣਿਆਂ ਦੀ ਵੀ ਕੋਈ ਲੋੜ ਨਹੀਂ ਹੈ, ਉਹ ਵੀ ਬੇਕਾਰ ਹੀ ਪੈ ਰਹਿੰਦੇ ਆ, ਉਹਨਾਂ ਨੂੰ ਰੱਖਣ ਦੇ ਲਈ ਤੁਹਾਨੂੰ ਪੈਸੇ ਦੇਣੇ ਪੈਂਦੇ ਆ, ਲੋਕਰਸ ਲੈਣੇ ਪੈਂਦੇ ਆ, ਹਨਾ, ਤੇ ਭਾਂਡਿਆਂ ਦੀ ਵੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਭਾਂਡੇ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੇ ਆ। ਹੁਣ ਤੁਸੀਂ ਇੱਦਾਂ ਕਰੋ ਵੀ ਕੈਸ਼ ਦੇ ਦਿਓ, ਜਿੱਦਾਂ 60 ਲੱਖ ਦੇ ਦਿਓ ਜਾਂ ਕਰੋੜ ਦੇ ਦਿਓ, 2 ਕਰੋੜ ਦੇ ਦਿਓ, ਉਹ ਕਿਤੇ ਕੰਮ ਤਾਂ ਆਊਗਾ ਬੰਦੇ ਦੇ ਨਾ। ਹੁਣ ਇਹ ਰਿਵਾਜ਼ ਚੱਲ ਪਿਆ ਆ ਕਿ ਹੁਣ ਜਿਹੜੀ ਹੁਣ ਦਾਜ ਲੈਂਦੇ ਨਹੀਂ ਹੁੰਦੇ, ਲਿਖਿਆ ਵੀ ਹੁੰਦਾ ਲਿਫਾਫਿਆਂ 'ਤੇ ਵੀ ਲਿਖਿਆ ਉਹਦੇ 'ਚ, ਜਿਹੜੇ ਕਾਰਡ ਭੇਜੇ ਹੁੰਦੇ ਆ ਉਹਦੇ 'ਤੇ ਵੀ ਲਿਖਿਆ ਹੁੰਦਾ ਕੋਈ ਕੱਪੜੇ ਨਾ ਲੈ ਕੇ ਆਵੇ, ਕੱਪੜੇ ਵਗੈਰਾ ਐਕਸੈਪਟ ਨਹੀਂ ਕੀਤੇ ਜਾਊਗੇ, ਜਾਂ ਹੋਰ ਜਿਹੜੀ ਜਿਹੜੀ ਫਿਜ਼ੀਕਲ ਆਬਜੈਕਟ ਆ ਉਹ ਵੀ ਆਬਜੈਕਟ ਉਹਦੇ 'ਤੇ ਵੀ ਐਕਸ਼ਨ ਐਕਸੈਪਟ ਨਹੀਂ ਕੀਤਾ ਜਾਊਗਾ। ਇਹ ਤਾਂ ਮਤਲਬ ਕੈਸ਼ ਹੀ ਲੈ ਕੇ ਆਓ, ਕੈਸ਼ ਹੀ ਦੇ ਦਿਓ। ਹੁਣ ਤਾਂ ਕੈਸ਼ ਵੀ ਨਹੀਂ ਕਹਿੰਦੇ ਆਪਣਾ ਨਾ, ਹੁਣ ਤਾਂ ਮੇਰੇ ਖਿਆਲ 'ਚ ਏਟੀਐਮ ਦਾ ਕਾਰਡ ਹੀ ਲੈ ਕੇ ਆਓ ਵੀ ਸਾਡਾ ਅਕਾਊਂਟ ਅਸੀਂ ਤੁਹਾਨੂੰ ਉੱਥੇ ਪ੍ਰਦਾਨ ਕਰ ਦੇਵਾਂਗੇ, ਸਿੱਧੀ ਟ੍ਰਾਂਸਫਰ ਉੱਥੇ ਤੁਸੀਂ ਜਾ ਕੇ ਕਰਾ ਸਕਦੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ, ਜਾਂ ਉਹਨਾਂ ਨੇ ਰੱਖਿਆ ਹੋਊਗਾ ਜਿੱਥੇ ਉਹ ਕਿਹੜਾ ਹੁੰਦਾ ਉਹ ਆਬਜੈਕਟ ਜਿਹਾ ਜਿਹਦੇ ਉੱਪਰ ਤੁਸੀਂ ਆਪਣਾ ਕਾਰਡ ਘੁਮਾਣੇ ਆ ਤੇ ਫਿਰ ਪੈਸੇ ਉਹਨਾਂ ਦੇ ਅਕਾਊਂਟ ਵਿੱਚ ਚਲੇ ਜਾਂਦਾ, ਉਹ ਸੈੱਟ ਕੀਤਾ ਹੋਊਗਾ। ਇੱਦਾਂ ਦੀਆਂ ਵੀ ਪ੍ਰਕਿਰਤੀਆਂ ਮੇਰੇ ਖਿਆਲ 'ਚ ਚੱਲ ਰਹੀਆਂ ਦਾਜ ਦੇ ਵਿਸ਼ੇ ਦੇ ਵਿੱਚ, ਦਾਜ ਦੇ ਵਿੱਚ ਕਾਫੀ ਚੇਂਜਸ, ਉਹਦੀ ਕਾਇੰਡ ਦੇ ਵਿੱਚ ਉਹਦੇ ਫੋਰਮ ਦੇ ਵਿੱਚ ਕਾਫੀ ਚੇਂਜਸ ਆ ਰਹੀਆਂ ਆ, ਤੇ ਇਹਦੇ ਕੀ ਇੰਪੈਕਟ ਪਊਗੇ, ਕਿੱਦਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਜ਼ਿਆਦਾ ਗਹਿਰਾਈ ਦੇ ਵਿੱਚ ਇਹਨੂੰ ਜਾਣਦੇ ਆ, ਹੁਣ ਤੁਸੀਂ ਚਾਨਣਾ ਪਾਓ।
ਚਾਨਣਾ ਤਾਂ ਇਹ ਪੈਣਾ ਭਾਜੀ ਵੀ ਇਹ ਜਿਹੜਾ ਕੋਨਸੈਪਟ ਹੈ ਨਾ ਹੁਣ ਖਰਾਬ ਹੋ ਗਿਆ, ਖਰਾਬ ਹੁੰਦਾ ਜਾ ਰਿਹਾ, ਲੋਕ ਨਾ ਸਮਝ ਨਹੀਂ ਰਹੇ। ਦਾਜ ਦੇ ਅਗੇਂਸਟ ਬਹੁਤ ਚੱਲਿਆ ਕੰਮ ਪਿੱਛੇ ਜੇ, ਪਿਛਲੇ ਕਈ ਸਾਲਾਂ ਦੇ ਵਿੱਚ, ਇਹ ਜੀ ਬੰਦ ਹੋਣਾ ਚਾਹੀਦਾ, ਇਹ ਜੀ ਐਂ, ਇਹ ਜੀ ਉਸ ਤਰ੍ਹਾਂ, ਕਿਉਂਕਿ ਇਸ ਨੂੰ ਬਹੁਤ ਖਰਾਬ ਵੀ ਕੀਤਾ ਸਮਾਜ ਦੇ ਵਿੱਚ ਨਾ ਇਸ ਪ੍ਰਥਾ ਨੂੰ। ਪਰ ਦੂਜੇ ਪਾਸੇ ਜੇ ਅਸੀਂ ਇਹਦੀ ਪਿਓਰਿਟੀ ਜਾਂ ਇਹਦੀ ਡੰਗਾਈ ਤੱਕ ਜਾਈਏ ਤਾਂ ਇਹ ਮੈਨੂੰ ਲੱਗਦਾ ਹੈ ਕਿ ਇਹ ਲੜਕੀ ਦੀ ਬਰਾਬਰਤਾ ਦੀ ਇਹਦੇ ਵਿੱਚ ਨਿਸ਼ਾਨੀ ਹੈ। ਸਾਡੇ ਸਮਾਜ ਨੇ ਪੁਰਾਣੇ ਬੰਦਿਆਂ ਨੇ ਜਿਹੜੀ ਕੋਈ ਵੀ ਰਵਾਇਤ ਸ਼ੁਰੂ ਹੋਈ ਆ, ਰੀਤ ਸ਼ੁਰੂ ਹੋਈ ਆ, ਆਪਾਂ ਉਹਦੇ ਨਾਲ ਡੂੰਘਾਈ ਤੱਕ ਜਾਣਾ ਵੀ ਸ਼ੁਰੂ ਕਿਉਂ ਹੋਈ ਆ। ਹੁਣ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀਆਂ ਸੀ ਵੀ ਇੱਕ ਬਾਪ ਹੈ, ਉਹਦੇ ਇੱਕ ਲੜਕੀ ਹੈ ਅਤੇ ਇੱਕ ਲੜਕਾ ਹੈ, ਹੈ ਨਾ, ਅਤੇ ਉਹ ਦੋਨੋਂ ਬਰਾਬਰ ਨੇ ਜੇ ਆਪਾਂ ਸਮਝਦੇ ਹਾਂ। ਵੈਸੇ ਤਾਂ ਬਰਾਬਰ ਹੀ ਆ ਕੁਦਰਤੀ ਤੌਰ 'ਤੇ। ਹੁਣ ਦੋਨੋਂ ਹੀ ਕੰਮ ਕਰਦੇ ਨੇ, ਜਦੋਂ ਵਿਆਹਣ ਦੀ ਰੁੱਤ ਆਉਂਦੀ ਹੈ ਤਾਂ ਬਾਪ ਦੀ ਕੀ ਹੁੰਦੀ ਆ ਭਾਜੀ, ਬਾਪ ਦੀ ਇਹੀ ਅੰਡਰਸਟੈਂਡਿੰਗ ਹੁੰਦੀ ਹੈ, ਇਹੀ ਸੋਚ ਹੁੰਦੀ ਹੈ ਕਿ ਮੈਂ ਆਪਣੇ ਧੀ ਪੁੱਤ ਨੂੰ ਸੈੱਟ ਕਰਨਾ ਆ, ਹੈ ਨਾ, ਉਹਨੂੰ ਮੈਂ ਰੁਜ਼ਗਾਰ ਵੀ ਦੇਣਾ ਆ ਤਾਂ ਕਿ ਉਹਨੂੰ ਸਕਿੱਲ ਵੀ ਦੇਣਾ ਆ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਖਾਈ ਜਾਵੇ, ਫਿਰ ਮੈਂ ਉਹਨੂੰ ਵਿਆਹੁਣਾ ਵੀ ਆ, ਉਹਨੂੰ ਉਹਦੇ ਕੋਲ ਘਰ ਵੀ ਹੋਵੇ, ਉਹਦੇ ਕੋਲ ਲੋੜ। ਹੁਣ ਜਦੋਂ ਉਹ ਤੋਂ ਪਹਿਲੀ ਕਮਾਈ ਜਿਹੜੀ ਹੈ ਸਾਰੀ ਉਹਦੀ ਹੁੰਦੀ ਆ, ਉਹਦੇ ਕੋਲ ਹੁੰਦੀ ਆ, ਹੁਣ ਉਹਦੇ ਤੋਂ ਕਮਾ ਕੇ ਉਹ ਲੜਕੇ ਤਾਂ ਨਾਲ ਹਲ ਵਾਹੁੰਦੇ ਆ, ਖੇਤੀ ਕਰਦੇ ਆ, ਲੜਕੀਆਂ ਜਿਹੜੀਆਂ ਉਹ ਘਰ ਦੇ ਕੰਮ ਕਰਦੀਆਂ, ਅਤੇ ਉਹਨਾਂ ਦੀਆਂ ਮਾਵਾਂ ਜਿਹੜੀਆਂ ਨੇ ਉਹ ਲੜਕੀ ਦੀਆਂ ਉਹਨਾਂ ਨੂੰ ਸਾਰਾ ਘਰ ਦਾ ਕੰਮ ਸਿਖਾਲਦੀਆਂ ਨੇ, ਟ੍ਰੇਨਿੰਗ ਦਿੰਦੀਆਂ ਨੇ, ਬਾਪ ਜਿਹੜਾ ਆ ਬੱਚੇ ਬੇਟੇ ਨੂੰ ਬਾਹਰਲਾ ਕੰਮ ਸਿਖਾਲਦਾ ਆ, ਲੜਕੀਆਂ ਨੂੰ ਕਢਾਈ ਬਣਾਈ ਸਿਲਾਈ ਜੋ ਵੀ ਘਰ ਦੇ ਕੰਮ ਹੈ ਉਹ ਸਾਰੀਆਂ ਸਿਖਾਲਦੀਆਂ ਨੇ। ਹੁਣ ਇਸ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਇਹ ਕਹਿੰਦੇ ਵੀ ਤੁਸੀਂ ਫੁਲਕਾਰੀਆਂ ਕੱਢੋ, ਤੁਸੀਂ ਕੱਪੜੇ ਬਣਾਓ, ਤੁਸੀਂ ਆਹ ਕਰੋ ਆਹ ਕਰੋ। ਹੁਣ ਉਹ ਕਿਉਂ ਕਹਿੰਦੀਆਂ ਨੇ, ਇਹ ਦਾਜ ਦਾ ਹੈ, ਤੇਰੇ ਦਾਜ ਲਈ ਤਿਆਰ ਕਰਨਾ, ਮੈਂ ਵੀ ਕਰਦੀ ਹਾਂ ਤੂੰ ਵੀ ਕਰ। ਹੁਣ ਉਹ ਵੀ ਤਲਾਈਆਂ ਰਜਾਈਆਂ ਨਗੰਦੀਆਂ ਕੱਢਦੀਆਂ ਬਣਾਉਣੀਆਂ, ਉਹ ਮਟੀਰੀਅਲ ਬਣਾਈ ਜਾਂਦੀਆਂ, ਉਹ ਕੁੜੀ ਨੂੰ ਵੀ ਨਾਲ ਲਾ ਲੈਂਦੀਆਂ ਵੀ ਮੈਂ ਤੈਨੂੰ ਦੇ ਦੇਣਾ ਆ, ਠੀਕ ਹੈ। ਉਹ ਰਿਸੋਰਸਿਸ ਕਿੱਥੋਂ ਆ ਰਹੇ ਆ, ਉਹ ਕਪਾਹ ਕਿੱਥੋਂ ਆ ਰਹੀ ਹੈ, ਉਹ ਬਾਹਰ ਮੁੰਡਾ ਕੰਮ ਕਰ ਰਿਹਾ ਜਾਂ ਬਾਪ ਕਰ ਰਿਹਾ ਕੰਮ, ਹੈ ਨਾ, ਉਹ ਚੁੱਕਦੀਆਂ, ਉਹ ਰਲ ਕੇ ਉਹ ਸਾਰਾ ਕੁਛ ਬਣਾਉਂਦੀਆਂ ਨੇ। ਅਖੀਰ ਨੂੰ ਇੰਨੇ ਬਿਸਤਰੇ ਬਣਾ ਲਏ ਜੀ, 12 ਬਿਸਤਰੇ ਬਣਾ ਲਏ, 14 ਬਿਸਤਰੇ ਬਣਾ ਲਏ, ਇੰਨੇ ਖੇਸ, ਇੰਨੇ ਕੰਬਲ, ਇੰਨਾ ਮਟੀਰੀਅਲ, ਇੰਨੀਆਂ ਪੱਖੀਆਂ, ਇੰਨਾ ਆਹ ਕੱਢ ਲਿਆ, ਇੰਨਾ ਉਹ ਕੱਢ ਲਿਆ। ਕਿੰਨੇ ਸਾਲ ਦੀ ਮਿਹਨਤ ਹੁੰਦੀ ਭਾਜੀ, ਮੈਨੂੰ ਪਤਾ ਕਿਉਂਕਿ ਮੈਂ ਖੁਦ ਦੇਖਿਆ ਆ, 10-12 ਸਾਲ ਦੀ ਉਹ ਮਿਹਨਤ ਕੁੜੀ ਦੀ ਮਾਂ ਦੀ ਹੁੰਦੀ ਆ ਔਰ ਲੜਕੀ ਦੀ ਆਪਣੀ ਨਹੀਂ ਹੁੰਦੀ। ਇਸ ਪ੍ਰੋਸੈਸ ਦੇ ਵਿੱਚ ਕੁੜੀ ਫੁੱਲੀ ਟ੍ਰੇਨਡ ਹੋ ਜਾਂਦੀ ਆ, ਔਰ ਉਸਦੇ ਉਹ ਮਟੀਰੀਅਲ ਕੌਣ ਸਪਲਾਈ ਕਰਦਾ ਆ, ਉਸਦਾ ਬਾਪ ਜਾਂ ਉਸਦੇ ਭਰਾ ਜਿਹੜੇ ਕੰਮ ਕਰਕੇ, ਹੈ ਨਾ। ਅਖੀਰ ਨੂੰ ਜਦੋਂ ਵਿਆਹ ਹੁੰਦਾ ਆ ਤਾਂ ਉਹ ਜੋ ਚੀਜ਼ਾਂ ਉਹਨੇ ਤਿਆਰ ਕੀਤੀਆਂ ਹੁੰਦੀਆਂ ਨੇ ਉਹ ਸਾਰੀਆਂ ਉਹ ਗੱਡੇ ਦੇ ਉੱਤੇ ਲਿਜਾ ਕੇ ਜਾਂ ਟਰਾਲੀ ਦੇ ਉੱਤੇ ਉਹ ਹੋਰ ਵੀ ਸਮਾਨ ਲੈ ਕੇ, ਮੰਜੇ ਵੀ ਲੈ ਲਏ, ਪੇਟੀਆਂ ਵੀ ਲੈ ਲਈਆਂ, ਪੱਖੇ ਵੀ ਲੈ ਲਏ, ਕੂਲਰ ਵੀ ਲੈ ਲਏ, ਉਹ ਲੜਕੀ ਦਾ ਸਮਾਨ ਹੁੰਦਾ ਆ, ਆਪ ਕੁਛ ਨਹੀਂ ਰੱਖਦੇ, ਉਹ ਲੜਕੀ ਨੂੰ ਦੇ ਦਿੰਦੇ। ਇਹ ਇੱਕ ਬਰਾਬਰਤਾ ਦੀ ਨਿਸ਼ਾਨੀ ਸੀ ਕਿ ਅਸੀਂ ਲੜਕੀ ਨੂੰ ਇੱਕ ਘਰ ਬੰਨ੍ਹ ਕੇ ਦੇ ਰਹੇ ਹਾਂ, ਜਿਹੜੇ ਘਰ ਇਹਨੂੰ ਵਿਆਹ ਜਾਣਾ ਆ ਉਹਦਾ ਘਰ ਦੇ ਵਿੱਚ ਇਹ ਸਾਰਾ ਸਮਾਨ ਸ਼ੋਭੂਗਾ ਤੇ ਇੱਟਾਂ ਥਾਂ ਉਹਦਾ ਹੋਊਗਾ ਮੁੰਡੇ ਦਾ, ਸਮਾਨ ਲੜਕੀ ਦਾ ਹੋਊਗਾ। ਬਰਾਬਰਤਾ ਦੀ ਨਿਸ਼ਾਨੀ ਹੈ ਇਹ, ਨਥਿੰਗ ਰੋਂਗ ਅਬਾਊਟ ਇਟ। ਇਹਦੇ ਵਿੱਚ ਕਈ ਪੋਜ਼ਿਟਿਵ ਚੀਜ਼ਾਂ ਇਹ ਸੀਗੀਆਂ ਕਿ ਕੁੜੀ ਫੁੱਲੀ ਸਕਿੱਲਡ ਜਾਂਦੀ ਸੀ ਇੱਕ ਘਰ ਬਾਰ ਸੰਭਾਲਣ ਵਾਸਤੇ, ਇੱਕ ਬਿਜ਼ਨਸ ਸੰਭਾਲਣ ਵਾਸਤੇ, ਇੱਕ ਕੰਮ ਸੰਭਾਲਣ ਵਾਸਤੇ, ਖੇਤੀ ਦਾ ਕੰਮ। ਸੋ ਇਹ ਸੀ ਸਪਿਰਿਟ, ਟਰੂ ਸਪਿਰਿਟ ਦਾਜ ਦੀ। ਜਿਹੜੇ ਦਾਜ ਨਹੀਂ ਸੀ ਮਿਲਦਾ ਜਾਂ ਲੈ ਕੇ ਨਹੀਂ ਸੀ ਆਉਂਦੇ, ਇਹਦਾ ਮਤਲਬ ਕੁੜੀ ਅਨਸਕਿੱਲਡ ਸੀਗੀ, ਕੁੜੀ ਦੀ ਮਾਂ ਅਨਸਕਿੱਲਡ ਸੀਗੀ, ਪਰਿਵਾਰ ਸਹੀ ਨਹੀਂ ਸੀਗਾ। ਭਾਜੀ ਮੈਂ ਤਾਂ ਇਹਨੂੰ ਇਸ ਤਰੀਕੇ ਨਾਲ ਸੋਚਦਾ ਕਿ ਜਦੋਂ ਨਵਾਂ ਘਰ ਬੰਨ ਹੋਇਆ ਲੜਕੇ ਅਤੇ ਲੜਕੀ ਦਾ, ਅਤੇ ਦੋਨਾਂ ਨੇ ਉਹਦੇ 'ਚ ਬਰਾਬਰ ਦਾ ਸਰਮਾਇਆ ਪਾਇਆ, ਅਤੇ ਇਸ ਕਰਕੇ ਉਹ ਦੋਨਾਂ ਨੂੰ ਪਿਆਰ ਹੋਇਆ ਉਸ ਘਰ ਦੇ ਨਾਲ ਸਾਂਝੀਵਾਲਤਾ 'ਚ, ਅਤੇ ਉਹ ਅੱਗੇ ਚੱਲਿਆ। ਅੱਜ ਕੱਲ੍ਹ ਕੀ ਹੋ ਰਿਹਾ? ਅੱਜ ਕੱਲ੍ਹ ਕਈ ਵਾਰੀ ਇੱਦਾਂ ਕਹਿੰਦੇ, ਅਸੀਂ ਕੁਛ ਨਹੀਂ ਲਿਆ ਜੀ, ਅਸੀਂ ਆਹ ਨਹੀਂ ਕੀਤਾ, ਉਹ ਫਿਰ ਪਰਿਵਾਰ, ਆਈ ਡੋਂਟ ਨੋ, ਮੈਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਦੇਖੇ ਜਿਹੜੇ ਬਹੁਤ ਦੁੱਖਾਂ ਦੇ ਵਿੱਚੋਂ ਲੰਘਣਾ ਪੈ ਗਿਆ, ਕਿਉਂਕਿ ਕੁੜੀ ਨੂੰ ਇੱਦਾਂ ਲੱਗਦਾ ਮੇਰਾ ਇੱਥੇ ਕੁਛ ਵੀ ਨਹੀਂ ਹੈਗਾ, ਅਤੇ ਉਹਦਾ ਕੋਈ ਪ੍ਰੇਮ ਪਿਆਰ ਨਹੀਂ ਹੁੰਦਾ, ਕੋਈ ਉਹਦੀ ਚੀਜ਼ ਵਰਤੋਂ ਦੀ ਨਹੀਂ ਹੁੰਦੀ। ਤੁਸੀਂ ਦੇਖਿਆ ਹੋਣਾ ਕਿ ਅਗਰ ਪੇਕਿਆਂ ਤੋਂ ਬਿਸਤਰੇ ਆਏ ਨੇ ਜਾਂ ਉਹ ਸਾਂਭ ਸਾਂਭ ਰੱਖਦੀ ਆ, ਜਦੋਂ ਉਹ ਲੈ ਕੇ ਹੀ ਨਹੀਂ ਕੁਛ ਆਈ, ਉਹ ਉਹਦੀ ਉਹਨੂੰ ਕੋਈ ਕਦਰ ਵੀ ਹੈ ਨਹੀਂ, ਉਹਨੂੰ ਸਾਰਾ ਕੁਛ ਮਿਲਿਆ ਹੋਇਆ। ਭਾਜੀ ਤੁਸੀਂ ਵੀ ਕੁਛ ਵਾਧਾ ਕਰੋ ਇਹਦੇ ਵਿੱਚ।
ਅਮਨਦੀਪ, ਮੈਂ ਤੁਹਾਡੇ ਨਾਲ ਬਹੁਤ ਜ਼ਿਆਦਾ ਅਸਹਿਮਤ ਨਹੀਂ ਹਾਂ, ਕਿਉਂਕਿ ਅੱਜ ਕੱਲ੍ਹ ਇਹਦੀ ਜਿਹੜੀ ਕੁੜੀ ਮੁੰਡੇ ਦੀ ਨਾ ਜਿਹੜੀ ਸਾਈਕੀ ਆ ਉਹ ਵੀ ਚੇਂਜ ਹੋ ਗਈ ਆ, ਅਤੇ ਸਮਾਜ ਵੀ ਕਾਫੀ ਬਦਲ ਗਿਆ ਆ। ਹੁਣ ਜੇ ਤੁਸੀਂ ਦੇਖਿਆ ਜਾਵੇ ਤਾਂ ਕੁੜੀਆਂ ਅਤੇ ਮੁੰਡਿਆਂ ਦੇ ਦੋਨਾਂ ਦੇ ਇੱਕੋ ਜਿਹੇ ਸਕਿੱਲ ਹੁੰਦੇ ਆ ਜਾਂ ਉਹ ਕਾਫੀ ਐਜੂਕੇਟਡ ਵੀ ਅੱਜ ਕੱਲ੍ਹ ਹੈਗੇ ਆ। ਜੇ ਹੁਣ ਮੁੰਡੇ ਵਾਲਿਆਂ ਦੇ ਘਰ ਚੀਜ਼ਾਂ ਘੱਟ ਆ ਤਾਂ ਕੁੜੀ ਦਾ ਫਰਜ਼ ਥੋੜ੍ਹਾ ਉਹਨੇ ਲੈ ਕੇ ਆਉਣੀ ਆ, ਉੱਥੇ ਆ ਕੇ ਉਹਨੇ ਬਸੇਰਾ ਕਰਨਾ ਆ। ਜਿਹੜੇ ਮੁੰਡੇ ਵਾਲੇ ਆ ਉਹਨਾਂ ਦਾ ਫਰਜ਼ ਇਹੀ ਹੋਣਾ ਚਾਹੀਦਾ ਕਿ ਕੋਈ ਤੁਹਾਡੇ ਨਵਾਂ ਵਿਅਕਤੀ ਆ ਰਿਹਾ, ਨਵਾਂ ਇੱਕ ਜੀ ਆ ਰਿਹਾ, ਉਹਦਾ ਤੁਸੀਂ ਸਵਾਗਤ ਕਰਨਾ। ਇਸ ਲਈ ਨਹੀਂ ਕਰਨਾ ਕਿ ਉਹ ਚੀਜ਼ਾਂ ਲੈ ਕੇ ਆ ਰਿਹਾ ਆ, ਉਹਦਾ ਸਵਾਗਤ ਇਸ ਲਈ ਕਰਨਾ ਕਿ ਤੁਹਾਡੇ ਫੈਮਿਲੀ ਦੇ ਵਿੱਚ ਇੱਕ ਨਵੀਂ ਐਡੀਸ਼ਨ ਆ, ਉਹਨੇ ਇੱਥੇ ਆ ਕੇ ਰਹਿਣਾ ਆ ਅਤੇ ਤੁਹਾਡੇ ਨਾਲ ਰਲ ਮਿਲ ਕੇ ਰਹਿਣਾ ਆ। ਇਹ ਤੁਸੀਂ ਇੰਨੇ ਸਕਿੱਲਡ ਵੀ ਨਹੀਂ ਰਹੇ ਕਿ ਤੁਸੀਂ ਆਪਣੀਆਂ ਘਰ ਦੀਆਂ ਚੀਜ਼ਾਂ ਨਹੀਂ ਬਣਾ ਸਕੇ, ਅਤੇ ਤੁਸੀਂ ਡਿਪੈਂਡੈਂਟ ਆ ਕਿ ਲੜਕੀ ਲੈ ਕੇ ਆਵੇ ਉਹ ਬਣਾਵੇ। ਉਹ ਥੋੜ੍ਹੀ ਬਹੁਤੀ ਚੀਜ਼ ਤਾਂ ਲਿਆਈ ਜਾ ਸਕਦੀ ਆ, ਲੇਕਿਨ ਬਹੁਤ ਸਭ ਕੁਛ ਹੀ ਲਿਆਉਣਾ ਮੇਰੇ ਖਿਆਲ ਦੇ ਵਿੱਚ ਇੰਨਾ ਵਧੀਆ ਨਹੀਂ। ਮੈਂ ਇਹਦੇ ਨਾਲ ਸਹਿਮਤ ਜ਼ਿਆਦਾ ਹੈ ਨਹੀਂ ਹੈ ਕਿ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ। ਬਰਾਬਰ ਦਾ ਨਿਸ਼ਾਨੀ ਹੋ ਸਕਦੀ ਆ ਇਨ ਦਾ ਪ੍ਰਿੰਸੀਪਲ, ਪਰ ਐਕਚੁਅਲ ਦੇ ਵਿੱਚ ਇੱਕ ਰਿਵਾਜ਼ ਦੇ ਤੌਰ 'ਤੇ ਜਿਸ ਵੇਲੇ ਇਹ ਪ੍ਰਥਾ ਬਣ ਜਾਂਦੀ ਆ, ਪ੍ਰਥਾ ਦੇ ਵਿੱਚ ਫਿਰ ਇਹਨੂੰ ਐਕਸਪਲੋਇਟ ਬਹੁਤ ਅਮਦੀਪ ਕੀਤਾ ਜਾਂਦਾ ਲੜਕੀਆਂ ਨੂੰ। ਕਈ ਫੈਮਿਲੀਜ਼ ਹੁੰਦੀਆਂ, ਕਈ ਮਾਂ ਬਾਪ ਹੁੰਦੇ ਆ ਜਿਨ੍ਹਾਂ ਦੀ ਆਰਥਿਕ ਸਿਚੁਏਸ਼ਨ ਇੰਨੀ ਵਧੀਆ ਨਹੀਂ ਹੁੰਦੀ, ਉਹ ਨਹੀਂ ਦੇ ਸਕਦੇ, ਉਹ ਫਿਰ ਸਾਰਿਆਂ ਨੂੰ ਦੇਣਾ ਪੈਂਦਾ। ਇਸ ਲਈ ਇਸ ਵਿਊ ਪੁਆਇੰਟ ਨਾਲ ਇਹ ਗਲਤ ਆ।
ਭਾਜੀ ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਹਾਂ ਵੀ ਉਹਦਾ ਰੂਪ ਬਦਲ ਕੇ ਲਓ ਜੀ, ਕਾਰ ਲਿਓ ਜੀ, ਆਹ ਲੈ ਲਓ, ਆਹ ਕਰੋ ਜੀ, ਉਹ ਕਰੋ, ਪਰ ਮੇਰੀ ਗੱਲ ਚੱਲ ਰਹੀ ਸੀ ਗੁਰਪ੍ਰੀਤ ਹੋਣਾਂ ਨਾਲ, ਗੁਰਪ੍ਰੀਤ ਗਿੱਲ ਹੋਣਾਂ ਨਾਲ, ਹੈ ਨਾ, ਅਤੇ ਉਹ ਵੀ ਮੈਨੂੰ ਇੱਕ ਕਹਾਣੀ ਦੱਸ ਰਹੇ ਸੀਗੇ ਕਿ ਕਹਿੰਦੇ ਮੇਰਾ ਵੀ ਥੋੜ੍ਹਾ ਜਿਹਾ ਨਜ਼ਰੀਆ ਬਦਲਿਆ ਕਿ ਅਗਰ ਨਾ ਤੁਸੀਂ ਆਪਣੀ ਧੀ ਦੀ, ਦੇਖੋ ਜੇ ਤਾਂ ਤੁਸੀਂ ਅਰੇਂਜ ਮੈਰਿਜ ਨਹੀਂ ਕਰਨੀ, ਫਿਰ ਤਾਂ ਜਿੱਥੇ ਮਰਜ਼ੀ ਜੋ ਮਰਜ਼ੀ ਗੋਰਿਆਂ ਵਾਂਗਰ ਵਿਆਹ ਕਰਾਓ, ਹੈ ਨਾ, ਇਹ ਗੋਰਿਆਂ ਦਾ ਵੀ ਤੁਸੀਂ ਦੇਖੋ, ਇਹ ਵੀ ਇੱਦਾਂ ਨਹੀਂ ਹੁੰਦੇ, ਇਹ ਵੀ ਆਪਣਾ ਆਪਣਾ ਹੁੰਦਾ ਹੈ ਕਿ ਮੁੰਡੇ ਕੋਲ ਕੀ ਹੈ ਅਤੇ ਕੁੜੀ ਕੋਲ ਕੀ ਹੈ, ਉਹਦਾ ਆਪਣਾ ਆਪਣਾ ਹੈ। ਇਹ ਵੀ ਤਕਰੀਬਨ ਦੇਖਿਆ ਜਾਂਦਾ ਆ, ਕਰਦੇ ਜਾਂਦੇ, ਇੱਦਾਂ ਨਹੀਂ ਹੈਗਾ ਵੀ ਹੁਣ ਕੁੜੀ ਦੇ ਨਾਂ ਹੋਵੇ ਇੱਥੇ ਗੋਰੀ ਦੇ ਨਾਂ ਹੋਵੇ, ਗੋਰਾ ਉਹਦੇ ਕੋਲ ਨਾਲ ਰਹਿਣ ਲੱਗ ਪਵੇ, ਉਹ ਮਿੰਟ ਇੱਕ ਲਾਉਂਦੀ ਆ ਪੁਲਿਸ ਨੂੰ ਸੱਦ ਕੇ ਬਾਹਰ ਕਢਾਉਣ ਦੀ ਘਰ, ਪਰ ਜੇ ਘਰ ਦੋਨਾਂ ਦੇ ਨਾਮ ਹੋਵੇ ਫਿਰ ਪ੍ਰੋਬਲਮ ਆਉਂਦੀ ਆ, ਠੀਕ ਹੈ, ਸਾਂਝੀ, ਫਿਰ ਨਹੀਂ ਉਹ ਇੰਨਾ ਕਰ ਸਕਦੇ। ਸੋ ਇਸ ਕਰਕੇ ਜੇ ਮੈਂ ਇਹ ਕਹਿੰਦਾ ਆ ਵੀ ਜੇ ਹੁਣ ਸਾਡੇ ਲੜਕੇ ਆ ਤਾਂ ਲੜਕੇ ਦੇ ਘਰ ਲੜਕੀ ਨੂੰ ਅਸੀਂ ਕੁਛ ਵੀ ਨਹੀਂ ਦਿੱਤਾ, ਠੀਕ ਹੈ, ਉਹ ਤੁਸੀਂ ਦੱਸੋ ਵੀ ਉਹ ਹੋਟਲ ਦੇ ਵਿੱਚ ਲੈ ਰਹੀ ਹੈ, ਮਤਲਬ ਸਾਡੀ ਧੀ ਹੋਵੇ ਜਾਂ ਸਾਡੀ ਹੋਵੇ, ਅਸੀਂ ਕੁਛ ਵੀ ਨਹੀਂ ਦੇ ਕੇ ਤੋਰਿਆ ਉਹਨੂੰ, ਠੀਕ ਹੈ, ਸਾਡਾ ਕੋਈ ਫਰਜ਼ ਨਹੀਂ ਬਣਦਾ, ਉਹਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਸਾਡੇ ਘਰ 'ਚ ਰਹਿ ਕੇ ਗਈ ਆ, ਜੰਮੀ ਪਲੀ ਆ, ਬਾਪ ਹੈ, ਭਰਾ ਆ, ਅਸੀਂ ਕੁਛ ਉਹਨੂੰ, ਵੀ ਹੈਵ ਟੂ ਗਿਵ ਹਰ ਸਮਥਿੰਗ, ਹੈ ਨਾ। ਇਹ ਬਹੁਤ ਬੈਲੈਂਸ ਰੱਖਣਾ ਪੈਣਾ, ਤੁਸੀਂ ਇਹਨੂੰ ਨਾ ਵੀ ਨਹੀਂ, ਇਹਨੂੰ ਨਕਾਰ ਵੀ ਨਹੀਂ ਸਕਦੇ, ਕਿਉਂਕਿ ਜਿਹਨੇ ਨੇ ਨਕਾਰੇ ਆ ਨਾ ਇਹ ਸਿਸਟਮ ਨੂੰ, ਉਹ ਬਹੁਤੇ ਬਸੇ ਨਹੀਂ ਹੈਗੇ, ਉਹਨਾਂ ਨੇ ਉਹ ਫਿਰ ਸਮਾਜ ਦੇ ਸਿਸਟਮ ਦੇ ਵਿੱਚ ਉਹ ਬਸੇ ਨਹੀਂ ਹੈਗੇ ਮੈਰਿਜ ਦੇ ਵਿੱਚ, ਇਹ ਵੀ ਇੱਕ ਫੈਕਟ ਹੈ।
ਨਹੀਂ ਇੱਥੇ ਤੱਕ ਤਾਂ ਅਮਨਦੀਪ ਤੁਹਾਡੀ ਗੱਲ ਠੀਕ ਆ ਕਿ ਲੜਕੀ ਨੂੰ ਬੇਸਿਕ ਚੀਜ਼ਾਂ ਜਿਹੜੀਆਂ ਆ ਉਹ ਪੇਰੈਂਟਸ ਨੂੰ ਦੇਣੀਆਂ ਚਾਹੀਦੀਆਂ, ਕਿਉਂਕਿ ਲੜਕੀ ਉੱਥੇ ਬਹੁਤ ਦੇਰ ਰਹੀ ਆ, ਉਹਨੇ ਕੰਟਰੀਬਿਊਸ਼ਨ
ਉਸ ਫੈਮਿਲੀ ਨੇ ਕੀਤੀ, ਆਪਣੇ ਪੇਰੈਂਟਸ ਨੇ ਕੰਟਰੀਬਿਊਸ਼ਨ ਕੀਤੀ ਆ, ਤੇ ਉਹ ਉਹਨਾਂ ਨੂੰ ਬਣਦੀਆਂ ਸਾਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਆ। ਮੇਰੇ ਮੈਂ ਤਾਂ ਇਹ ਕਹਿੰਦਾ ਜਿਹੜਾ ਅੱਜ ਕੱਲ ਦਾ ਜਿਹੜਾ ਰੂਪ ਬਦਲ ਗਿਆ ਹੈ ਨਾ, ਤੇ ਅੱਜ ਕੱਲ ਤੇ ਇੱਕ ਰਿਵਾਜ ਬਣ ਗਿਆ ਹੈ ਕਿ ਤੂੰ ਹੁਣ ਤਾਂ ਮੋਟਰਸਾਈਕਲ ਨੂੰ ਤਾਂ ਕੋਈ ਪੁੱਛਦਾ ਹੀ ਨਾ, ਸਕੂਟਰ ਨੂੰ ਵੀ ਪੁੱਛਦਾ, ਸਾਈਕਲ ਦੀ ਤਾਂ ਗੱਲ ਹੀ ਛੱਡੋ ਸਾਡੇ ਜ਼ਮਾਨੇ ਵਾਲੇ ਦੀ। ਹੁਣ ਤਾਂ ਕਹਿੰਦੇ ਕਾਰਾਂ ਵੀ ਜਿਹੜੀ ਮਰੂਤੀ ਕਾਰ ਨੋਰਮਲ ਜਿਹੀ ਕਾਰ ਹੁੰਦੀ ਨਾ ਛੋਟੇ ਲੈਵਲ ਦੀ, ਉਹਨੂੰ ਵੀ ਨੀ ਜ਼ਿਆਦਾ ਪਸੰਦ ਕਰਦੇ। ਹੁਣ ਤਾਂ 20-30 ਲੱਖ ਵਾਲੀ ਕਾਰ ਹੋਵੇ ਉਹਨੂੰ ਹਾਰਡਲੀ ਐਕਸੈਪਟ ਕੀਤਾ ਜਾਂਦਾ ਆ ਫੈਮਿਲੀਆਂ ਦੇ ਵਿੱਚ। ਤੇ ਮੈਂ ਉਸ ਐਂਗਲ ਦੇ ਨਾਲ ਗੱਲ ਕਰ ਰਿਹਾ ਆ, ਜੇ ਤੁਹਾਡੇ ਕੋਲ ਟਰਾਂਸਪੋਰਟੇਸ਼ਨ ਦੇ ਸਾਧਨ ਹੀ ਨਹੀਂ ਘਰ ਚ ਹੈਗੇ, ਤੁਸੀਂ ਕਰਦੇ ਕੀ ਰਹੇ, ਕਾਰ ਉੱਤੋਂ ਮੰਗਦੇ ਆ। ਤੇ ਇਹ ਅੱਜ ਕੱਲ ਤਾਂ ਵੈਸੇ ਉੱਦਾਂ ਵੀ ਨੀ ਪੰਜਾਬ ਵਿੱਚ ਕਾਰ ਜਾਂ ਹੋਰ ਟਰਾਂਸਪੋਰਟੇਸ਼ਨ ਦਾ ਸਾਧਨ ਮੰਨਣਾ ਚਾਹੀਦਾ ਲੜਕੀਆਂ ਦੇ ਲਈ, ਕਿਉਂਕਿ ਉੱਥੇ ਤਾਂ ਸਰਵਿਸ ਫ੍ਰੀ ਆ ਰੋਡਵੇ ਦੀਆਂ ਬੱਸਾਂ ਵਿੱਚ।
ਭਾਜੀ ਮੈਂ ਦੇਖੋ ਏਦਾਂ ਬਿਲਕੁਲ ਗਲਤ ਹੈ ਕਿ ਜਿਹੜਾ ਮੰਗ ਕੇ ਲੈਣਾ ਚਾਹੀਦਾ, ਠੀਕ ਹੈ, ਮੰਗ ਕੇ ਨਹੀਂ ਲੈਣਾ ਚਾਹੀਦਾ। ਪਰ ਜਿਹੜੀ ਅੰਡਰਸਟੈਂਡਿੰਗ ਆ ਉਹ ਮਸਟ ਹੋਣੀ ਚਾਹੀਦੀ ਆ ਰਿਸ਼ਤੇ ਵੇਲੇ ਕਿ ਕੀ ਅਸੀਂ ਆਪਣੀ ਕੁੜੀ ਨੂੰ ਬਰੰਗ ਤੋਰ ਰਹੇ ਹਾਂ, ਹੈ ਨਾ, ਉਹਦੀ ਕਿੰਨੀ ਕੁ ਕਦਰ ਹੋਏਗੀ। ਮਤਲਬ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਆਪਾਂ ਤਰੀਕੇ ਨਾਲ ਸਲੀਕੇ ਦੇ ਨਾਲ ਆਪਣੀ ਕੁੜੀ ਨੂੰ ਸਕਿੱਲ ਕਰਕੇ ਉਹਨੂੰ ਮਤਲਬ ਦਿਖਾਲ ਕੇ ਇੱਦਾਂ ਵਿਆਹਣਾ ਚਾਹੀਦਾ ਆ, ਅਤੇ ਜਿੱਥੇ ਉਹ ਰਹਿਣ, ਠੀਕ ਹੈ, ਮੰਨ ਲਓ ਕਿ ਉਹ ਮਤਲਬ ਭਾਜੀ ਉਹ ਨਹੀਂ ਰਹਿੰਦੇ, ਮੁੰਡਾ ਨਹੀਂ ਰਹਿੰਦਾ, ਮਤਲਬ ਮੁੰਡਾ ਪੜ੍ਹਿਆ ਆ, ਉਹਨੇ ਸ਼ਹਿਰ ਜਾ ਕੇ ਜੋਬ ਕਰਨੀ ਆ, ਉੱਥੇ ਉਹ ਨਵਾਂ ਘਰ ਬਣਾਉਣਾ ਆ, ਠੀਕ ਹੈ। ਹੁਣ ਉਹ ਜਿਹੜਾ ਨਵਾਂ ਘਰ ਬਣਾਉਣਾ ਆ, ਉਹ ਘਰ ਤਾਂ ਮੁੰਡੇ ਨੇ ਬਣਾਉਣਾ ਆ, ਅਤੇ ਕੁੜੀ ਦਾ ਕੀ ਯੋਗਦਾਨ ਹੋਏਗਾ ਉਹਦੇ ਵਿੱਚ, ਹੈ ਨਾ, ਉਹਦੇ ਕੋਲ ਕੋਈ ਸਕਿੱਲ ਹੈ, ਕੀ ਉਹ ਜੋਬ ਕਰਦੀ ਆ, ਕੀ ਉਹ ਸਾਂਝੇ ਅਕਾਊਂਟ ਦੇ ਵਿੱਚ ਉਸ ਇਕੱਠੇ ਰਲ ਕੇ ਘਰ ਬਣਾਉਂਦੇ ਨੇ। ਹੁਣ ਜਦੋਂ ਇਕੱਠੇ ਰਲ ਕੇ ਘਰ ਬਣਾਉਣਾ ਸ਼ੁਰੂ ਕੀਤਾ ਦੋਨਾਂ ਨੇ, ਤੇ ਫਿਰ ਮੈਨੂੰ ਲੱਗਦਾ ਕਿ ਦੋਨਾਂ ਪਾਸਿਆਂ ਨੇ, ਮੁੰਡੇ ਦੇ ਮਾਂ ਬਾਪ ਨੂੰ ਵੀ ਹੈਲਪ ਦੀ ਲੋੜ ਹੈ ਅਤੇ ਉਹ ਵੀ ਹੈਲਪ ਕਰਨ, ਅਤੇ ਕੁੜੀ ਦੇ ਵੀ ਉਨੀ ਹੀ ਲੋੜ ਹੈ, ਤਾਂ ਕਿ ਉਹ ਬਰਾਬਰਤਾ ਰਹੇ। ਕਿਉਂਕਿ ਕੁੜੀ ਦਾ ਵੀ ਤਾਂ ਬਣਦਾ ਨਾ ਟਾਈਮ ਦੀ ਟਾਈਮ, ਲੋਹੜੀਆਂ ਦਿਵਾਲੀਆਂ ਜੋ ਵੀ ਹੈ ਉਹਦੇ ਘਰ ਬਣਾਉਣੇ, ਉਹਦੇ ਵਿੱਚ ਮਦਦ ਕਰਦੇ ਰਹਿਣਾ ਚਾਹੀਦਾ ਹੈ ਪੇਕਿਆਂ ਨੂੰ। ਉਹਦਾ ਨਾਮ ਤੁਸੀਂ ਦਾਜ ਲੈ ਲਓ ਜਾਂ ਤੁਸੀਂ ਲੈ ਲਓ ਕਿ ਉਹਦਾ ਹੱਕ ਬਣਦਾ ਹੈ। ਹੁਣ ਦੂਜੇ ਪਾਸੇ ਜੇ ਤੁਸੀਂ ਉਹ ਨਹੀਂ ਲੈਂਦੇ, ਨਹੀਂ ਦਿੰਦੇ, ਫਿਰ ਕੁੜੀਆਂ ਕਲੇਮ ਕਰਨ ਪਏ, ਹਾਂ ਵੀ ਮੇਰੀ ਮੈਨੂੰ ਬਰਾਬਰ ਦੀ ਜ਼ਮੀਨ ਦਿਓ, ਉਹ ਜ਼ਿਆਦਾ ਵਧੀਆ ਫਿਰ। ਸੋ ਇਹ ਅੰਡਰਸਟੈਂਡਿੰਗ ਪਰਿਵਾਰਾਂ 'ਚ ਪਹਿਲਾਂ ਹੀ ਬਣ ਜਾਣੀ ਚਾਹੀਦੀ ਆ, ਪਹਿਲਾਂ ਹੀ ਬਣਾ ਲੈਣੀ ਚਾਹੀਦੀ ਆ ਕਿ ਭਾਈ ਦੇਖ ਇਹ ਜਿਹੜੀਆਂ ਅਸੀਂ ਤੇਰੀ ਮਦਦ ਕਰਾਂਗੇ ਤੈਨੂੰ ਸੈਟਲ ਕਰਨ ਦੇ ਵਿੱਚ ਲੜਕੀ ਨੂੰ, ਠੀਕ ਹੈ, ਤੁਸੀਂ ਕਰੋ ਜੋ ਵੀ ਕਰਨਾ ਅਸੀਂ ਕਰ ਸਕਦੇ ਹਾਂ, ਸਾਰਾ ਕੁਛ ਪੋਸੀਬਲ ਹੈ ਜੇ ਤਰੀਕੇ ਨਾਲ ਅਤੇ ਸਲੀਕੇ ਨਾਲ ਕਰਨਾ ਹੋਵੇ। ਜੇ ਲਾਲਚ ਹੈ, ਕੁੜੀਆਂ ਵੀ ਲਾਲਚੀ ਹੋ ਜਾਂਦੀਆਂ, ਮੁੰਡੇ ਵੀ ਕੁੜੀਆਂ ਜਾਂਦੀਆਂ ਉੱਥੇ, ਇੱਥੇ ਮੇਰਾ ਕੀ ਆ, ਮੈਂ ਤਾਂ ਆਪਣਾ ਬਣਾਉਣਾ, ਮੈਂ ਤਾਂ ਉਹ ਬਣਨਾ, ਫਿਰ ਜੇ ਆਪਣਾ ਬਣਾਉਣਾ ਹੈ ਦੈਨ ਯੂ ਹੈਵ ਟੂ ਬ੍ਰਿੰਗ, ਫਿਰ ਆਪਣੇ ਪੇਕਿਆਂ ਤੋਂ ਲਿਆਉਣਾ ਪਊਗਾ ਜਾਂ ਆਪ ਕਮਾ ਕੇ ਕਰਨਾ ਪਊਗਾ। ਕਿਉਂਕਿ ਜਦੋਂ ਫ੍ਰੀ ਦੀਆਂ ਚੀਜ਼ਾਂ, ਕੁੜੀ ਨੂੰ ਵੀ ਫ੍ਰੀ ਦੀਆਂ ਚੀਜ਼ਾਂ ਮਿਲੀਆਂ ਸਾਰੀਆਂ, ਉਹਦਾ ਉਹ 'ਚ ਵੀ ਪਿਆਰ ਨਹੀਂ। ਪਰ ਜਿਹੜੇ ਦਾਜ ਦੇ ਵਿੱਚ ਫ੍ਰੀ ਚੀਜ਼ਾਂ ਆਈਆਂ, ਕਈ ਵਾਰੀ ਧੱਕੇ ਨਾਲ ਵੀ ਦਿੰਦੇ ਆ ਜਾਂ ਜ਼ਬਰਦਸਤੀ ਲੈ ਵੀ ਲੈਂਦੇ, ਉਹਦਾ ਦੀ ਵੀ ਕੋਈ ਕਦਰ ਕੀਮਤ ਨਹੀਂ ਹੁੰਦੀ। ਸੋ ਇਹ ਇੱਕ ਬੈਲੈਂਸ ਰੱਖਣਾ ਪੈਣਾ ਆ ਕਿ ਜੇ ਫ੍ਰੀ ਦੀਆਂ ਦਾਜ ਦੇ ਵਿੱਚ ਚੀਜ਼ਾਂ ਆਈਆਂ ਉਹ ਵੀ ਮਾਫਕ ਨਹੀਂ ਬਹਿੰਦੀਆਂ। ਜਗਤਾਰ ਭਾਜੀ ਵੀ ਜੁੜ ਗਏ ਨੇ, ਗੁਰਿੰਦਰ ਸਿੰਘ ਵੀ ਕਹਿੰਦੇ ਨੇ ਕਿ ਫ੍ਰੀ ਦੀਆਂ ਮਿਲੀਆਂ ਵਸਤੂਆਂ ਦੀ ਹਮੇਸ਼ਾ ਦੁਰਵਰਤੋਂ ਹੁੰਦੀ ਹੈ, ਭਾਵੇਂ ਮਾਂ ਬਾਪ ਵੱਲੋਂ ਬਣਾਈ ਸੰਪਤੀ ਦਾ ਬੱਚਿਆਂ ਨੂੰ ਮਿਲਣਾ, ਬਿਲਕੁਲ। ਅਤੇ ਜੇ ਫ੍ਰੀ 'ਚ ਦਾਜ ਆਇਆ ਤਾਂ ਕੁੜੀ ਵੀ ਉਹਦਾ ਬੇਕਦਰੀ ਕਰਦੀ ਹੈ, ਤਾਂ ਮੁੰਡਾ ਜ਼ਿਆਦਾ ਕਰਦਾ ਆ। ਜੇ ਨਾ ਦਓ, ਕੁੜੀ ਨੂੰ ਮੁਰੇ ਫ੍ਰੀ ਮਿਲੀਆਂ, ਉਹ ਉੱਥੇ ਤਾਂ ਤੁਸੀਂ ਹਾਲਾਤ ਆਲੇ ਦੁਆਲੇ ਦੇਖ ਹੀ ਲਏ ਹੋਣੇ ਕਿ ਕਿੱਦਾਂ ਦੇ ਹਾਲਾਤ ਬਣ ਜਾਂਦੇ ਨੇ। ਸੋ ਇਸ ਕਰਕੇ ਇੱਕ ਆਪਣਾਪਣ ਕਰਨ ਦੇ ਲਈ ਉਹ ਲੜਕੀ ਨੂੰ ਆਪ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਆਪਣੇ, ਜਦੋਂ ਪੇਕੇ ਹੋਣ ਪਏ ਆਹ ਚੀਜ਼ ਮੈਂ ਬਣਾਉਣੀ ਆ, ਆਹ ਚੀਜ਼ ਮੇਰੇ ਘਰ ਦੀ ਹੋਣੀ ਆ, ਇਸ ਤਰ੍ਹਾਂ। ਇਹ ਪੁਰਾਤਨ ਰਵਾਇਤ ਜਿਹੜੀ ਪਿਓਰਿਟੀ ਦੀ ਇੱਦਾਂ ਸੀਗੀ, ਹੁਣ ਇਹ ਟੋਟਲੀ ਬਦਲ ਗਿਆ ਆ। ਜਾਂ ਤਾਂ ਸਾਨੂੰ ਇਹ ਵਿਆਹ ਵਾਲਾ ਕਲਚਰ ਬਦਲਣਾ ਪਊਗਾ ਕਿ ਕਿੱਦਾਂ ਅਸੀਂ ਧੀ ਪੁੱਤ ਨੂੰ ਇੰਗੇਜ ਕਰ ਸਕਦੇ ਹਾਂ, ਕਿੱਦਾਂ ਉਹਨਾਂ ਦਾ ਮੋਹ ਪਿਆਰ ਜਿਹੜਾ ਆਪਸ 'ਚ ਵੱਧ ਸਕਦਾ ਆ, ਕਿੱਦਾਂ ਉਹ ਆਪਣਾ ਘਰ ਬੰਨ ਸਕਦੇ ਨੇ। ਔਰ ਘਰ ਬੰਨਣ ਦੇ ਲਈ ਉਹਨਾਂ ਨੂੰ ਤਿਆਰ ਕਰਨਾ ਚਾਹੀਦਾ, ਅਤੇ ਫਿਰ ਉਹਨਾਂ ਦੀ ਪਿੱਛੋਂ ਲਗਾਤਾਰ ਹੌਲੀ ਹੌਲੀ ਸਪੋਰਟ ਕਰਨੀ ਚਾਹੀਦੀ। ਅਮਰੀਕ ਭਾਅ ਜੀ, ਜਿੱਦਾਂ ਹੁਣ ਬਹੁਤੇ ਇੱਦਾਂ ਕਰਦੇ ਨੇ ਕਿ ਕੋਈ ਫੰਕਸ਼ਨ ਆ ਗਿਆ ਨਵੇਂ ਸਾਲ ਵਾਲੇ ਦਿਨ ਜਾਂ ਕ੍ਰਿਸਮਿਸ ਨੂੰ ਪੁੱਛ ਲਿਆ ਵੀ ਤੁਹਾਨੂੰ ਕੀ ਚਾਹੀਦੀ ਚੀਜ਼, ਵਾਸ਼ਿੰਗ ਮਸ਼ੀਨ ਚਾਹੀਦੀ ਆ, ਸਟੋਵ ਚਾਹੀਦਾ ਜਾਂ ਸੋਫਾ ਚਾਹੀਦਾ, ਇੱਦਾਂ ਇੱਦਾਂ ਕਰ ਕਰਕੇ ਲਗਾਤਾਰ ਨਹੀਂ ਥੋੜ੍ਹਾ ਥੋੜ੍ਹਾ ਦੇ ਦੇਣਾ ਚਾਹੀਦਾ, ਤੁਹਾਡਾ ਕੀ ਖਿਆਲ ਹੈ?
ਨਹੀਂ ਨਹੀਂ ਅਮਨਦੀਪ, ਇਹ ਗੱਲ ਤਾਂ ਤੁਹਾਡੀ ਮੈਂ ਮੰਨੂਗਾ। ਜਿਹੜੀਆਂ ਫੈਮਿਲੀ ਦੇ ਵਿੱਚ ਤੁਸੀਂ ਲੜਕੀ ਦਾ ਵਿਆਹ ਕਰਦੇ ਆ ਨਾ, ਪਿੱਛਾ ਜੇ ਲੜਕੀ ਦਾ ਸਟਰੋਂਗ ਆ, ਪੇਰੈਂਟਸ ਉਹਦੀ ਹੈਲਪ ਕਰਦੇ ਆ ਸਮੇਂ ਸਮੇਂ ਸਿਰ,
ਤਾਂ ਉਹਦਾ ਜਿਹੜਾ ਵਸੇਵਾ ਆ ਉਹ ਸਖਾਲਾ ਹੋ ਜਾਂਦਾ ਆ। ਇਹ ਪ੍ਰੈਕਟੀਕਲ ਮੈਂ ਦੇਖਿਆ ਆ ਸਮਾਜ ਦੇ ਵਿੱਚ ਅਜਿਹਾ ਹੁੰਦਾ ਆ। ਜਿਸ ਵੇਲੇ ਤੁਹਾਨੂੰ ਪਿੱਛੋਂ ਸਪੋਰਟ ਮਿਲਦੀ ਹੈ, ਪਤਾ ਹੈ ਵੀ ਜਿਹੜੇ ਮੁੰਡੇ ਦੇ ਮਾਂ ਬਾਪ ਹੈ ਉਹਨਾਂ ਨੂੰ ਪਤਾ ਹੈ ਵੀ ਇਹ ਲੜਕੀ ਦੇ ਪਿੱਛੋਂ ਸਪੋਰਟ ਹੈਗੀ ਆ, ਜਾਂ ਇਹਨੂੰ ਪਿੱਛੋਂ ਮਾਂ ਬਾਪ ਇਹਦੇ ਕਰ ਸਕਦੇ ਉਹਨੂੰ ਸਪੋਰਟ, ਤਾਂ ਉਹਦਾ ਜਿਹੜਾ ਵਸੇਵਾ ਆ ਉਹ ਵੀ ਜਿਹੜਾ ਸਖਾਲਾ ਹੋ ਜਾਂਦਾ। ਫਿਰ ਡਿਪੈਂਡ ਕਰਦਾ ਹੈ ਨਾ ਤੁਹਾਡਾ ਨੇਚਰ ਕਿੱਦਾਂ ਦਾ, ਲੜਕੀ ਦਾ ਨੇਚਰ ਕਿੱਦਾਂ, ਯੂਜ਼ ਕਿੱਦਾਂ ਉਸ ਪ੍ਰੋਡਕਟ ਉਹਨਾਂ ਪ੍ਰੋਡਕਟਸ ਨੂੰ ਕਰਦੀ ਆ, ਉੱਥੇ ਜਾ ਕੇ ਉਹਦੀ ਸਮਝ ਕਿੰਨੀ ਆ, ਐਡਜਸਟਮੈਂਟ ਕਿੱਦਾਂ ਹੁੰਦੀ ਹੈ, ਇਹਦੇ 'ਤੇ ਵੀ ਡਿਪੈਂਡ ਕਰਦਾ। ਕਈ ਵਾਰੀ ਪੇਰੈਂਟਸ ਪਿੱਛੋਂ ਬਹੁਤ ਜ਼ਿਆਦਾ ਸਪੋਰਟਿਵ ਵੀ ਹੁੰਦੇ ਆ, ਪਰ ਲੜਕੀਆਂ ਜਿਹੜੀਆਂ ਇੰਨੀਆਂ ਉਹਨਾਂ ਨੂੰ ਸਮਝ ਨਹੀਂ ਹੁੰਦੀ ਹੈ ਨਵੇਂ ਥਾਂ 'ਤੇ ਜਾ ਕੇ ਕਿੱਦਾਂ ਰਹਿਣਾ ਆ, ਮੁਸ਼ਕਲ ਕਈ ਵਾਰੀ ਉੱਥੇ ਵੀ ਆਉਂਦੀ ਹੈ। ਜਾ ਦਾਜ ਦੇ ਵੀ ਦਾਜ ਕਈ ਵਾਰੀ ਨਹੀਂ ਵੀ ਮਿਲਦਾ, ਦਾਜ ਕਈ ਵਾਰੀ ਮਿਲ ਵੀ ਜਾਂਦਾ, ਪਰ ਜੇ ਲੜਕੀ ਨੂੰ ਸਾਂਭਣਾ ਹੀ ਨਾ ਆਉਂਦਾ ਹੋਵੇ, ਉਹ ਆਪਣੇ ਆਪ ਨੂੰ ਇੰਗੇਜ ਹੀ ਨਾ ਕਰ ਸਕੇ ਨਵੀਂ ਸਿਚੁਏਸ਼ਨ ਦੇ ਵਿੱਚ ਜਾ ਕੇ, ਉਹਨੂੰ ਅਸੈਸ ਹੀ ਨਾ ਕਰ ਸਕੇ, ਕਈ ਵਾਰੀ ਪ੍ਰੋਬਲਮ ਫੇਰ ਵੀ ਆ ਜਾਂਦੀ ਆ ਉਹ ਉਸ ਮਾਮਲੇ ਦੇ ਵਿੱਚ ਕਿ ਸੈੱਟ ਹੋਣ ਦੇ ਵਿੱਚ।
ਜੀ ਸਾਡੇ ਨਾਲ ਜਗਤਾਰ ਭਾਜੀ ਜੁੜੇ ਸੀ ਅਤੇ ਕਹਿੰਦੇ ਨੇ ਕਿ ਉਹਨਾਂ ਨੇ ਮਤਲਬ ਉਹੀ ਗੱਲ ਕਹੀ ਹੈ ਜਿਹੜੀ ਆਪਾਂ ਪਹਿਲਾਂ ਹੀ ਕਹਿ ਰਹੇ ਹਾਂ ਅਤੇ ਮਤਲਬ ਕਹਿਣਾ ਚਾਹੁੰਦੇ ਵੀ ਹਾਂ। ਕਹਿੰਦੇ ਪਹਿਲੀਆਂ 'ਚ ਦਾਜ ਦੇਣ ਦਾ ਮਤਲਬ ਹੁੰਦਾ ਸੀ ਕਿ ਉਹ ਮਾਪਿਆਂ ਦੇ ਘਰ ਤੋਂ ਦਾਜ ਦਾ ਸਮਾਨ ਬਰਾਬਰ ਦੇ ਹਿੱਸੇ ਦੇ ਤੌਰ 'ਤੇ ਦੇ ਦਿੱਤਾ ਜਾਂਦਾ ਸੀ। ਜ਼ਮੀਨ ਜਾਇਦਾਦ ਮੁੰਡਿਆਂ ਦੇ ਹਿੱਸੇ ਆਉਂਦੀ ਸੀ, ਉਹਦੇ ਇਵਜ ਵਿੱਚ ਲੜਕੀ ਨੂੰ ਦਾਜ ਦਾ ਸਮਾਨ ਦਿੱਤਾ ਜਾਂਦਾ ਸੀ, ਇਹ ਉਹਦਾ ਹੱਕ ਵੀ ਬਣਦਾ ਸੀਗਾ। ਬਿਲਕੁਲ ਬਿਲਕੁਲ ਤੁਸੀਂ ਸਮਰਾਈਜ਼ ਕੀਤਾ ਆ ਅਤੇ ਉਹ ਬਣਦੀ ਆ। ਮੇਰੀ ਗੁਰਪ੍ਰੀਤ ਉਹਨਾਂ ਨਾਲ ਗੱਲ ਚੱਲਦੀ ਸੀ, ਉਹ ਕਹਿੰਦੇ ਵੀ ਦੇਖੋ ਭਾਈ ਇੱਕ ਇਲਾਕੇ ਦੀ ਗੱਲ ਵੀ ਅਸੀਂ ਪੂਰਾ ਠੋਕ ਕੇ ਦਾਜ ਦੇਈਦਾ, ਐਨ ਤੁੰਨ ਕੇ ਪੂਰਾ ਸਾਰਾ ਸਮਾਨ ਦੇਈਦਾ, ਗੱਡੀਆਂ ਦੇਈਦੀਆਂ, ਕਰੋੜਾਂ ਰੁਪਏ ਖਰਚੀਦੇ ਆ। ਉਹ ਜਦੋਂ ਆਪਾਂ ਦਿੰਦੇ ਹਾਂ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਸਾਡੀ ਕੁੜੀ ਦੀ ਕਦਰ ਹੈ। ਜੇ ਉਹਨੂੰ ਉਹਦੇ ਪੇਕੇ ਉਹਨੂੰ ਸਹੁਰੇ ਉਹਦੇ ਤੰਗ ਕਰਦੇ ਆ, ਖਰਾਬ ਕਰਦੇ ਆ, ਫਿਰ ਕਹਿੰਦੇ ਅਸੀਂ ਆਪਣੇ ਪ੍ਰਾਹੁਣੇ ਨੂੰ ਕਹੀਦਾ ਆ ਵੀ ਦੇਖ ਅਸੀਂ ਸਾਰਾ ਕੁਛ ਤੈਨੂੰ ਦਿੱਤਾ, ਸਾਰਾ ਕੁਛ ਲੈ ਕੇ ਗਈ ਆ ਕੁੜੀ, ਸਾਡੀ ਕੁੜੀ ਨੂੰ ਤੰਗੀ ਨਹੀਂ ਆਉਣੀ ਚਾਹੀਦੀ। ਫਿਰ ਉਹ ਮੁੰਡਾ ਜਿਹੜਾ ਆ ਉਹਨੂੰ ਸਮਝਾਉਂਦੇ ਆ ਵੀ ਇੱਦਾਂ ਨਹੀਂ ਤੋਰੀਓ, ਤੇਰੇ ਨਾਲ ਸਾਰਾ ਕੁਛ ਦੇ ਕੇ ਤੋਰੀਓ ਹੈ, ਇਸ ਕਰਕੇ ਯੂ ਮੇਕ ਸ਼ੋਰ ਸ਼ੀ ਇਜ਼ ਵੈਲ ਲੁੱਕਡ ਆਫਟਰ। ਅਤੇ ਉਹ ਫਿਰ ਮੁੰਡਾ ਜਿਹੜਾ ਢਾਲ ਬਣਦਾ ਲੜਕੀ ਦੀ, ਇੱਕ ਦੂਜੇ ਨਾਲ ਚਲੋ ਪਿਆਰ ਵੱਧਦਾ ਉਹਨਾਂ ਦਾ। ਇਸੇ ਤਰ੍ਹਾਂ ਉਹ ਕਹਿੰਦੇ ਜਿਹੜੀਆਂ ਸਾਡੀਆਂ ਨੌਹਾਂ ਆ ਉਹ ਵੀ ਲੈ ਕੇ ਆਉਣੀਆਂ, ਅਸੀਂ ਉਹਨਾਂ ਨੂੰ ਪੂਰੀ ਰਿਸਪੈਕਟ ਦੇਈਦੀ ਆ, ਅਸੀਂ ਆਪਣੀ ਕੁੜੀਆਂ ਦੀ ਵੀ ਪੂਰੀ ਰਿਸਪੈਕਟ ਕਰਵਾਈ ਦੀ ਆ। ਮੇਰੇ ਹਿਸਾਬ ਨਾਲ ਜਿੱਦਾਂ ਗੁਰਪ੍ਰੀਤ ਵੀ ਇਹੀ ਕਹਿ ਰਹੇ ਸੀਗੇ ਵੀ ਦਿਸ ਇਜ਼ ਟਰੂ, ਜੇ ਮੁਫ਼ਤ 'ਚ ਹੀ ਤੁਰਨਾ ਹੋਇਆ ਮਤਲਬ ਇਹ ਨਾ ਗੱਲ ਹੋ ਜਾਂਦੀ ਹੈ ਯਾਰ ਤੂੰ ਲੈ ਕੇ ਕੀ ਆਈ ਆ, ਕੁਛ ਵੀ ਨਹੀਂ ਹੈਗਾ ਤੇਰਾ, ਜਾ ਨਿਕਲ ਜਾ ਘਰ 'ਚੋਂ, ਤੇਰਾ ਤਾਂ ਕੱਖ ਵੀ ਨਹੀਂ ਹੈਗਾ, ਇਹ ਸਾਰਾ ਮੇਰਾ ਆ। ਇਸ ਕਰਕੇ ਉਹ ਜਿਹੜੀ ਗੱਲ ਕਹਾਣ ਨੂੰ ਜਾਂ ਕੁੜੀ ਕਵੇ ਸਾਰਾ ਕੁਛ ਤਾਂ ਮੈਂ ਹੀ ਲੈ ਕੇ ਆਈ ਹਾਂ, ਤੇਰਾ ਕੀ ਸੀਗਾ, ਕੁਛ ਵੀ ਨਹੀਂ ਸੀ ਤੇਰੇ ਕੋਲ, ਇਹ ਬਰਾਬਰ ਤਾਂ ਦੇਖਣੀ ਪੈਣੀ ਹੈ ਕਿ ਉਹਦੇ ਕੋਲ ਕੀ ਹੈ ਅਤੇ ਉਹਦੇ ਕੋਲ ਕੀ ਹੈ। ਉਹਨਾਂ ਦਾ ਬਰਾਬਰ ਬਰਾਬਰ ਉਹਨਾਂ ਦਾ ਘਰ ਦੇ ਵਿੱਚ ਹਿੱਸਾ ਹੋਣਾ ਚਾਹੀਦਾ ਆ, ਸਮਾਨ ਦੇ ਵਿੱਚ ਹਿੱਸਾ ਹੋਣਾ ਚਾਹੀਦਾ, ਤਾਂ ਕਿ ਉਹ ਇੱਕ ਦੂਜੇ ਨੂੰ ਮਿਹਣਾ ਮਾਰਨ ਲੜਨ ਦੇ ਵਾਸਤੇ ਇਹ ਲੜਾਈ ਵੱਧ ਨਾ ਜਾਵੇ, ਦੋਨਾਂ ਨੂੰ ਹੋਵੇ ਵੀ ਹਾਂ ਵੀ ਇਹਦੀਆਂ ਵੀ ਚੀਜ਼ਾਂ ਮੇਰੀਆਂ ਵੀ ਚੀਜ਼ਾਂ। ਸੋ ਇਹ ਛੋਟੇ ਛੋਟੇ ਜਿਹੜੇ ਜੈਸਚਰ ਨੇ ਜਿਹੜੇ ਕਿ ਮੈਰਿਜ ਲਾਈਫ ਨੂੰ ਲੰਬਾ ਵਧਾਉਂਦੇ ਨੇ, ਅਤੇ ਇਹੀ ਕਾਰਨ ਦਾਜ ਦੇ ਕਾਰਨ ਚੀਜ਼ਾਂ ਦੇ ਕਾਰਨ ਕਿ ਜ਼ਿਆਦਾ ਦਾਜ ਲਿਆਈ ਤਾਂ ਵੀ ਬ੍ਰੇਕਅਪ, ਜੇ ਨਹੀਂ ਲੈ ਕੇ ਆਈ ਤਾਂ ਵੀ ਬ੍ਰੇਕਅਪ। ਸੋ ਇਹ ਬੈਲੈਂਸ ਰੱਖਣ ਦੀ ਲੋੜ ਹੈ। ਦੂਜੀ ਗੱਲ ਇਹ ਹੈ ਕਿ ਮੈਂ ਭਾਅ ਜੀ ਨਾਲ ਬਿਲਕੁਲ ਸਹਿਮਤ ਹਾਂ ਜਗਤਾਰ ਭਾਅ ਜੀ ਨਾਲ ਕਿ ਇਹ ਕੁੜੀ ਦੀ ਬਰਾਬਰਤਾ ਦਾ ਵੀ ਇੱਕ ਪ੍ਰਤੀਕ ਹੈ ਕਿ ਕੁੜੀ ਨੂੰ ਉਹਦੇ ਪੇਕਿਆਂ ਵੱਲੋਂ ਉਹਦੇ ਜਿਹੜੇ 12-15-20 ਸਾਲ ਪੇਕਿਆਂ 'ਚ ਬਿਤਾਏ ਗਏ ਨੇ ਉਸ ਦਾ ਵੀ ਹਿੱਸਾ ਉਹਨੂੰ ਮਿਲਣਾ ਚਾਹੀਦਾ ਹੈ, ਦਿੱਤਾ ਵੀ ਜਾਣਾ ਚਾਹੀਦਾ ਹੈ। ਬਾਕੀ ਕਈ ਵਾਰੀ ਇੱਦਾਂ ਹੁੰਦਾ ਵੀ ਮਾਪੇ ਕੁੜੀਆਂ ਨੂੰ ਪੜ੍ਹਾ ਦਿੰਦੇ ਨੇ, ਪੜ੍ਹਾ ਕੇ ਤੋਰਦੇ ਨੇ, ਜੋਬ ਕਰਦੀਆਂ ਨੂੰ ਤੋਰਦੇ ਨੇ, ਇਹ ਵਧੀਆ ਗੱਲ ਹੈ, ਇਹ ਵੀ ਇੱਕ ਦਾਜ ਮੰਗ ਰਹੀ ਗੱਲ ਹੈ ਨਵੇਂ ਜ਼ਮਾਨੇ ਦੀ ਕਿ ਉਹਨਾਂ ਨੂੰ ਪੂਰਾ ਸਕਿੱਲ ਕਰਕੇ ਤੋਰਨਾ। ਇਹ ਕੋਈ ਨਵੀਂ ਕਾਰਡ ਨਹੀਂ ਕੱਢੀ ਹੈਗੀ, ਕੁੜੀਆਂ ਪਹਿਲਾਂ ਬਹੁਤ ਜ਼ਿਆਦਾ ਸਕਿੱਲਡ ਹੁੰਦੀਆਂ ਸੀਗੀਆਂ, ਮਾਵਾਂ ਬਹੁਤ ਸਕਿੱਲ ਕਰਕੇ ਤੋਰਦੀਆਂ ਹੁੰਦੀਆਂ ਸੀ, ਸਾਰਾ ਉਹਨਾਂ ਨੂੰ ਦੁੱਧ ਵੀ ਕੱਢਣਾ ਆਉਣਾ, ਘੇ ਸਾਂਭਣਾ, ਸਾਰਾ ਕੁਛ ਉਹਨਾਂ ਨੂੰ ਆਉਂਦਾ ਸੀ ਜੋ ਉਸ ਵੇਲੇ ਸਮਾਜ ਦੇ ਵਿੱਚ ਲੋੜ ਹੁੰਦੀ ਸੀ। ਪਰ ਹੁਣ ਮਰੀਕ ਭਾਜੀ ਕਈ ਵਾਰੀ ਕੁੜੀਆਂ ਨੂੰ ਸਿਰਫ ਪੜ੍ਹਾ ਦਿੰਦੇ, ਬਾਕੀ ਕੁਛ ਵੀ ਨਹੀਂ ਆਉਂਦਾ ਹੁੰਦਾ, ਉਹਨਾਂ ਨੂੰ ਰੋਟੀ ਬਣਾਉਣੀ ਵੀ ਨਹੀਂ ਆਉਂਦੀ ਹੁੰਦੀ, ਇਹ ਵੀ ਇੱਕ ਸਮੱਸਿਆ ਆ। ਇਹ ਇਹ ਕਿ ਥੋੜਾ ਲੱਗ ਗਿਆ
ਸਫਲ ਜ਼ਿਆਦਾ ਹੋਣਾ ਜ਼ਿੰਦਗੀ ਦੇ ਵਿੱਚ ਮੁੰਡੇ ਨੇ ਤਾਂ ਉਹਨੂੰ ਕੁਕਿੰਗ ਦਾ ਕੋਰਸ ਜਿਹੜਾ ਟੇਫ ਕਾਲਜ ਤੋਂ ਜ਼ਰੂਰ ਕਰ ਲੈਣਾ ਚਾਹੀਦਾ,
ਸ਼ੈਫ ਦਾ
ਤੇ ਸ਼ੈਫ ਦਾ ਕੁਕਿੰਗ ਦਾ ਤਾਂ ਜ਼ਿਆਦਾ ਸਫਲ ਹੋ ਸਕਦੀ ਫੈਮਿਲੀ ਲਾਈਫ, ਅਦਰਵਾਈਜ਼ ਫਿਰ ਸਿੱਖਣਾ ਪਊਗਾ ਨਹੀਂ ਤਾਂ।
ਨਹੀਂ ਹੁਣ ਜੇ ਦੇਖਿਆ ਜਾਵੇ ਨਾ, ਚਲੋ ਮੁੰਡੇ ਵੀ ਕਰਦੇ ਨੇ, ਜੇ ਕੁੜੀਆਂ ਨੂੰ ਇਕੱਲਾ ਪੜ੍ਹਾਏ ਦੇਣਾ ਆ, ਬਾਕੀ ਕੁਛ ਵੀ ਨਹੀਂ ਸਿਖਾਲਣਾ, ਉਹ ਪੜ੍ਹਾਈ ਵੀ ਕੀ ਕਰੂਗੀ, ਉਹ ਮਤਲਬ ਜੋਬ ਕਿਤੇ ਮਿਲਦੀ ਨਹੀਂ, ਜੇ ਮਿਲਦੀ ਆ ਤਾਂ 20-30-40-50 ਹਜ਼ਾਰ ਦੀ ਮਿਲਣੀ ਆ, ਰੋਟੀ ਕਿਨ ਬਣਾਉਣੀ ਆ, ਠੀਕ ਆ, ਘਰ ਦੇ ਕੰਮ ਕਿਨ ਕਰਨੇ ਆ, ਜੇ ਉਹ ਵੀ ਮੁੰਡੇ ਨੇ ਕਰਨੇ ਆ, ਸਾਰਾ ਕੁਛ ਕਰਨੇ ਆ, ਇਹ ਕਈ ਗੱਲਾਂ ਸ਼ੋਭਦੀਆਂ ਨਹੀਂ ਹੈਗੀਆਂ, ਕਈ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ, ਸਮਾਜ ਹੋਰ ਤਰ੍ਹਾਂ ਓਪਰੇਟ ਕਰਦਾ, ਜਿਹੜੀਆਂ ਸਾਡੀਆਂ ਗੱਲਾਂ ਤੁਸੀਂ ਰੇਡੀਓ 'ਤੇ ਸੁਣ ਰਹੇ ਹਾਂ ਜਾਂ ਕਿਤਾਬਾਂ 'ਚ ਪੜ੍ਹੂੰਗੇ, ਉਹ ਹੋਰ ਤਰ੍ਹਾਂ ਇੱਕ ਹਾਈਪੋਥੈਟੀਕਲ ਖਿਆਲੀ ਯੂਟੋਪੀਅਨ ਇਹ ਗੱਲਾਂ ਨੇ, ਇਹਨੂੰ ਯੂਟੋਪੀਆ ਕਹਿੰਦੇ ਆ, ਵੀ ਖਿਆਲੀ ਦੇਸ਼ ਹੈ ਨਾ, ਖਿਆਲਾਂ ਦੀਆਂ ਗੱਲਾਂ ਹੋਰ ਨੇ, ਪਰ ਜਦੋਂ ਰਿਐਲਿਟੀ ਆਉਂਦੀ ਹੈ ਨਾ, ਜਦੋਂ ਘਰ ਦੇ ਵਿੱਚ ਰਹਿਣਾ ਹੁੰਦਾ ਆ, ਉਦੋਂ ਵੀ ਮਤਲਬ ਉਹ ਹੋਰ ਗੱਲਾਂ ਹੁੰਦੀਆਂ ਨੇ ਰਿਐਲਿਟੀ ਵਾਲੀਆਂ। ਚਲੋ ਹੁਣ ਇੱਕ ਭਾਅ ਜੀ ਇਸ ਮੁੱਦੇ ਤੋਂ ਬਾਅਦ ਨਰਿੰਦਰ ਰਟੌਰ ਕਹਿੰਦੇ ਨੇ ਕਿ ਭਾਅ ਜੀ ਮੇਰਾ ਵੀ ਸਵਾਲ ਲੈ ਲਓ, ਨਾਲੇ ਮੋਕਸ਼ ਪ੍ਰਾਪਤ ਕਰਦਾ ਕਰਦਾ ਉਂਗਲ ਵਢਾ ਬੈਠਾ, ਹੁਣ ਕੀ ਹੋਵੇਗੀ ਸੇਵਾ। ਠੀਕ ਹੈ, ਇੱਕ ਨਾ ਉਹ ਕਹਿੰਦੇ ਨੇ ਕਿ ਕੋਵਿਡ ਟੈਸਟ ਦੇ ਚਾਰਜ ਜਿਹੜੇ ਨੇ $93.50 ਕਰਦੇ ਨੇ ਪੈਥੋਲੋਜੀ ਵਾਲੇ, ਡੋਂਟ ਯੂ ਥਿੰਕ ਦਿਸ ਇਜ਼ ਐਨ ਐਕਸਟਰਾ ਬਰਡਨ ਔਨ ਮੈਡੀਕੇਅਰ? ਪੈਥੋਲੋਜੀ ਵਾਲੇ ਦੇ ਦਾ ਚਾਂਦੀ ਹੋਈ ਪਈ ਹੈ, ਆਲਸੋ ਮੈਡੀਕੇਅਰ ਬਾਰੇ ਵੀ ਗੱਲ ਕਰਿਓ, ਬਹੁਤ ਸਾਰੀਆਂ ਆਈਟਮਸ ਰਿਮੂਵ ਕੀਤੀਆਂ ਜਾ ਰਹੀਆਂ ਨੇ ਭਾਅ ਜੀ, $93.50 ਚਾਰਜ ਕੀਤੇ ਆ ਜੇ ਤੁਸੀਂ ਟੈਸਟ ਕਰਾਉਣਾ ਆ ਮੈਡੀਕੇਅਰ ਤੋਂ।
ਅੱਛਾ ਜੀ,
ਹਾਂਜੀ, ਅਤੇ ਮੈਂ ਤੁਹਾਨੂੰ ਦੱਸਦਾ ਕਿ $4,000-4,500 ਤੱਕ ਤਾਂ ਫਰੀ ਹੈ ਆਈ ਥਿੰਕ ਮੈਡੀਕੇਅਰ, ਕਿਉਂਕਿ ਤੁਹਾਡੀ ਕੱਟੇ ਹੋ ਰਹੀ ਹੈ, ਜਿਹੜੇ ਕੰਮ ਕਰ ਰਹੇ ਹੋ ਮੈਡੀਕੇਅਰ ਲੈਵੀ ਲੱਗ ਰਹੀ ਹੈ, ਪਰ ਇਨ ਦਾ ਐਂਡ ਤੁਸੀਂ ਦੇ ਤਾਂ ਰਹੇ ਹੋ ਨਾ, ਪੈਸੇ ਤਾਂ ਤੁਸੀਂ ਦੇ ਹੀ ਜਾ ਰਹੇ ਹੋ। ਠੀਕ ਹੈ,
ਹਾਂਜੀ,
ਇਹ ਜਿਹੜੇ ਚਾਰਜ ਕਰਦੇ $93.50, ਮਤਲਬ ਜੇ ਇੰਡੀਆ ਦੇ ਹਿਸਾਬ ਨਾਲ ਕਿੰਨੇ ਬਣ ਗਏ, 5,000-6,000
ਰੁਪਈਆ ਬਣ ਜਾਂਦਾ
ਕੋਵਿਡ ਟੈਸਟ ਦੇ, ਕਹਿੰਦੇ ਇੰਨੇ ਚਾਰਜ ਹੈ। ਤੇ ਇਹ ਇਹ ਕਹਿੰਦੇ ਫੇਅਰ, ਜੇ ਹੁਣ ਕਿਹਾ ਤਾਂ ਸਰਕਾਰ ਨੇ, ਇਹ ਤੋਂ ਬਿਨਾਂ ਸਰਨਾ ਨਹੀਂ, ਤਾਂ ਫਿਰ ਤਾਂ ਭਾਅ ਜੀ ਕਰਾਉਣਾ ਹੀ ਪੈਣਾ,
ਫਿਰ ਤਾਂ ਫੇਰ ਹੀ ਆ,
ਫਿਰ ਤਾਂ ਕਰਾਉਣਾ ਹੀ ਪੈਣਾ, ਕਰ ਵੀ ਕੀ ਸਕਦੇ ਆ, ਕੀਤਾ ਵੀ ਕੀ ਜਾਵੇ। ਖੈਰ ਚਲੋ, ਦੇਖੋ ਇਹਦੇ ਵਿੱਚ ਵੀ ਬਹੁਤ ਧਾਂਦਲੀਆਂ ਚੱਲਦੀਆਂ ਨੇ ਮੈਡੀਕੇਅਰ ਦੇ ਵਿੱਚ ਵੀ, ਪਿੱਛੇ ਜੇ ਤੁਹਾਨੂੰ ਪਤਾ ਜਦੋਂ ਟੋਨੀ ਐਬਟ ਸੀ ਪ੍ਰਧਾਨ ਮੰਤਰੀ ਅਮਰੀਕ ਭਾਅ ਜੀ, ਤਾਂ
ਹਾਂਜੀ ਹਾਂਜੀ,
ਉਦੋਂ ਉਹਨੇ ਲਾਇਆ ਸੀ ਕਿ $5 ਲਾਉਣਾ ਆ ਡਾਕਟਰ ਨੂੰ, ਪਹਿਲਾਂ $5 ਦੇਣੇ ਪੈਂਦੇ ਸੀ ਮੈਡੀਕੇਅਰ 'ਤੇ ਨਾ ਕੋਲੋਂ, ਉਹਦੇ ਨਾਲ ਕੀ ਹੁੰਦਾ ਸੀਗਾ ਕਿ ਲੋਕ ਨਾ ਫਿਰ ਘੱਟ ਜਾਂਦੇ ਸੀ, ਮੈਨੂੰ $5 ਦੇਣੇ ਪੈਣੇ ਆ, ਹਾਏ ਮੇਰੇ 5 ਲੱਗ ਜਾਣੇ ਆ, ਫਿਰ ਕੀ ਕੀਤਾ ਲੇਬਰ ਗਵਰਨਮੈਂਟ ਆਈ, ਉਹਨਾਂ ਨੇ ਚੱਕਤਾ ਜੀ, 5 ਵੀ ਨਹੀਂ ਦੇਣੇ, ਅਤੇ ਉਹ ਲੋਕ ਵੈਸੇ ਹੀ ਉੱਥੇ ਜਾਣ ਲੱਗ ਗਏ। ਇੱਕ ਧਾਂਦਲੀ ਸ਼ੁਰੂ ਹੋਈ ਸੀ ਵੱਡੇ ਸ਼ਹਿਰਾਂ 'ਚ, ਦੋ ਵੱਡੇ ਸ਼ਹਿਰ ਨੇ ਸਿਡਨੀ ਅਤੇ ਮੈਲਬਰਨ, ਉਹਨਾਂ ਦੇ ਕੁਛ ਇਲਾਕਿਆਂ 'ਚ ਇਹ ਡਾਕਟਰਾਂ ਨੇ ਧਾਂਦਲੀ ਸ਼ੁਰੂ ਕੀਤੀ ਵੀ ਮੈਡੀਕੇਅਰ ਨੰਬਰ ਲੈ ਕੇ ਆ ਜਾਓ, ਠੀਕ ਹੈ, ਅਤੇ ਉਹ ਕੈਸ਼ ਕਰਨ ਲੱਗ ਗਏ ਸੀ ਕੰਮ ਵੈਸੇ ਹੀ, ਉਹ ਇੰਨੇ ਕੁ ਬਿੱਲ ਵਧਾ ਦਿੱਤੇ ਉਹਨਾਂ ਨੇ, ਜਿੱਦਾਂ ਹੁਣ ਤੁਸੀਂ ਤੁਸੀਂ ਲੈ ਜਾਓ ਹੈ ਨਾ, ਮਤਲਬ ਮੈਂ ਡਾਕਟਰ ਹਾਂ ਅਤੇ ਤੁਸੀਂ ਘਰ ਬੈਠੇ ਤਾਂ ਮੈਡੀਕੇਅਰ ਤੁਹਾਡਾ ਘਸਾ ਦਿੱਤਾ, ਮੈਨੂੰ ਤਾਂ ਆ ਗਏ ਨਾ $45, ਮੈਂ ਤੁਹਾਨੂੰ $20 ਦੇਣੇ ਆ, $20 ਕੈਸ਼ ਦੇ ਦੇਣੇ, ਬਾਕੀ ਕਰਨਾ ਕਰਾਉਣਾ ਕੱਖ ਨਹੀਂ, ਬਸ 15 ਮਿੰਟਾਂ 'ਚ ਕਰ ਲੈਣਾ। ਅਤੇ ਉਹਨਾਂ ਨੇ ਡਾਕਟਰ ਫੜੇ ਜਿਹੜੇ ਕਾੜੇ ਹੀ ਘਸਾਈ ਜਾਂਦੇ ਸੀਗੇ ਲੋਕਾਂ ਦੇ, ਔਰ ਉਹ ਬਾਅਦ 'ਚੋਂ ਪਤਾ ਲੱਗਾ ਵੀ ਉਹ ਕੈਸ਼ ਸਕੀਮ ਚੱਲ ਰਹੀ ਸੀਗੀ, ਅਤੇ ਉਹਨੇ ਫਿਰ ਇਹਨੂੰ ਰੋਕਣ ਵਾਸਤੇ $5 ਲਾਉਣੇ ਦੀ ਸਕੀਮ ਬਣਾਈ ਕਿ $5 ਲਾਇਆ ਕਰਾਂਗੇ। ਉਹ ਫਿਰ ਕੈਂਪੇਨ ਸ਼ੁਰੂ ਹੋਈ, ਓਏ ਜੀ ਐਂ ਕਿੱਦਾਂ ਕਰਤਾ ਜੀ, ਓਂ ਕਿੱਦਾਂ ਕਰਤਾ, ਐਂ ਕਿੱਦਾਂ ਕਰਤਾ, ਉਹ ਫੇਲ ਹੋ ਗਈ, ਉਹ ਲਾ ਹੀ ਨਹੀਂ ਸਕੇ ਵਿਚਾਰੇ, ਹੈ ਨਾ। ਸੋ ਇਸ ਕਰਕੇ
ਨਹੀਂ ਅਮਨਦੀਪ, ਜੇ ਜੇ $5 ਲਾ ਵੀ ਦਿੱਤੇ, $5 ਦੇ ਕੇ ਜੇ ਤਾਂ 35 ਮਿਲਦੇ ਆ, ਫਿਰ ਉਹ 'ਚ ਵੀ ਕੋਈ ਨੁਕਸਾਨ ਥੋੜ੍ਹਾ ਜੀ
ਭਾਅ ਜੀ? ਉਹ ਜਾਂਦੇ ਨਹੀਂ ਹੈਗੇ ਲੋਕ, ਫਿਰ $5 ਤਾਂ ਕੋਲੋਂ ਦੇਣੇ ਪੈ ਗਏ ਨਾ, ਪੰਜਾਂ ਨੂੰ ਵੀ
ਜਿੱਦਾਂ ਡਾਕਟਰਾਂ ਨੇ ਸਕੀਮ ਸ਼ੁਰੂ ਕੀਤੀ ਸੀ, ਪੈਸੇ ਮੋੜਦੇ ਸੀਗੇ, ਉਹ 5 ਕੱਟ ਕੇ ਮੋੜ ਦਊਗੇ।
ਹਾਂਜੀ, ਨਹੀਂ ਨਹੀਂ ਉਹ ਦੇਖੋ, ਉੱਥੋਂ ਉਹ ਜਿਹੜੇ ਬੰਦੇ ਹੁੰਦੇ ਸੀ ਨਾ, ਉਹ 5 ਵਾਲੇ ਵੀ ਨਹੀਂ ਸੀ ਹੁੰਦੇ, ਸਮਝਦੇ ਹੋ ਨਾ, ਠੀਕ ਹੈ ਨਾ, ਉਹ ਜ਼ਿਆਦਾ ਕੰਮ ਕਰਦੇ ਹੁੰਦੇ ਸੀਗੇ। ਇਸ ਕਰਕੇ ਮਤਲਬ ਇਹ ਜਿਹੜੀ ਨਾ ਧਾਂਦਲੀਆਂ ਹਰੇਕ ਤਾਂ ਚੱਲਦੀਆਂ ਨੇ, ਵੱਡੀਆਂ ਵੱਡੀਆਂ ਕੰਪਨੀਆਂ ਵੱਡੀਆਂ ਧਾਂਦਲੀਆਂ ਕਰਦੇ ਨੇ, ਲੋਕ ਕਰਦੇ ਨੇ, ਮਤਲਬ ਆਮ ਸੋਰੀ ਟੂ ਸੇ, ਮਤਲਬ ਜਿੰਨੇ ਅਸੀਂ ਜ਼ਿਆਦਾ ਪੜ੍ਹੇ ਲਿਖੇ ਹੋਈ ਜਾ ਰਹੇ ਹਾਂ ਉਨੇ ਅਸੀਂ ਧੋਖੇ ਜ਼ਿਆਦਾ ਸਿੱਖੀ ਜਾ ਰਹੇ ਹਾਂ, ਕਰੀ ਜਾ ਰਹੇ ਹਾਂ,
ਕਰਦੇ ਹਾਂ।
ਮਤਲਬ ਉਹ ਪੜ੍ਹਨ ਲਿਖਣ ਦਾ ਕੋਈ ਇੱਦਾਂ ਫਾਇਦਾ ਨਹੀਂ ਹੋ ਰਿਹਾ, ਨੁਕਸਾਨ ਕਾਫੀ ਹੋ ਰਹੇ ਨੇ। ਇਹਦੇ ਵਿੱਚ ਜਿਹੜਾ ਇਨੋਸੈਂਸ ਹੈ, ਜਿਹੜੇ ਇਨੋਸੈਂਟ ਬੰਦੇ ਆ, ਜਿਹੜੇ ਸਧਾਰਨ ਸਿੰਪਲ ਬੰਦੇ ਆ, ਉਹ ਪਿਸ ਰਹੇ ਨੇ, ਉਹਨਾਂ ਨੂੰ ਇੰਨਾ ਕੁ ਖੱਜਲ ਕਰ ਰਹੇ ਨੇ ਪੜ੍ਹੇ ਲਿਖੇ ਮਤਲਬ ਜਿਹੜੇ ਮਤਲਬ ਧੋਖੇ ਵਾਲੇ। ਪੜ੍ਹੇ ਲਿਖੇ ਵਧੀਆ ਬੰਦੇ ਵੀ ਬਹੁਤ ਆ, ਪਰ ਜਿਹੜੇ ਠੱਗ ਪੜ੍ਹੇ ਲਿਖੇ ਨੇ, ਮਤਲਬ ਉਹ ਇੰਨਾ ਕੁ ਇਨਸਾਨੀਅਤ ਦਾ ਘਾਣ ਕਰ ਰਹੇ ਨੇ ਹਰ ਪਾਸੇ, ਚਾਹੇ ਉਹ ਧਰਮ ਦਾ ਖੇਤਰ ਹੋਵੇ, ਚਾਹੇ ਉਹ ਸਾਇੰਸ ਦਾ ਖੇਤਰ ਹੋਵੇ, ਚਾਹੇ ਉਹ ਐਜੂਕੇਸ਼ਨ ਦਾ ਹੋਵੇ, ਮੈਡੀਕਲ, ਕਿਤੇ ਵੀ ਹੋਵੇ, ਜਿਹੜੇ ਪੜ੍ਹੇ ਲਿਖੇ ਠੱਗ ਨੇ ਨਾ, ਉਹਨੇ ਠੱਗਾਂ ਨੇ ਠੱਗ ਹੀ ਰਹਿਣਾ ਆ, ਚਾਹੇ ਉਹ ਪੜ੍ਹ ਲੈਣ, ਚਾਹੇ ਉਹ PhDਆਂ ਕਰ ਲੈਣ, ਚਾਹੇ ਉਹ ਨਾ ਵੀ ਪੜ੍ਹੇ ਹੋਣ, ਉਹ ਠੱਗ ਹੀ ਰਹਿਣੇ ਨੇ ਬੰਦੇ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਪਛਾਣ ਹੈ, ਜ਼ਰੂਰੀ ਨਹੀਂ ਵੀ ਜੇ ਉਹਨਾਂ ਦੇ ਮਗਰ BA MA PhD MPhil ਲੱਗਾ ਹੋਇਆ ਤਾਂ ਉਹ ਚੰਗੇ ਇਨਸਾਨ ਹੋਣਗੇ। ਇਹ ਕੋਈ ਮੀਟਰ ਨਹੀਂ ਹੈਗਾ ਚੰਗੇ ਇਨਸਾਨ ਹੋਣ ਦਾ। ਚੰਗਾ ਇਨਸਾਨ ਹੋਣਾ ਹੋਰ ਚੀਜ਼ ਹੈ, ਪੜ੍ਹੇ ਲਿਖੇ ਹੋਣਾ ਹੋਰ ਚੀਜ਼ ਹੈ। ਕਈ ਵਾਰ ਪੁੱਠੇ ਪਾਸੇ ਨੂੰ ਵੀ ਪੜ੍ਹਦੇ ਨੇ ਲੋਕ ਬਥੇਰਾ, ਤੁਸੀਂ ਦੇਖੋ ਕਿੰਨਾ ਗੰਦਲਾ ਮਟੀਰੀਅਲ, ਹੁਣ ਜਿੰਨੇ ਆ ਗਾਇਕ ਹੈ ਕਿੰਨਾ ਗੰਦਲਾ ਗਾ ਰਹੇ ਨੇ, ਠੀਕ ਹੈ। ਅਤੇ ਇਹ ਜ਼ਰੂਰੀ ਥੋੜ੍ਹੇ ਹੈਗੇ ਤਾਂ ਗਾਇਕ ਹੀ ਆ, ਪਰ ਇਹ ਸਹੀ ਪਾਸੇ ਨੂੰ ਥੋੜ੍ਹਾ ਲਾ ਰਹੇ ਨੇ। ਅਤੇ ਪਾਲਾ ਬੈਂਸ ਕਹਿ ਰਹੇ ਨੇ, ਕਹਿੰਦੇ ਅਮਰੀਕ ਭਾਜੀ ਚੁੱਪ ਹੋ ਗਏ, ਉਹ ਵੀ ਸਰਤਾਜ ਜਿੱਦਾਂ ਚੁੱਪ ਚਾਪ ਹੋ ਗਿਆ ਸੀ। ਬੌਬੀ ਸਿੱਧੂ ਜੀ, ਜੀ ਆਇਆਂ ਨੂੰ, ਅਤੇ ਆਡੀਓ ਹੁਣ ਮੈਂ ਚੱਲਦੇ ਪ੍ਰੋਗਰਾਮ ਸੁਣ ਨਹੀਂ ਸਕਦਾ, ਪਰ ਕੱਲ੍ਹ ਨੂੰ ਜ਼ਰੂਰ ਲਾਵਾਂਗੇ ਅਤੇ ਕੱਲ੍ਹ ਨੂੰ ਪਲੇ ਕਰਾਂਗੇ। ਰਘਵੀਰ ਬਲ ਜੀ ਪ੍ਰੋਗਰਾਮ ਜੁੜੇ ਨੇ, ਕੀ ਹਾਲ ਚਾਲ ਹੈ ਭਾਅ ਜੀ, ਠੀਕ ਠਾਕ ਹੋ? ਕਹਿੰਦੇ ਸੁਣ ਰਹੇ ਹਾਂ ਜੀ, ਨਾਈਸ ਡਿਸਕਸ਼ਨ ਚੱਲ ਰਹੀ ਹੈ ਅਤੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਜੀ, ਸਿਡਨੀ ਤੋਂ ਨੇ ਸਾਡੇ ਭਾਅ ਜੀ, ਅਤੇ ਕਰਨੈਲ ਸਿੰਘ ਜੀ, ਦਾਜ ਦੀ ਪਰਿਭਾਸ਼ਾ, ਹਾਂਜੀ ਕਰਨੈਲ ਸਿੰਘ ਇਬਨ, ਇਹ ਕਹਿੰਦੇ ਵੀ ਜਿਵੇਂ ਅਸੀਂ ਆਪਣਾ ਘਰ ਦਾ ਕੂੜਾ ਕਰਕਟ ਇੱਕ ਟੋਕਰੀ ਵਿੱਚ ਪਾ ਕੇ ਸਫਾਈ ਸੇਵਕ ਨੂੰ ਕਹਿੰਦੇ ਹਾਂ ਕਿ ਬਾਈ ਆਹ ਟੋਕਰੀ ਭਰ ਗਈ, ਚੁੱਕ ਕੇ ਲੈ ਜਾ, ਨਾਲ ਅਸੀਂ ਤੈਨੂੰ ਇੰਨੇ ਪੈਸੇ ਵੀ ਦਿੰਦੇ ਹਾਂ, ਇਸੇ ਤਰ੍ਹਾਂ ਲੜਕੀ ਇੱਕ ਕੂੜੇ ਵਾਲੀ ਟੋਕਰੀ ਹੈ ਅਤੇ ਦਾਜ ਸਫਾਈ ਸੇਵਕ ਨੂੰ ਦਿੱਤੇ ਕੂੜੇ ਚੁੱਕਣ ਲਈ ਪੈਸੇ ਨੇ। ਥੋੜ੍ਹੇ ਮਜ਼ਾਹੀਆ ਤੌਰ 'ਤੇ ਲਿਖੀ ਗਈ ਹੈ, ਪਰ ਜਿਹੜੀ ਇਹਦੀ ਅੱਜ ਕੱਲ੍ਹ ਤਾਂ ਇੱਦਾਂ ਹੀ ਹੋ ਰਿਹਾ ਕਰਨੈਲ ਸਿੰਘ ਜੀ, ਮੈਂ ਤੁਹਾਡੇ ਨਾਲ ਇੱਕ ਤਰ੍ਹਾਂ ਨਾਲ ਸਹਿਮਤ ਹਾਂ ਕਿ ਚੱਲ ਇਹਨਾਂ ਨੂੰ ਇੱਦਾਂ, ਪਰ ਇਹਦੀਆਂ ਜਿਹੜੀਆਂ ਡੂੰਘੀਆਂ ਰਮਝਾਂ ਹੈ ਨਾ, ਉਹ ਉੱਥੇ ਤੱਕ ਅਸੀਂ ਕਦੇ ਵੀ ਨਾ, ਸਾਡੇ ਲਿਖਾਰੀ ਸੋਚਦੇ ਨੇ ਨਾ ਚਿੰਤਕ ਸੋਚਦੇ ਨੇ ਕਿ ਇਹ ਜ਼ਰੂਰੀ ਵੀ ਹੁੰਦਾ। ਜਦੋਂ ਕੁੜੀਆਂ ਨੇ ਕਿਸੇ ਦੇ ਘਰ ਜਾਣਾ ਆ, ਉਹਦੇ ਕੋਲ ਆਪਣਾ ਮਟੀਰੀਅਲ ਵੀ ਹੋਣਾ ਚਾਹੀਦਾ। ਯੁੱਕਾਂ ਉਹ ਤਾਂ ਤੁਸੀਂ ਜਿੱਦਾਂ ਹੋਟਲ 'ਚ ਭੇਜ ਰਹੇ ਹਾਂ, ਅਸੀਂ ਆਪ ਜਾ ਰਹੇ ਹਾਂ, ਉੱਥੇ ਸਾਡਾ ਕੁਛ ਵੀ ਨਹੀਂ ਹੁੰਦਾ, ਬਲੈ ਅਸੀਂ ਕਰਦੇ ਹੋ ਸਾਫ਼, ਐਂ ਕਰ, ਉਹ ਐਂ ਕਰ, ਅਤੇ ਹੋਟਲ ਵਾਲੇ ਕਹਿੰਦੇ ਜਾ ਭੱਜ ਜਾ, ਤੇਰਾ ਇੱਥੇ ਕੱਖ ਨਹੀਂ ਹੈਗਾ। ਸੋ ਇੱਦਾਂ ਹੀ ਇੱਕ ਡੂੰਘੀਆਂ ਗੱਲਾਂ ਨੇ ਇਹ, ਥੋੜ੍ਹਾ ਜਿਹਾ ਇੱਥੇ ਗੱਲਬਾਤ ਆਪਾਂ ਕਰ ਰਹੇ ਹਾਂ, ਕਰਦੇ ਵੀ ਰਹਾਂਗੇ। ਸੋ ਅਮਰੀਕ ਭਾਅ ਜੀ, ਜਾਂਦੇ ਜਾਂਦੇ ਦੱਸੋ ਵੀ ਲੋਕਡਾਊਨ ਕਦੋਂ ਖੁੱਲੂਗਾ ਤੁਹਾਡੇ ਦੇਸ਼ 'ਚ, ਤੁਹਾਡੇ ਆਉਣਾ ਜਾਣਾ ਜਾਂ ਸੇੜਨੇ, ਕੀ ਸਿਚੁਏਸ਼ਨ ਹੈ?
ਅਮਨਦੀਪ, ਲੋਕਡਾਊਨ ਮੈਨੂੰ ਉਮੀਦ ਨਹੀਂ ਕਿ ਖੁੱਲ੍ਹਣ ਦੀ, ਹਾਲੇ ਕਈ ਵੀਕਸ ਲੱਗ ਸਕਦੇ ਆ, ਹੋ ਸਕਦਾ ਇੱਕ ਦੋ ਮਹੀਨੇ ਵੀ ਲੱਗ ਜਾਣ, ਜਿੱਦਾਂ ਦੀ ਸਿਚੁਏਸ਼ਨ ਹੈਗੀ ਆ। ਅੱਛਾ, ਲੋਕਡਾਊਨ ਤਾਂ ਹੁਣ ਮੈਲਬੋਰਨ ਦੇ ਵਿੱਚ ਦੁਬਾਰਾ ਸ਼ੁਰੂ ਹੋ ਗਿਆ, ਇਹ ਵੀ ਖਬਰਾਂ ਆ ਰਹੀਆਂ ਆ, ਕੇਸ ਵੱਧਦੇ ਜਾ ਰਹੇ ਆ, ਗ੍ਰਿਮ ਸਿਚੁਏਸ਼ਨ ਹੈਗੀ ਆ ਇੱਥੇ ਸਿਡਨੀ ਦੇ ਵਿੱਚ। ਤੇ ਅਮਨਦੀਪ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਤੁਸੀਂ ਬਹੁਤ ਵਧੀਆ ਗੱਲ ਕਹੀ ਸੀ, ਜਿਹੜੀ ਕਿ ਅਮਰਿੰਦਰ ਸਿੰਘ ਕਹਿ ਰਿਹਾ ਅੱਜ ਕੱਲ੍ਹ, ਉਹ ਜਿਹੜਾ ਸੁਣਾਓ ਕੀ ਕਹਿ ਰਿਹਾ ਸੀ, ਉਹਨੇ ਚੰਗੀ ਗੱਲ ਕਹੀ ਉਹਦਾ ਇੱਕ, ਬਹੁਤ ਵਧੀਆ।
ਉਹ ਆਪਣੇ
ਕੈਪਟਨ ਅਮਰਿੰਦਰ,
ਉਹ ਜਿਹੜਾ ਕਹਿੰਦਾ ਮੈਂ ਚੱਲ ਜਾਣਾ BJP 'ਚ,
ਹਾਂਜੀ
ਕੈਪਟਨ ਕਹਿੰਦਾ ਮੈਂ BJP 'ਚ,
ਸਿਆਣੀ ਗੱਲ ਕੀਤੀ ਵੈਸੇ।
ਤੁਸੀਂ ਛੱਡ ਕੇ ਅਕਾਲੀ ਦਲ 'ਚ ਆ ਗਏ ਆ, ਹੁਣ ਉੱਥੇ ਘਾਟਾ ਤਾਂ ਪੂਰਾ ਕਰਨਾ ਹੀ ਹੋਇਆ ਕੈਪਟਨ ਸਾਹਿਬ ਨੇ।
ਅਸੀਂ ਅਕਾਲੀ ਦਲ ਤੋਂ ਅਮਨਦੀਪ ਕਦੇ ਗਏ ਨੀ ਸੀ BJP 'ਚ, BJP 'ਚ ਤਾਂ ਅਸੀਂ ਗਏ ਨੀ ਕਦੇ, ਸਪੋਰਟ ਕਈ ਵਾਰੀ ਜ਼ਰੂਰ ਕਰਦੀ ਦੀ ਹੈ ਚੰਗੀਆਂ ਨੀਤੀਆਂ ਦੀ।
ਠੀਕ ਹੈ ਭਾਜੀ, ਪੋਲੀਟੀਸ਼ੀਅਨ ਦੀ ਟ੍ਰੇਨਿੰਗ ਤੁਸੀਂ ਖੋਲ ਲਓ ਸਕੂਲ ਇੱਕ ਅੱਧਾ ਰਿਟਾਇਰਮੈਂਟ ਤੋਂ ਬਾਅਦ। ਠੀਕ ਹੈ ਭਾਜੀ, ਮਿਲਦੇ ਹਾਂ ਫਿਰ।
ਓਕੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਕਿਆ ਬਾਤ ਹੈ ਜੀ, ਬਹੁਤ ਵਧੀਆ ਅਮਰੀਕ ਭਾਜੀ ਦੀਆਂ ਗੱਲਾਂ। ਅਤੇ ਦੇਖੋ, ਆਪਾਂ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ, ਅਤੇ ਜਾਣ ਤੋਂ ਪਹਿਲਾਂ ਟਾਈਮ, ਜੇ ਟਾਈਮ ਮਿਲਿਆ ਤਾਂ, ਔਰ ਇਹ ਪ੍ਰੋਗਰਾਮ ਪੋਡਕਾਸਟ 'ਤੇ ਬੜੀ ਛੇਤੀ ਅਸੀਂ ਚੜ੍ਹਾ ਦੇਵਾਂਗੇ, ਤੁਸੀਂ ਸੁਣ ਸਕਦੇ ਹੋ, ਤੇ ਮੈਂ ਵੀ ਹੁਣ ਇਜਾਜ਼ਤ ਲੈਣਾ ਹਾਂ ਅਤੇ ਕੱਲ੍ਹ ਨੂੰ ਫਿਰ ਪ੍ਰੋਗਰਾਮ 'ਚ ਮਿਲਾਂਗੇ ਗਿਆਨੀ ਸੰਤੋਖ ਸਿੰਘ ਜੀ, ਜਸਵਿੰਦਰ ਸਿੰਘ ਬਿੱਟਾ, ਅਤੇ ਅਸੀਂ ਡਿਟੇਲ 'ਚ ਫਿਰ ਗੱਲਾਂ ਕਰਾਂਗੇ ਕੀ ਕੁਛ ਵਾਪਰ ਰਿਹਾ ਇੱਥੇ ਉੱਥੇ। ਸੋ ਤੁਸੀਂ ਜੁੜਦੇ ਹੋ ਜੀ, ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ। ਆਪਣਾ ਰੱਖਿਓ ਖਿਆਲ, ਮਿਲਦੇ ਹਾਂ ਜੀ ਫਿਰ, ਰੱਬ ਰਾਖਾ।